ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਸਵਾਗਤ ਹੈ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਹਾਜ਼ਰ ਹਾਂ ਜੀ ਅੱਜ ਦਿਨ ਸ਼ਨਿਚਰਵਾਰ ਵਾਲੇ ਦਿਨ ਪ੍ਰੋਗਰਾਮ ਲੈ ਕੇ ਦਿਲ ਵਾਲੀ ਗੱਲ ਅੱਜ 20 ਜੁਲਾਈ ਹੈ 2019 ਤੇ ਇਹ ਪ੍ਰੋਗਰਾਮ ਕੌਫ ਸਾਰਵਰ ਤੋਂ ਚੱਲਦਾ ਹੁੰਦਾ ਨਿਊ ਸਾਊਥ ਵੇਲਸ ਆਸਟ੍ਰੇਲੀਆ ਤੋਂ ਪਰ ਅੱਜ ਸਿਡਨੀ ਤੋਂ ਪ੍ਰੋਗਰਾਮ ਮੈਂ ਪੇਸ਼ ਕਰਨ ਜਾ ਰਿਹਾ ਇੱਕ ਬਹੁਤ ਹੀ ਜ਼ਰੂਰੀ ਕਬੀਲਦਾਰੀ ਦੇ ਕਾਰਨ ਸਿਡਨੀ ਆਏ ਹੋਏ ਹਾਂ ਤੇ ਅੱਜ ਇਹ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਪ੍ਰੋਗਰਾਮ ਮਿਸ ਨਹੀਂ ਕਰਨਾ ਕੋਸ਼ਿਸ਼ ਹੈ ਸਾਡੀ ਇਸ ਕਰਕੇ ਜ਼ਰੂਰੀ ਹੈ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਸਰਬਜੀਤ ਸਿੰਘ ਪਟਿਆਲਾ ਤੋਂ ਔਰ ਅੱਜ ਮੇਰੇ ਨਾਲ ਜੁੜਨਗੇ ਅਮਰੀਕ ਸਿੰਘ ਫਲੋਰਾ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਤੁਹਾਨੂੰ ਦੱਸਦੀ ਆ ਗੀਤ ਸੰਗੀਤ ਹੋਏਗਾ ਖਬਰਾਂ ਹੋਣਗੀਆਂ ਤੇ ਮਸਲੇ ਹੋਣਗੇ ਮਸਲਿਆਂ ਦੇ ਹੱਲ ਹੋਣਗੇ ਵਿਚਾਰ ਹੋਣਗੇ ਤੇ ਨਾਲ ਦੀ ਨਾਲ ਅਸੀਂ ਤੁਹਾਡੇ ਸੁਨੇਹੇ ਵੀ ਉਹਨਾਂ ਦਾ ਵੀ ਇੰਤਜ਼ਾਰ ਰਹਿੰਦਾ ਕਿ ਤੁਸੀਂ ਸਾਨੂੰ ਭੇਜੋ ਤੇ ਅਸੀਂ ਗੱਲਾਂ ਬਾਤਾਂ ਫਿਰ ਉਹ ਸਾਰੀਆਂ ਕਰੀਏ ਕੁਛ ਗੀਤਾਂ ਦੀ ਫਰਮਾਇਸ਼ ਆਈ ਹੋਈ ਆ ਉਹ ਵੀ ਆਪਾਂ ਲਾਵਾਂਗੇ ਸੋ ਇਸ ਵੇਲੇ 9:04 ਹੋਏ ਨੇ ਸੁਬਾਹ ਦੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਔਰ ਬ੍ਰਿਸਬਨ ਦੇ ਵਿੱਚ ਵੀ 9:04 ਹੈ ਤੇ 8:34 ਹੋਏ ਨੇ ਐਡਲੇਡ ਦੇ ਵਿੱਚ ਤੇ 7:04 ਸੁਬਾਹ ਦੇ ਹੋਏ ਨੇ ਭਾਰਤ ਦੇ ਵਿੱਚ ਵੱਡਾ ਤੜਕਾ ਹੈਗਾ ਤੜਕਾ ਹੀ ਹੈ ਰੱਖ ਲਓ ਸਰਬਜੀਤ ਹੁਣੀ ਉੱਠੇ ਨੇ ਤੇ ਅੱਧੀ ਰਾਤ ਹੋ ਚੁੱਕੀ ਆ ਇੰਗਲੈਂਡ ਦੇ ਵਿੱਚ ਤੇ ਹਜੇ ਸ਼ੁੱਕਰਵਾਰ ਦੀਆਂ ਦੁਪਹਿਰਾਂ ਤੇ ਸ਼ਾਮਾਂ ਢਲ ਰਹੀਆਂ ਨੇ ਅਮਰੀਕਾ ਮਹਾਂਦੀਪਾਂ ਦੇ ਵਿੱਚ ਤੇ ਆਓ ਸਾਰੇ ਰਲ ਕੇ ਚੜ੍ਹਦੀ ਕਲਾ ਦਾ ਨਾਰਾ ਬੁਲੰਦ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਪ੍ਰੋਗਰਾਮ ਰਿਮੋਟਲੀ ਮੈਂ ਕਰ ਰਿਹਾ ਤੇ ਗੀਤ ਸੰਗੀਤ ਵੀ ਆਪਾਂ ਅੱਜ ਸੁਣਨਾ ਹੈ ਤੇ ਵਿਚਾਰਾਂ ਵੀ ਆਪਾਂ ਕਰਨੀਆਂ ਵਿਚਾਰ ਦੇ ਵਿੱਚ ਕੱਲ ਰਾਸਤੇ ਦੇ ਵਿੱਚ ਵੀ ਗੱਲਾਂ ਬਾਤਾਂ ਪਰਿਵਾਰ ਦੇ ਨਾਲ ਕਰਦੇ ਆਏ ਇੱਥੇ ਵੀ ਕੀਤੀਆਂ ਤੇ ਕੁਛ ਸੋਚਿਆ ਅਸੀਂ ਅਕਸਰ ਦੇਖਦੇ ਹਾਂ ਕਿ ਕਿੰਨਾ ਟਾਈਮ ਬਦਲ ਗਿਆ ਹੈ ਕਦੇ ਸਮਾਂ ਹੁੰਦਾ ਸੀ ਕਿ ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ ਬੜਾ ਟਾਈਮ ਲੱਗਦਾ ਸੀ ਤੇ ਇੱਕ ਮਿਸ਼ਨ ਹੁੰਦਾ ਸੀ ਸਵੇਰ ਨੂੰ ਕਿ ਤਿਆਰ ਹੋ ਕੇ ਰੋਟੀ ਪਾਣੀ ਛੱਕ ਕੇ ਸਾਜਰੇ ਹੀ ਨਾਲ ਛੋਲਿਆਂ ਦੀ ਗੁਥਲੀ ਬੰਨ ਕੇ ਤੇ ਤੁਰਨ ਘਰਦਿਆਂ ਨੇ ਤਾਂ ਤੁਰ ਕੇ ਜਾਣਾ 10 ਕਿਲੋਮੀਟਰ 20 ਕਿਲੋਮੀਟਰ ਜਿੱਥੇ ਵੀ ਜਾਣਾ ਕੋਈ 300 ਕਰਨਾ ਜਾਂ ਕੋਈ ਕਬੀਲਦਾਰੀ ਹੈ ਫੇਰ ਰਾਹ ਦਾ ਪਤਾ ਹੋਣਾ ਡੰਡੀਆਂ ਦਾ ਪਤਾ ਹੋਣਾ ਕਿੱਧਰ ਨੂੰ ਜਾਣਾ ਆ ਫਿਰ ਉੱਥੇ ਪਹੁੰਚਣਾ ਫਿਰ ਉਹ ਪ੍ਰਾਹੁਣੇ ਦਾ ਸਵਾਗਤ ਹੋਣਾ ਫਿਰ ਕਈ ਦਿਨਾਂ ਦਾ ਪ੍ਰੋਜੈਕਟ ਹੁੰਦਾ ਸੀ ਤੇ ਅੱਜ ਅਸੀਂ ਦੇਖਦੇ ਹਾਂ ਕਿ ਕੱਲ ਸਿਡਨੀ ਤੱਕ ਪਹੁੰਚਣ ਦੇ ਲਈ 4 ਘੰਟੇ ਤੇ 50 ਮਿੰਟ ਦਾ ਡਰਾਈਵ ਟਾਈਮ ਸੀਗਾ ਸੋ 4.25 ਘੰਟੇ ਦੇ ਵਿੱਚ ਤਕਰੀਬਨ 550-600 ਕਿਲੋਮੀਟਰ ਤੈਅ ਹੋ ਗਿਆ 500 ਕਿਲੋਮੀਟਰ। ਸੋ ਕਿੰਨਾ ਤੇਜ਼ ਹੋ ਗਿਆ, ਕਿੰਨੇ ਅਸੀਂ ਐਸ਼ੋ ਆਰਾਮ ਕਰਨ ਲੱਗ ਪਏ ਆ, ਕਿੰਨਾ ਆਰਾਮਦਾਇਕ ਹੋ ਗਿਆ ਤਕਨੀਕ ਦੇ ਨਾਲ। ਪਰ ਅਸੀਂ ਇਹ ਸੋਚਦੇ ਆ ਕਿ ਮੈਂ ਇਹ ਸੋਚਦਾ ਸੀ, ਚਿੰਤਨ ਵੀ ਕਰ ਰਿਹਾ ਸੀਗਾ ਕਿ ਕਿੱਥੇ ਕਿਤੇ ਲਾਈਨ ਡਰਾ ਕਰਨੀ ਪੈਂਦੀ ਆ। ਇਹ ਜਿਹੜੀ ਤਮਾ ਆ ਇਹ ਵੱਧਦੀ ਚਲੀ ਜਾਂਦੀ ਆ, ਵੱਧਦੀ ਚਲੀ ਜਾਂਦੀ ਆ। ਅਸੀਂ ਤਮਾ ਦੇ ਪਿੱਛੇ ਲੱਗ ਕੇ ਜਿਹਦੇ ਕਰਕੇ ਅਸੀਂ ਇਹ ਆਰਾਮ ਲੈ ਰਹੇ ਹਾਂ, ਤਕਨੀਕ ਡਿਵੈਲਪ ਕਰ ਰਹੇ ਹਾਂ, ਕਿ ਅਸੀਂ ਉਸ ਤਕਨੀਕ ਦਾ ਸਹੀ ਫਾਇਦਾ ਉਠਾ ਵੀ ਰਹੇ ਹਾਂ ਕਿ ਨਹੀਂ ਉਠਾ ਰਹੇ। ਥੋੜਾ ਪਿੱਛੇ ਚੱਲਦੇ ਹਾਂ, ਅੱਜ ਤੋਂ 20-30-40 ਸਾਲ ਪਹਿਲਾਂ ਵੀ, ਉਸ ਤੋਂ ਪਹਿਲਾਂ ਵੀ, ਕਿ ਇਹ ਸਮੱਸਿਆ ਕੋਈ ਨਵੀਂ ਨਹੀਂ ਹੈਗੀ, ਇਹ ਪੁਰਾਣੀ ਸਮੱਸਿਆ ਹੈ। ਸੋਚਣ ਦੀ ਗੱਲ ਹੈ ਕਿ ਸਾਡਾ ਜਿਹੜਾ ਮੇਨ ਮੁੱਖ ਕੋਰ ਉਹ ਸਾਡਾ ਜੀਵ ਹੈ, ਜਿਹੜਾ ਸਾਡੇ ਅੰਦਰ ਜੀ ਹੈ ਨਾ ਪਰਮਾਤਮਾ ਨੇ ਪਾਇਆ ਹੋਇਆ, ਉਹ ਮੁੱਢ ਹੈ ਸਾਡਾ। ਤੇ ਉਹ ਜਿਹੜਾ ਜੀਵ ਹੈ ਉਸਨੇ ਆਪਣੇ ਆਰਾਮ ਦੇ ਲਈ ਜਿਹੜਾ ਸਰੀਰ ਹੈ, ਸਰੀਰ ਰੂਪੀ ਮੰਦਰ ਰੱਖ ਲਓ ਜਾਂ ਕੋਠੀ ਰੱਖ ਲਓ ਬਣਾਈ ਹੋਈ ਹੈ, ਜਿਹਦੇ ਅੰਗ ਪੈਰ ਨੇ ਮਾਨਣ ਵਾਸਤੇ, ਆਪਣੇ ਕਾਰਜ ਪੂਰੇ ਕਰਨ ਵਾਸਤੇ ਹੱਥ ਬਣਾਏ ਨੇ, ਲੱਤਾਂ ਬਣਾਈਆਂ ਨੇ, ਤੁਰਨ ਵਾਸਤੇ ਉਨੀ ਕਪੈਸਿਟੀ ਹੁਣ ਬਣਾਈ ਹੋਈ ਹੈ। ਹੁਣ ਇਹ ਜੀਵ ਨੇ ਕੀ ਕੀਤਾ ਕਿ ਜੀਵ ਨੂੰ ਹੁਣ ਸਾਡੇ ਜਿਹੜੇ ਸਰੀਰ ਨੂੰ ਠੰਡ ਵੀ ਲੱਗਦੀ ਹੈ, ਭੁੱਖ ਵੀ ਲੱਗਦੀ ਹੈ, ਆਫਤਾਂ ਵੀ ਆਉਂਦੀਆਂ, ਹਨੇਰੀ ਵੀ ਆਉਂਦੀ ਹੈ, ਤੇ ਗਰਮੀ ਠੰਡ ਸਾਰੀ। ਇਹ ਤੋਂ ਬਚਣ ਦੇ ਲਈ ਉਸਨੇ ਅਸੀਂ ਮਨੁੱਖ ਨੇ ਇੱਕ ਹੋਰ ਸ਼ੈਲ ਬਾਹਰ ਬਣਾ ਲਈ, ਯਾਨੀ ਕਿ ਲੇਅਰ ਬਣਾ ਲਈ, ਇੱਕ ਪਰਤ ਹੋਰ ਬਣਾ ਲਈ, ਜਿਹਨੂੰ ਅਸੀਂ ਅਕਸਰ ਘਰ ਦਾ ਨਾਮ ਦੇ ਦਿੰਦੇ ਹਾਂ ਵੀ ਅਸੀਂ ਘਰ ਬਣਾ ਲਿਆ। ਇਹ ਕੀ ਹੈ ਕਿ ਸਾਡੇ ਸਰੀਰ ਦੀ ਐਕਸਟੈਂਸ਼ਨ ਹੈ, ਸਾਡੀ ਬੋਡੀ ਦੀ ਐਕਸਟੈਂਸ਼ਨ ਹੀ ਸਾਡਾ ਘਰ ਹੈ। ਜਿਹੜੀਆਂ ਕੰਧਾਂ ਬਣਾਈਆਂ ਹੋਈਆਂ ਸਾਡੇ ਹੀ ਸਰੀਰ ਦੀ ਐਕਸਟੈਂਸ਼ਨ ਹੈ। ਇਹ ਕਿਸ ਕਰਕੇ ਹੈ ਕਿ ਮੇਰੇ ਸਰੀਰ ਨੂੰ ਹਵਾ ਨਾ ਲੱਗੇ, ਇਸ ਤੋਂ ਪਹਿਲਾਂ ਇਹ ਮੈਂ ਪੱਥਰ ਦੀਆਂ ਇੱਟਾਂ ਦੀਆਂ ਕੰਧਾਂ ਬਣਾ ਲਈਆਂ, ਇਹਨੂੰ ਲੱਗੇ ਪਹਿਲਾਂ, ਇਹ ਰੋਕ ਲਵੇ। ਜਾਂ ਅੰਦਰ ਹੀਟ ਲਾ ਲਈ ਵੀ ਹੀਟ ਅੰਦਰ ਹੀ ਰਵੇ, ਬਾਹਰ ਨਾ ਜਾਵੇ, ਜਿਹੜੇ ਮੇਰੇ ਸਰੀਰ ਨੂੰ ਸਕੂਨ ਮਿਲੇ। ਫਿਰ ਹਨੇਰਾ ਸੀ, ਉੱਥੇ ਰੋਸ਼ਨੀ ਬਣਾ ਲਈ, ਦੀਵੇ ਬਾਲਣੇ ਪੈਣੇ ਆ ਜੀ, ਪਾਣੀ ਢੋਣਾ ਪੈਣਾ ਨਹਿਰ ਤੋਂ, ਉਹਦੇ ਲਈ ਟੂਟੀਆਂ ਲਾ ਲਈਆਂ, ਲਾਈਟਾਂ ਲਾ ਲਈਆਂ, ਉਹ ਸਾਰਾ ਅਸੀਂ ਇੱਕ ਵੱਖਰਾ ਸਰੀਰ ਦੇ ਬਾਹਰ ਇੱਕ ਹੋਰ ਸਰੀਰ ਬਣਾ ਲਿਆ ਜਿਹਨੂੰ ਅਸੀਂ ਘਰ ਦਾ ਨਾਮ ਦਿੰਦੇ ਹਾਂ। ਸੋ ਸਰੀਰ ਦੇ ਸੁੱਖ, ਜੀਵ ਨੇ ਆਪਣੇ ਸੁੱਖ ਦੇ ਲਈ ਸਰੀਰ ਬਣਾਇਆ, ਸਰੀਰ ਨੇ ਆਪਣੇ ਸੁੱਖ ਦੇ ਲਈ ਫਿਰ ਹੋਰ ਘਰ ਬਾਹਰ ਬਣਾ ਲਿਆ। ਮੈਂ ਇਹ ਸੋਚਦਾ ਕਿ ਆਪਾਂ ਇਹ ਸਾਰਾ ਕੁਛ ਬਣਾ ਲਿਆ, ਸਰੀਰ ਨੂੰ ਸੁੱਖ ਦੇ ਲਿਆ, ਇਹਦੇ ਵਿੱਚ ਬੈਠਾਂਗੇ ਤੇ ਫਿਰ ਕਰਾਂਗੇ ਕੀ? ਜਿਹੜਾ ਮੂਲ ਮਕਸਦ ਹੈ ਜਦੋਂ ਅਸੀਂ ਗੁਰਬਾਣੀ ਨਾਲ ਜੁੜੀਏ, ਉਹਦਾ ਇਹ ਹੈ ਕਿ ਅਸੀਂ ਇੱਥੇ ਲਾਹਾ ਲੈਣ ਆਏ ਹਾਂ, ਆਪਣਾ ਟਾਈਮ ਟੈਂਪਰੇਰੀ ਰਹਿਣ ਆਏ ਹਾਂ ਧਰਤੀ ਦੇ ਉੱਤੇ ਧਰਮਸਾਲ ਦੇ ਵਿੱਚ, ਤੇ ਇੱਥੇ ਅਸੀਂ ਆਪਣਾ ਮੋਕਸ਼ ਪ੍ਰਾਪਤ ਕਰਨਾ, ਮੁਕਤੀ ਪ੍ਰਾਪਤ ਕਰਨੀ ਹੈ ਕਿ ਹਰੇਕ ਜਨਮ ਚ ਮੁੜ ਮੁੜ ਕੇ ਜੂਨੀ ਦੇ ਵਿੱਚ ਨਾ ਆਉਣਾ ਪਵੇ, ਫਿਰ ਨਾ ਜੰਮਣਾ ਪਵੇ, ਫਿਰ ਇਸੇ ਪ੍ਰੋਸੈਸ ਚੋਂ ਨਾ ਲੰਘਣਾ ਪਵੇ, ਤੇ ਇਹ ਤੋਂ ਛੁਟਕਾਰਾ ਪਾਉਣ ਆਏ ਹਾਂ। ਇਹ ਸਾਨੂੰ ਇੱਕ ਓਪਰਚੁਨਿਟੀ ਮਿਲੀ ਹੈ ਜਿਸ ਹਿਸਾਬ ਨਾਲ ਗੁਰਬਾਣੀ ਸਾਨੂੰ ਦੱਸਦੀ ਹੈ। ਤਾਂ ਅਸੀਂ ਸਾਰੇ ਸੁੱਖ ਬਣਾ ਲਏ, ਸੁੱਖ ਬਣਾ ਲੈ ਕੇ ਇਹਦੇ ਵਿੱਚ ਬੈਠ ਕੇ ਫਿਰ ਇਹ ਕੰਮ ਆਪਾਂ ਕਰਾਂਗੇ ਜੇ ਇਸ ਕੰਮ ਲਈ ਆਏ। ਪਰ ਆਪਾਂ ਥੋੜਾ ਜਿਹਾ ਦੇਖੀਏ, ਸੋਚੀਏ ਕਿ ਕੀ ਆਪਾਂ ਉਹ ਕੰਮ ਕਰ ਰਹੇ ਹਾਂ। ਇਸ ਐਸ਼ੋ ਆਰਾਮ ਚ ਲੋਕਾਂ ਨੂੰ ਇਹ ਨੀ ਪਤਾ ਕਿ ਹੁਣ ਕਰਨਾ ਕੀ ਆ। ਉਹ ਲੋਕ ਅਸੀਂ ਵਿੱਚ ਅਸੀਂ ਵੀ ਆ ਜਾਂਦੇ ਹਾਂ, ਇਹਦੇ ਵਿੱਚ ਜਿਹੜੀ ਦਾਤ ਅਸੀਂ ਲਈ ਆ ਪਰਮਾਤਮਾ ਨੇ ਸੋਝੀ ਬਖਸ਼ੀ ਆ ਆਪਣੇ ਇਸ ਨੂੰ ਸਵਾਰਨ ਦੇ ਲਈ, ਉਹਦੇ ਵਿੱਚ ਬੈਠ ਕੇ ਫਿਰ ਅਸੀਂ ਲੋਕਾਂ ਦੀਆਂ ਚੁਗਲੀਆਂ ਕਰਦੇ ਹਾਂ, ਟੀਵੀਆਂ ਦੇ ਰਾਹੀਂ ਲੋਕਾਂ ਦੇ ਕਲੇਸ਼ ਦੇਖਦੇ ਹਾਂ, ਅਸੀਂ ਕੁਛ ਸਿੱਖਦੇ ਨਹੀਂ ਹੈਗੇ। ਅਸੀਂ ਇਹ ਸਾਨੂੰ ਇਹ ਹੀ ਪਤਾ ਲੱਗਦਾ ਵੀ ਹੁਣ ਅਸੀਂ ਕਰੀਏ ਤਾਂ ਕੀ ਕਰੀਏ, ਕਿਉਂਕਿ ਅਸੀਂ ਮੂਲ ਜਿਹੜਾ ਆ ਉਹ ਭੁੱਲ ਗਏ ਹਾਂ, ਤੇ ਅਸੀਂ ਜਿਹੜੀ ਐਕਸਟੈਂਸ਼ਨ ਹੈ ਜਿਹੜੀ ਅਸੀਂ ਬਣਾਈ ਹੈ ਆਪਣਾ ਘਰ, ਇਹਨੂੰ ਸਵਾਰਨ ਦੇ ਲਈ, ਇਹਨੂੰ ਹੀ ਮੇਨਟੇਨ ਕਰਨ ਦੇ ਲਈ ਅਸੀਂ ਬਹੁਤ ਸਾਰਾ ਜਿਹੜਾ ਆਪਣਾ ਸਮਾਂ ਸਰਮਾਇਆ ਜਾਇਆ ਕਰ ਰਹੇ ਹਾਂ। ਇੱਕ ਤਾਂ ਅਸੀਂ ਸਰੀਰ ਨੂੰ ਸਵਾਰਨ ਦੇ ਲਈ ਸਾਨੂੰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨੂੰ ਸੈੱਟ ਰੱਖਣ ਦੇ ਲਈ ਅਸੀਂ ਮਿਹਨਤ ਕਰਨੀ ਹੈ, ਵਰਜਿਸ਼ ਕਰਨੀ ਹੈ, ਮਾਲਸ਼ਾਂ ਕਰਨੀਆਂ, ਚੰਗਾ ਖਾਣਾ ਹੈ, ਦਵਾਈਆਂ ਨਾ ਖਾਣੀਆਂ ਪੈਣ, ਇਹਨੂੰ ਹੈਲਥੀ ਰੱਖਣਾ ਹੈ। ਫਿਰ ਅਸੀਂ ਆਪਣੇ ਘਰ ਨੂੰ ਵੀ, ਹੁਣ ਆਪਾਂ ਟਾਈਮ ਜ਼ਿਆਦਾ ਸਪੈਂਡ ਕਰਦੇ ਹਾਂ ਵੀ ਘਰ ਨੂੰ ਕਿੱਦਾਂ ਵਧੀਆ ਬਣਾਈਏ, ਸੋਫੇ ਰੱਖ ਲਈਏ, ਸਫਾਈ ਕਰੀਏ, ਜ਼ਿਆਦਾ ਹੁਣ ਘਰ ਨੂੰ ਸਵਾਰਨ ਨੂੰ ਟਾਈਮ ਲੱਗਾ ਹੋਇਆ, ਕਿੰਨਾ ਟਾਈਮ ਅਸੀਂ ਵੇਸਟ ਕਰ ਰਹੇ ਹਾਂ, ਲਾ ਰਹੇ ਹਾਂ, ਪਰ ਜਿਹਦੇ ਕੰਮ ਲਈ ਕਰ ਰਹੇ ਹਾਂ ਉਹ ਸਾਨੂੰ ਪਤਾ ਹੀ ਨਹੀਂ। ਹੁਣ ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਇਹੀ ਥੀਮ ਦੇ ਉੱਤੇ ਨਾ ਸਾਡੇ ਲਈ ਇੱਕ ਪੌੜੀ ਦਰਜ ਕੀਤੀ ਹੈ, 17ਵੀਂ ਪੌੜੀ ਹੈ ਉਹ। ਅਕਸਰ ਤੁਸੀਂ ਸੁਣਦੇ ਹੋਵੋਗੇ। ਅਸੀਂ ਇੱਕ ਵਾਰੀ ਆਸਾ ਦੀ ਵਾਰ ਦੀ ਵੀ ਵਿਆਖਿਆ ਕੀਤੀ ਸੀ, ਉਸ ਦੇ ਵਿੱਚ ਬਹੁਤ ਖੁੱਲ ਕੇ ਦੇ ਉੱਤੇ ਵਿਚਾਰ ਕੀਤੀ ਗਈ ਸੀ। ਮਹਾਰਾਜ ਕਹਿੰਦੇ ਨੇ ਕਿ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ। ਕਹਿੰਦੇ ਕਿ ਅਸੀਂ ਘੋੜੇ ਰੱਖ ਲਏ ਐਨ ਬਿਲਕੁਲ, ਜੋ ਅੱਜ ਦੀ ਸਿਚੁਏਸ਼ਨ ਹੈ ਇਹ ਪਹਿਲੇ ਪਾਤਸ਼ਾਹ ਉਸ ਵੇਲੇ ਦੱਸ ਰਹੇ ਨੇ ਕਿ ਅੱਜ ਅਸੀਂ ਗੱਡੀਆਂ ਰੱਖੀਆਂ ਹੋਈਆਂ, ਉਦੋਂ ਕਹਿੰਦੇ ਲੋਕਾਂ ਨੇ ਘੋੜੇ ਰੱਖੇ ਹੋਏ ਸੀ ਤੁਰੇ, ਜਿਹੜੇ ਹਵਾ ਨਾਲ ਗੱਲਾਂ ਕਰਦੇ ਸੀ, ਉਹਨਾਂ ਤੇ ਕਾਠੀਆਂ ਪਾਈਆਂ ਹੋਈਆਂ ਸੀ, ਤੇ ਤੁਰੇ ਪਲਾਉਣੇ ਪਾਉਣ ਵੇਗ, ਜਿਹੜੇ ਹਵਾ ਨਾਲ ਗੱਲਾਂ ਕਰਨ ਵੇਗ ਦੇ ਨਾਲ, ਹਰ ਰੰਗੀ ਹਰਮ ਸਾਰਿਆ, ਹਰ ਰੰਗਾਂ ਦੇ ਨਾਲ, ਮਤਲਬ ਜਿੰਨੇ ਵੀ ਰੰਗ ਸੀਗੇ ਅਵੇਲੇਬਲ ਉਹਨਾਂ ਦੇ ਨਾਲ, ਜਿਹੜੇ ਆਪਣੀਆਂ ਬਾਲਕੋਨੀਆਂ ਆਪਣੇ ਪਰਗੋਲੇ ਘਰਾਂ ਦੇ ਸਜਾਏ ਹੋਏ ਸੀ, ਇੰਨੀ ਅਸੀਂ ਡਿਵੈਲਪਮੈਂਟ ਕੀਤੀ ਆ। ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ, ਅਸੀਂ ਕੋਠੇ ਛੱਤ ਲਏ, ਮੰਡਪ ਬਣਾ ਲਏ, ਮਾੜੀਆਂ ਬਣਾ ਲਈਆਂ ਔਰ ਘਰ ਜਾਣੀ ਕਿ ਵਧੀਆ ਵਧੀਆ ਕੋਠੀਆਂ ਪਾ ਲਈਆਂ, ਇਹ ਉਸ ਵੇਲੇ ਦੀ ਗੱਲ ਹੈ, ਤੇ ਅਸੀਂ ਪਸਾਰਾ ਕਰਕੇ ਬੈਠੇ ਹੋਏ। ਚੀਜ਼ ਕਰਨ ਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ, ਅਸੀਂ ਆਪਣੇ ਮਨ ਮਰਜ਼ੀ ਦੀਆਂ ਜਿਹੜੀਆਂ ਚੋਜਾਂ ਕਰਦੇ ਹਾਂ ਇਹਦੇ ਵਿੱਚ ਬੈਠ ਕੇ, ਪਰ ਹਰੀ ਨੂੰ ਨਹੀਂ ਬੁੱਝਦੇ, ਹਰੀ ਦੇ ਤੋਂ ਦੂਰ ਚਲੇ ਗਏ ਆ ਤੇ ਹਾਰ ਚੁੱਕੇ ਆ। ਸੋ ਅੱਜ ਦੀ ਜਿਹੜੀ ਗੱਲਬਾਤ ਸ਼ੁਰੂ ਆਪਾਂ ਕੀਤੀ ਸੀ ਉਹ ਇੱਥੋਂ ਹੀ ਕੀਤੀ ਸੀ ਕਿ ਇੰਨਾ ਕੁਛ ਅਸੀਂ ਘਰ ਬਾਰ ਬਣਾ ਕੇ, ਪ੍ਰੋਪਰਟੀਆਂ ਬਣਾ ਕੇ, ਆਰਾਮ ਕਰਕੇ, ਕੋਠੇ ਮੰਡਪ ਮਾੜੀਆਂ ਬਣਾ ਕੇ, ਆਪਣੇ ਮਨ ਭਾਉਂਦੀਆਂ ਚੀਜ਼ਾਂ ਕਰਦੇ ਹਾਂ ਅਸੀਂ, ਪਰ ਅਸੀਂ ਪਰਮਾਤਮਾ ਨੂੰ ਨਹੀਂ ਬੁੱਝ ਸਕੇ ਇਹਦੇ ਵਿੱਚ ਬੈਠ ਕੇ। ਕਹਿੰਦੇ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਸਾਰਿਆ। ਅਸੀਂ ਨੌਕਰ ਰੱਖੇ ਹੋਏ ਨੇ ਘਰਾਂ ਦੇ ਵਿੱਚ, ਫਰਮਾਇਸ਼ਾਂ ਕਰ ਕਰਕੇ, ਅੱਜ ਬਹਾਦਰ ਜੇ ਬਣਾ ਦੋ, ਆਜ ਵੋ ਬਣਾ ਦੋ, ਆਜ ਹਮ ਯੇ ਖਾਏਂਗੇ, ਆਜ ਹਮ ਵੋ ਖਾਏਂਗੇ, ਅਸੀਂ ਨੌਕਰਾਂ ਨੂੰ ਆਰਡਰ ਦੇ ਦੇ ਕੇ ਮਨ ਆਉਂਦੀਆਂ ਚੀਜ਼ਾਂ ਜਿਹੜੀਆਂ ਨੇ ਫਰਮਾਇਸ਼ਾਂ ਕਰ ਕਰਕੇ ਖਾਂਦੇ ਹਾਂ, ਤੇ ਆਪਣੇ ਮਹਿਲਾਂ ਨੂੰ ਉੱਚੇ ਉੱਚੇ ਨੂੰ ਦੇਖ ਦੇਖ ਕੇ, ਸੋਹਣਾ ਦੇਖ ਦੇਖ ਕੇ, ਲੈ ਵੀ ਹੁਣ ਇੰਨਾ ਵਧੀਆ ਫਰਨੀਚਰ ਪਾ ਲਿਆ ਸੀ, ਉਹਦੇ ਵਿੱਚ ਬੈਠ ਕੇ ਦੇਖ ਕੇ ਸਾਨੂੰ ਇਹ ਚੇਤਾ ਭੁੱਲ ਗਿਆ ਅਸੀਂ ਮਰਨਾ ਵੀ ਹੈ ਕਿਸੇ ਦਿਨ। ਜਰ ਆਈ ਜੋਬਨ ਹਾਰਿਆ, ਇਹਦਾ ਐਂਡ ਵਿੱਚ ਸਮਰੀ ਕਰ ਦਿੰਦੇ ਨੇ ਮਹਾਰਾਜ ਕਿ ਜਦੋਂ ਇੰਨੀ ਮਾਇਆ ਆ ਜਾਂਦੀ ਹੈ ਨਾ ਘਰ ਦੇ ਵਿੱਚ ਜਾਂ ਤੁਹਾਡੇ ਕੋਲ ਆ ਜਾਂਦੀ ਆ, ਤਾਂ ਤੁਸੀਂ ਆਪਣੀ ਜਵਾਨੀ ਜੋਬਨ ਹਾਰ ਜਾਂਦੇ ਆ। ਉਹ ਕਿਸ ਤਰ੍ਹਾਂ ਹਾਰ ਜਾਂਦੇ ਆ ਕਿ ਇੰਨੀ ਮਾਇਆ ਇੰਨੀ ਚਕਾ ਜੋਂਦ ਸਾਨੂੰ ਕਰ ਦਿੰਦੀ ਆ ਕਿ ਸਾਡਾ ਜਿਹੜਾ ਜੋਬਨ ਹੈ ਇਹਨੂੰ ਮਾਨਣ ਦੇ ਵਿੱਚ ਹੀ ਲੰਘ ਜਾਂਦਾ ਹੈ। ਜਵਾਨੀ ਦੇ ਵਿੱਚ ਹੀ ਜਵਾਨੀ ਸਾਡੀ ਆ, ਇੱਦਾਂ ਦੇ ਰੰਗਾਂ ਦੇ ਵਿੱਚ ਹੀ ਰੰਗ ਰਹਿੰਦੀ ਆ, ਘੋੜੇ ਗੱਡੀਆਂ, ਮਤਲਬ ਹੁਣ ਅੱਜ ਕੱਲ ਦੇ ਮਾਮਲੇ ਚ ਸਾਰੇ ਐਸ਼ੋ ਆਰਾਮ। ਜੋਬਨ ਤਾਂ ਅਸੀਂ ਇਹਨਾਂ ਚੀਜ਼ਾਂ ਚ ਆਪਣਾ ਖਰਾਬ ਕਰ ਲਈਦਾ ਜਦੋਂ ਅਸੀਂ ਪਰਮਾਤਮਾ ਨਾਲ ਜੁੜਨਾ ਹੁੰਦਾ ਆ ਜਾਂ ਮਿਹਨਤ ਕਰਨੀ ਹੁੰਦੀ ਆ, ਤੇ ਅਸੀਂ ਜ਼ਿੰਦਗੀ ਹਾਰ ਜਾਂਦੇ ਆ। ਸੋ ਇੱਕ ਲਾਈਨ ਡਰਾ ਕਰਨੀ ਪੈਂਦੀ ਆ, ਚਾਹੀਦੀ ਆ। ਮਹਾਰਾਜ ਕਹਿੰਦੇ ਨੇ ਇਹ ਨਹੀਂ ਹੈਗਾ ਵੀ ਤੁਸੀਂ ਨਾ ਘਰ ਬਣਾਓ ਆਪਣਾ, ਮਿਹਨਤ ਨਾ ਕਰੋ, ਕਿਰਤ ਨਹੀਂ ਕਰਨੀ, ਕਰਨੀ ਆ, ਸਾਰਾ ਕੁਛ ਕਰਨਾ, ਪਰ ਉਹਦਾ ਮੂਲ ਮਕਸਦ ਪਤਾ ਹੋਣਾ ਚਾਹੀਦਾ ਕਿ ਇਹ ਅਸੀਂ ਜਿਹੜੀ ਚੀਜ਼ਾਂ ਬਣਾ ਰਹੇ ਹਾਂ, ਜੋ ਡਿਵੈਲਪਮੈਂਟ ਕਰ ਰਹੇ ਹਾਂ ਆਪਣੇ ਆਲੇ ਦੁਆਲੇ, ਉਹ ਕਿਸ ਲਈ ਕਰ ਰਹੇ ਹਾਂ? ਸਾਨੂੰ ਸਾਡੇ ਜੀਵ ਦਾ ਜਿਹੜਾ ਆਧਾਰ ਹੈ ਅਕਾਲ ਪੁਰਖ, ਉਹ ਨਹੀਂ ਭੁੱਲਣਾ ਚਾਹੀਦਾ। ਸਾਡਾ ਮੇਨ ਮਕਸਦ ਮੁਕਤੀ ਪ੍ਰਾਪਤ ਕਰਨਾ ਹੈ, ਨਾ ਕਿ ਇਸ ਦੁਨੀਆਂ ਦੀਆਂ ਇੱਟਾਂ ਚੱਕ ਕੇ ਧਰਤੀ ਦੇ ਵਿੱਚੋਂ ਬਾਹਰ ਲਾ ਦੇਣੀਆਂ। ਜੀ ਮਾਫੀ ਚਾਹੁੰਦੇ ਹਾਂ, ਥੋੜੇ ਬ੍ਰੇਕ ਹੋਈ ਸੀ, ਪਰ ਗੱਲਬਾਤ ਸਾਡੀ ਚੱਲ ਰਹੀ ਸੀ ਕਿ ਜੋ ਧਰਤੀ ਦੇ ਵਿੱਚ ਮਟੀਰੀਅਲ ਹੈ ਪਿਆ ਹੋਇਆ ਆਲਰੇਡੀ, ਅਸੀਂ ਉਹਨੂੰ ਹੀ ਚੱਕ ਕੇ ਧਰਤੀ ਬਣਾ ਕੇ ਰੱਖਦੇ ਹਾਂ, ਕੋਈ ਨਵੀਂ ਚੀਜ਼ ਨਹੀਂ ਕ੍ਰੀਏਟ ਕਰਦੇ। ਛੇਵਾਂ ਤੱਤ ਥੋੜੋ ਅਸੀਂ ਕ੍ਰੀਏਟ ਕਰ ਲਈਦਾ ਹੈ। ਗੁਰਬਾਣੀ ਦੇ ਵਿੱਚ ਵੀ ਇੱਕ ਬਹੁਤ ਸੋਹਣਾ ਸ਼ਬਦ ਹੈ, ਕਿਸ ਦਿਨ ਫੇਰ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਪੰਜ ਤੱਤ ਤਾਂ ਬਣਾ ਲਏ ਪਰਮਾਤਮਾ ਨੇ, ਬਣਾ ਦਿੱਤੇ ਆ, ਅਸੀਂ ਉਹਨਾਂ ਨੂੰ ਹੀ ਤਰਤੀਬ ਬਦਲੀ ਜਾਂਦੇ ਹਾਂ, ਇੱਧਰੋਂ ਉੱਧਰ ਲਾ ਲਈਦਾ, ਉੱਧਰੋਂ ਉੱਧਰ ਲਾ ਲਈਦਾ। ਕਹਿੰਦੇ ਮੰਨਾ ਤਾਂ ਤੈਨੂੰ ਜੇ ਤੂੰ ਛੇਵਾਂ ਤੱਤ ਬਣਾ ਕੇ ਦਿਖਾ ਲੈ। ਸਾਇੰਸ ਨੂੰ ਕਹਿ ਰਹੇ ਨੇ ਇੱਕ ਤਰ੍ਹਾਂ ਨਾਲ ਜੇ ਛੇਵਾਂ ਤੱਤ ਬਣਾ ਕੇ ਦਿਖਾ ਲਓ ਤੁਸੀਂ ਫੇਰ ਪਤਾ ਫੇਰ ਮੰਨਾਂਗੇ ਵੀ ਤੁਸੀਂ ਪਰਮਾਤਮਾ ਦਾ ਰੂਪ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਹੀ ਨੇ, ਇਹ ਵਰਤਣ ਉਨਾ ਕੇ ਵਰਤਣ ਦੀ ਲੋੜ ਹੈ ਜਿੰਨੀ ਸਾਨੂੰ ਚਾਹੀਦੀ ਆ, ਬਹੁਤੀ ਜ਼ਿਆਦਾ ਇਕੱਠੀ ਕਰਨ ਦੀ ਵੀ ਲੋੜ ਨਹੀਂ। ਜਿਹੜੀ ਲਾਈਨ ਡਰਾਅ ਕਰਨ ਦੀ ਲੋੜ ਹੈ ਇੱਕ ਰੇਖਾ, ਲਕਸ਼ਮਣ ਰੇਖਾ, ਜਿਹ ਤੋਂ ਬਾਹਰ ਨਹੀਂ ਜਾਣਾ ਆਪਾਂ। ਰਮਾਇਣ ਦੇ ਵਿੱਚ ਲਕਸ਼ਮਣ ਰੇਖਾ ਦਾ ਮਤਲਬ ਇਹੀ ਹੈ ਕਿ ਇੱਕ ਮਰਿਆਦਾ ਆ, ਉਹ ਤੋਂ ਬਾਹਰ ਨਹੀਂ ਜਾਣਾ, ਜਦੋਂ ਬਾਹਰ ਜਾਵਾਂਗੇ ਤਾਂ ਆਪਾਂ ਖਰਾਬ ਹੋਵਾਂਗੇ। ਤੇ ਦੋਸਤੋ ਪ੍ਰੋਗਰਾਮ ਦੇ ਵਿੱਚ ਇਹ ਸੀ ਵਿਚਾਰ, ਤੇ ਸਾਡੇ ਸੱਜਣ ਮਿੱਤਰ ਗੀਤਾਂ ਦੀ ਫਰਮਾਇਸ਼ ਵੀ ਕਰਦੇ ਨੇ, ਤੇ ਕੱਲ ਹੀ ਗੀਤ ਦੀ ਫਰਮਾਇਸ਼ ਕੀਤੀ ਸੀ ਸਾਡੇ ਇੱਕ ਬੜੇ ਚੰਗੇ ਦੋਸਤ ਨੇ, ਉਹਨਾਂ ਨੇ ਗੁਰਪ੍ਰੀਤ ਸੇਖੋਂ ਦਾ ਬਰਥਡੇ ਆ ਕਹਿੰਦੇ ਜੀ, ਉਹਨਾਂ ਲਈ ਇੱਕ ਗੀਤ ਬਿੱਟੂ ਰਾਏ ਕੁੱਟੀ ਹੈ ਉਹਨਾਂ ਨੇ ਫਰਮਾਇਸ਼ ਕੀਤੀ ਸੀ ਕੇਨਸ ਤੋਂ ਉਹਨਾਂ ਦੇ ਦੋਸਤ ਵਾਸਤੇ। ਸੋ ਆਪਾਂ ਤਰਸੇਮ ਜੱਸੜ ਦੇ ਗੀਤ ਤੋਂ ਸ਼ੁਰੂਆਤ ਕਰਦੇ ਹਾਂ ਜੀ, ਆਓ ਗੀਤ ਸੁਣਦੇ ਹਾਂ।
ਅੱਜ ਵਿੱਚ ਜੀ ਛੱਡ ਕੱਲ ਦੇ ਖਿਆਲ ਨੂੰ, ਲੱਭ ਨਾ ਜਵਾਬ ਪਿਆ ਰਹਿਣ ਦੇ ਸਵਾਲ ਨੂੰ, ਛੱਡ ਦੇ ਉਦਾਸੀ ਰੱਖ ਉਹਦੇ ਉੱਤੇ ਡੋਰਾਂ, ਚਲਾਕੀਆਂ ਚ ਘਾਟੇ ਕਾਹਤੋਂ ਲਾਉਣਾ ਜੋੜਾਂ ਤੋੜਾਂ, ਚਲਾਕੀਆਂ ਚ ਘਾਟੇ ਕਾਹਤੋਂ ਲਾਉਣਾ ਜੋੜਾਂ ਤੋੜਾਂ।
ਸਵਾਗਤ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਮੈਂ ਇੱਕ ਵਾਰੀ ਫੇਰ ਦੱਸਦਾ ਕਿ ਅੱਜ ਦਾ ਪ੍ਰੋਗਰਾਮ ਮੈਂ ਸਿਡਨੀ ਤੋਂ ਕਰ ਰਿਹਾ ਔਰ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਥੋੜੀ ਦੇਰ ਬਾਅਦ ਜੁਆਇਨ ਕਰਨਗੇ। ਸਰਬਜੀਤ ਪਟਿਆਲੇ ਤੋਂ ਮੇਰਾ ਸਾਥ ਦੇ ਰਹੇ ਨੇ ਟੈਕਨੀਕਲ ਤੌਰ ਤੇ ਉੱਤੇ, ਔਰ ਬਹੁਤ ਸਾਰੇ ਸੁਨੇਹੇ ਸਾਡੇ ਸੱਜਣ ਮਿੱਤਰ ਭੇਜ ਰਹੇ ਨੇ, ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ। ਸੁਖਵਿੰਦਰ ਸੋਨ ਭਾਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ? ਤੇ ਸਾਡੇ ਨਾਲ ਨਵਰਾਜ ਬੱਲ ਵੀ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ, ਕਹਿੰਦੇ ਵਧੀਆ ਵਿਚਾਰ ਚੱਲ ਰਿਹਾ,
ਹਾਜ਼ਰੀ ਪ੍ਰਵਾਨ ਕਰੋ ਜੀ। ਸਵਾਗਤ ਹੈ ਨਵਰਾਜ ਜੀ ਆਇਆਂ ਨੂੰ। ਸੁਰਜੀਤ ਧਾਲੀਵਾਲ ਜੀ ਠੀਕ ਠਾਕ ਹੋ? ਤੇ ਕਹਿੰਦੇ ਨਾਈਸ ਟੂ ਹੀਅਰ, ਕਹਿੰਦੇ ਵਧੀਆ ਸਟਾਰਟਿੰਗ ਸੌਂਗ ਹੈ, ਸਾਰੀ ਫੈਮਿਲੀ ਵੇਟ ਕਰਦੀ ਵੀਕਐਂਡ ਦੇ ਸ਼ੋ ਸੁਣਨ ਵਾਸਤੇ। ਚਲੋ ਜੀ ਸਵਾਗਤ ਹੈ ਜੀ ਸਾਰਿਆਂ ਦਾ, ਸੁਰਜੀਤ ਜੀ ਤੇ ਧਾਲੀਵਾਲ ਫੈਮਿਲੀ ਦਾ ਵੀ ਸਵਾਗਤ ਹੈ। ਤੇ ਟੈਲੀਗ੍ਰਾਮ ਦੇ ਰਾਹੀਂ ਵੀ ਕਾਫੀ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ। ਤੇ ਲਓ ਜੀ ਉਹਨਾਂ ਦੇ ਵਿੱਚੋਂ ਵਿਜੇ ਫਿਰਦੀ ਜੀ, ਵੈਲਕਮ ਟੂ ਕੋਲਡ ਸਿਡਨੀ। ਹਾਂਜੀ ਨਾਰਦਰਨ ਬੀਚਿਸ ਨਹੀਂ ਆਉਣਾ, ਇੱਕ ਖਾਸ ਫੰਕਸ਼ਨ ਤੇ ਆਏ ਹੋਏ ਆ ਜੀ, ਤੋਂ ਮਾਫੀ ਚਾਹੁੰਦੇ ਆ। ਪਰ ਉਦਾਂ ਵੈਸੇ ਅੱਜ ਸਿਡਨੀ ਦੀ ਸਵੇਰ ਬਹੁਤ ਸੋਹਣੀ ਚੜੀ ਆ, ਹਲਕੀ ਹਲਕੀ ਹਵਾ ਚੱਲ ਰਹੀ, ਠੰਡਕ ਹੈ, ਠੰਡ ਹੋਣੀ ਚਾਹੀਦੀ ਆ, ਚੱਲ ਰਹੀਆਂ ਨੇ ਸਰਦੀਆਂ। ਹਾਂਜੀ ਰਣਜੀਤ ਸਿੰਘ ਜੀ ਕੀ ਹਾਲ ਚਾਲ ਹੈ? ਰੇ ਵਾਈਟ ਵਾਲੇ ਸਵਾਗਤ ਹੈ ਪ੍ਰੋਗਰਾਮ ਦੇ ਵਿਚ, ਗੁੱਡ ਮਾਰਨਿੰਗ, ਬੜੀ ਦੇਰ ਬਾਅਦ ਆਏ ਹੋ। ਮਨਦੀਪ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ ਮੈਲਬਨ ਤੋਂ, ਅੱਜ ਸਨੀ ਆ ਕਹਿੰਦੇ ਮੈਲਬਨ ਚ। ਠੀਕ ਹੈ ਜੀ, ਬਹੁਤ ਵਧੀਆ ਗੱਲ ਹੈ, ਪਾਰਟੀ ਵਾਲੇ ਕੰਮ ਹੋ ਗਿਆ ਮੈਲਬਨ ਦੇ ਵਿਚ। ਤੇ ਦਲਜੀਤ ਸਿੰਘ ਮਹਿਤਾ ਚੌਂਕ, ਹਾਂਜੀ ਪਹੁੰਚ ਗਏ ਭਾਜੀ ਇੰਡੀਆ, ਹਾਂਜੀ ਇਹ ਵੀ ਚਲੇ ਗਏ ਨੇ ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰਿਆਂ ਨੂੰ। ਤੇ ਕਹਿੰਦੇ ਪੰਜਾਬ ਤੋਂ ਗੁਰਫਤਿਹ ਪ੍ਰਵਾਨ ਕਰੋ ਜੀ, ਬਿਲਕੁਲ ਜੀ। ਤੇ ਵਰਿੰਦਰ ਸਿੰਘ ਵੀ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ। ਉਹਨਾਂ ਨੇ ਇੱਕ ਵਿਚਾਰ ਸਾਂਝਾ ਕੀਤਾ ਕਿ ਮੁਸ਼ਕਿਲ ਵਿੱਚ ਘਬਰਾਉਣਾ ਨਹੀਂ ਤੇ ਲੋੜ ਵੇਲੇ ਸ਼ਰਮਾਉਣਾ ਨਹੀਂ। ਬਿਲਕੁਲ, ਮੈਂ ਇਹ ਅਕਸਰ ਕਹਿੰਦਾ ਹੁੰਦਾ ਕਿ ਜੇ ਲੋੜ ਪਵੇ, ਕਿਸੇ ਨੂੰ ਹੈਲਪ ਦੀ ਲੋੜ ਹੈ ਤਾਂ ਬਹੁਤ ਸਾਰੀ ਮਦਦ ਜਿਹੜੀ ਆ ਉਹ ਹੈਗੀ ਆ, ਪਈ ਆ, ਬਸ ਸਾਨੂੰ ਮੰਗਣ ਦੀ ਲੋੜ ਹੈ। ਦੇਰ ਇਜ਼ ਲੋਟ ਆਫ ਹੈਲਪ ਅਵੇਲੇਬਲ, ਆਲ ਯੂ ਹੈਵ ਟੂ ਡੂ ਇਜ਼ ਆਸਕ। ਤੇ ਲੋੜ ਇੱਦਾਂ ਵੀ ਨਹੀਂ ਹੈਗੀ ਪਈ ਹੁਣ ਆਪਾਂ ਮਿਲੀਅਨ ਡਾਲਰ ਦਾ ਕਿਤੇ ਸੌਦਾ ਕਰ ਲਿਆ ਤੇ 9,99,000 ਡਾਲਰ ਚਾਹੀਦੇ ਨੇ ਸਾਨੂੰ, ਇਹ ਲੋੜ ਨਹੀਂ ਹੈਗੀ। ਕੋਈ ਬਹੁਤ ਮਤਲਬ ਜਦੋਂ ਅੱਤ ਭਾਰੀ ਮੁਸ਼ਕਿਲ ਹੋਵੇ ਉਹਨੂੰ ਵੀ ਲੋੜ ਕਹਿੰਦੇ ਨੇ, ਲੋੜ ਤਾਂ ਫਿਰ ਅਨਲਿਮਿਟਡ ਵੀ ਹੋ ਜਾਂਦੀ ਕਈ ਵਾਰੀ। ਤੇ ਵਰਿੰਦਰ ਸਿੰਘ ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਚੜ੍ਹਦੀ ਕਲਾ ਦੇ ਵਿੱਚ ਕਹਿੰਦੇ ਹੋਵੋਗੇ, ਅਰਦਾਸ ਕਰਦੇ ਆ। ਤੇ ਪੇਂਡੂ ਆਸਟ੍ਰੇਲੀਆ ਵਿੱਚ ਤੁਹਾਡਾ ਪਿੰਡ ਦੇਖਿਆ, ਬਹੁਤ ਵਧੀਆ ਲੱਗਿਆ, ਸ਼ੁਕਰੀਆ ਜੀ। ਤੇ ਜੀ ਐਸ ਚਾਲ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਰਬਜੀਤ ਸਿੰਘ ਜੀ ਇਹਨਾਂ ਨੇ ਗੁਰਨਾਮ ਭੁੱਲਰ ਦਾ ਗੀਤ ਖਰਚੇ ਸੁਣਨਾ ਚਾਹਿਆ ਤੇ ਜਰਾ ਦੇਖਿਓ ਗੀਤ ਦੇ ਬਾਰੇ। ਵੈਸੇ ਮੈਂ ਸੁਣਿਆ ਨਹੀਂ ਹੈਗਾ ਤੇ ਪਰ ਤੁਸੀਂ ਦੇਖ ਲਿਓ। ਤੇ ਇੱਕ ਖਬਰ ਵੀ ਉਹਨਾਂ ਨੇ ਹੋਰ ਵੀ ਭੇਜੀ ਆ ਤੇ ਕਹਿੰਦੇ ਕਿ ਪੰਜਾਬੀ ਦੇ ਵਿੱਚ ਇੱਕ ਸਾਈਨ ਜਿਹੜਾ ਲਾਉਣ ਨੂੰ ਕਿਹਾ ਕਿਸੇ ਨੇ, ਮੈਂ ਦੇਖਦਾ ਹੈ ਕੌਣ ਹੈ, ਖਬਰ ਪੜ੍ਹਦੇ ਆ ਜੀ। ਤੇ ਬਾਕੀ ਹੋਰ ਵੀ ਕਈ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ ਤੇ ਸਿੱਧਲੋ ਮਿੱਤਰ ਤੁਸੀਂ ਵੀ ਸਾਡੇ ਨਾਲ ਜੁਆਇਨ ਕਰ ਸਕਦੇ ਹੋ। ਜਸ ਪਾਵਲਾ ਹੁਣੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣੇ ਸਟਾਰਟ ਹੈ ਜੀ ਪ੍ਰੋਗਰਾਮ ਦੀ। ਲਾਸਟ ਨਾਈਟ ਪੇਂਡੂ ਆਸਟ੍ਰੇਲੀਆ ਲੇਟੈਸਟ ਐਪੀਸੋਡ ਦੇਖਿਆ, ਬਹੁਤ ਵਧੀਆ ਸੀ, ਪ੍ਰੋਨਿੰਗ ਕਰਦੇ ਹੋਏ ਪ੍ਰੋਗਰਾਮ ਸੁਣ ਰਹੇ ਹਾਂ ਜੀ, ਸੌਂਗ ਪਲੇ ਕਰਦੇ ਹੋ, ਗੁਰਮੁਖੀ ਦਾ ਬੇਟਾ ਬਾਈ ਸਤਿੰਦਰ ਸਰਤਾਜ। ਲਓ ਜੀ ਅੱਜ ਸਰਬਜੀਤ ਗੀਤਾਂ ਦੀ ਸਾਰੀ ਫਰਮਾਇਸ਼ਾਂ ਪੂਰੀਆਂ ਕਰਨਗੇ ਤੇ ਉਹਨਾਂ ਨੇ ਇੱਕ ਫੋਟੋ ਵੀ ਭੇਜੀ ਹੈ ਪ੍ਰੂਨਿੰਗ ਦੀ ਤੇ ਖੇਤੀਬਾੜੀ ਦੀ, ਤਾਂ ਕਰਿਓ ਜੀ ਸਰਬਜੀਤ ਜੀ। ਤੇ ਸਤਨਾਮ ਗਿੱਲ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਜਤਿੰਦਰ ਸਿੰਘ ਵਾਲੀਆ ਪੈਨਰਥ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਾਡੇ ਕੋਲ ਕੋਈ ਕੋਲ ਆਏ ਹੋ, ਕੋਈ ਸੇਵਾ ਹੋਵੇ ਤਾਂ ਦੱਸਿਓ ਜ਼ਰੂਰ ਪਲੀਜ਼। ਜਤਿੰਦਰ ਭਾਜੀ ਕੀ ਹਾਲ ਹੈ, ਠੀਕ ਠਾਕ ਹੋ? ਤੇ ਰਵਿੰਦਰ ਸਿੰਘ ਮੈਲਬਨ ਤੋਂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮੈਲਬਨ ਦੇ ਵਿੱਚ ਕਹਿੰਦੇ ਸਨੀ ਆ ਬਟ ਵਿੰਡੀ ਆ, ਹਵਾ ਚੱਲ ਰਹੀ ਆ, ਠੀਕ ਹੈ ਜੀ, ਤਾਂ ਥੋੜਾ ਧਿਆਨ ਰੱਖਿਓ ਜੀ। ਤੇ ਸਿਆਲ ਹੈ ਕਿਤੇ ਉਹੀ ਨਾ ਕੰਮ ਹੋ ਜਾਵੇ ਨਾ, ਠੰਡ ਨਾ ਲੱਗ ਜਾਵੇ ਸਾਰਿਆਂ ਨੂੰ। ਲਓ ਹੁਣ ਆਪਾਂ ਇਹ ਤੋਂ ਬਾਅਦ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਚੇਂਜ ਤੋਂ, ਜਿੱਥੇ 14 ਤੋਂ ਲੈ ਕੇ 25 ਡਿਗਰੀ ਹਲਕੇ ਬੱਦਲ ਹੋਣ ਦੀ ਸੰਭਾਵਨਾ। ਬ੍ਰਿਸਬਨ ਦੇ ਵਿੱਚ ਵੀ 8 ਤੋਂ 24 ਤਰ੍ਹਾਂ ਇਸੇ ਹੀ ਤਰ੍ਹਾਂ, ਤੇ ਸਿਡਨੀ ਦੇ ਵਿੱਚ ਅੱਜ ਧੁੱਪ ਖਿੜੀ ਰਹੇਗੀ 6 ਤੋਂ 20 ਡਿਗਰੀ, ਕੈਨਬਰਾ ਵਿੱਚ -2 ਤੋਂ ਲੈ ਕੇ 14 ਡਿਗਰੀ ਤੱਕ, ਕਿਆ ਬਾਤ ਹੈ। ਮੈਲਬਨ ਦੇ ਵਿੱਚ ਤੇਜ਼ ਹਵਾਵਾਂ ਹਲਕੀਆਂ ਹਲਕੀਆਂ ਵੀ ਹੁਣ ਸ਼ੁਰੂ ਹੋਈਆਂ ਨੇ ਪਰ ਤੇਜ਼ ਹੋਣ ਦੀ ਉਮੀਦ ਹੈ, 9 ਤੋਂ ਲੈ ਕੇ 17 ਡਿਗਰੀ, ਦਿਨ ਸਾਫ਼ ਰਹੇਗਾ। ਐਡਲੇਡ ਦੇ ਵਿੱਚ ਬੱਦਲ ਘਣੇ ਅੱਜ ਛਾਏ ਰਹਿਣਗੇ ਤੇ 10 ਤੋਂ ਲੈ ਕੇ 21 ਡਿਗਰੀ, ਪਰਥ ਦੇ ਵਿੱਚ 11 ਤੋਂ ਲੈ ਕੇ 17 ਡਿਗਰੀ, ਡਾਰਵਿਨ ਦੇ ਵਿੱਚ ਸੁੱਕਾ ਹੀ ਰਹੇਗਾ ਅੱਜ 18 ਤੋਂ ਲੈ ਕੇ 32, ਐਲਿਸ ਸਪ੍ਰਿੰਗ ਦੇ ਵਿੱਚ 5 ਤੋਂ ਲੈ ਕੇ 27 ਡਿਗਰੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਅੱਜ ਦੀ ਤਰੀਕ ਦੀ। ਤੇ ਅਗਲਾ ਗੀਤ ਸਾਡੇ ਲਈ ਚੁਣਿਆ ਸੀ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲਿਆਂ ਨੇ, ਉਹਨਾਂ ਨੇ ਹਿੰਦੀ ਗੀਤਾਂ ਦੀ ਲਿਸਟ ਭੇਜੀ ਸੀ, ਸੋ ਉਹਨਾਂ ਦੇ ਵਿੱਚੋਂ ਇੱਕ ਗੀਤ ਸੁਣਦੇ ਆ। ਸਰਬਜੀਤ ਜੀ ਅੱਜ ਲਾਓ ਫਿਰ ਵਧੀਆ ਜਿਹਾ ਗੀਤ ਉਹਨਾਂ ਚੋਂ ਕੋਈ, ਤੇ ਦੇਖੀਏ ਅੱਜ ਕਿੱਦਾਂ ਚੋਇਸ ਹੈ।
ओ मेरे दिल के चैन आए मेरे दिल को दुआ कीजिए, ओ मेरे दिल के चैन आए मेरे दिल को दुआ कीजिए। अपना ही साया देख के तुम जाने जहां शर्मा गए, अभी तो ये पहली मंजिल है तुम तो अभी से घबरा गए। मेरा क्या होगा सोचो तो जरा, हाय ऐसे न आए बरा कीजिए, चैन चैन आए मेरे दिल को दुआ कीजिए। आपका अरमा आपका नाम मेरा तराना और नहीं, इन झुकती पलकों के सिवा दिल का ठिकाना और नहीं, जचता ही नहीं आंखों में कोई, दिल तुमको ही चाहे तो क्या कीजिए, ओ मेरे दिल के चैन चैन आए मेरे दिल को दुआ कीजिए। अकेला भी अक्सर गिर के संभल सकता हूँ मैं, तुम जो पकड़ लो हाथ मेरा दुनिया बदल सकता हूँ मैं, मांगा है तुम्हें दुनिया के लिए, अब खुद ही सनम फैसला कीजिए, ओ मेरे दिल के चैन चैन आए मेरे दिल को दुआ कीजिए, ओ मेरे दिल के चैन
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਸਵਾਗਤ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ, ਜੀ ਆਇਆਂ ਨੂੰ ਗੁੱਡ ਮਾਰਨਿੰਗ। ਤੇ ਅੱਜ ਦਾ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ। ਤੇ ਜਦੋਂ ਨਾ ਨਵਾਂ ਬੈਟਸਮੈਨ ਆਉਣਾ ਹੁੰਦਾ ਤਾਂ ਉਸ ਨੂੰ ਮੇਰਾ ਖਿਆਲ 3 ਮਿੰਟ ਦਿੱਤੇ ਜਾਂਦੇ ਨੇ, ਤੇ 3 ਮਿੰਟਾਂ ਦੇ ਵਿੱਚ ਗਰਾਊਂਡ ਚ ਪਹੁੰਚ ਨਹੀਂ ਤਾਂ ਆਊਟ ਕਰਾਰ ਦਿੱਤਾ ਜਾਏਗਾ। ਸੋ ਅਮਰੀਕ ਭਾਜੀ ਨੂੰ ਵੀ ਅਸੀਂ 3 ਮਿੰਟ ਦੇ ਰਹੇ ਹਾਂ, ਤੇ ਟਾਈਮ ਉਹਨਾਂ ਦਾ ਸ਼ੁਰੂ ਹੋ ਚੁੱਕਾ ਤੇ ਹਜੇ ਉਹ ਹੈਲਮੇਟ ਵਗੈਰਾ ਪਾ ਰਹੇ ਨੇ, ਪੈਡ ਵਗੈਰਾ ਲਾ ਰਹੇ ਨੇ, ਤਾਂ ਉਹਨਾਂ ਦੀ ਵੇਟ ਕਰਦੇ ਆ। ਪਰ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਪ੍ਰੋਗਰਾਮ ਵਿੱਚ, ਉਹਨਾਂ ਦੇ ਆਪਾਂ ਮੈਸੇਜ ਜ਼ਰੂਰ ਆਪਾਂ ਪਹਿਲਾਂ ਸ਼ਾਮਿਲ ਕਰ ਲਈਏ ਤੇ ਸੁਨੇਹੇ ਪੜ੍ਹਦੇ ਆ। ਜੀ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ, ਕਿਆ ਬਾਤ ਹੈ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਬੜੀ ਦੇਰ ਬਾਅਦ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਆ, ਕਹਿੰਦੇ ਵਧੀਆ ਪ੍ਰੋਗਰਾਮ ਚੱਲ ਰਿਹਾ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਸਤਨਾਮ ਗਿੱਲ ਹੋਣਾ ਦਾ ਮੈਸੇਜ ਵੀ ਪੜ੍ਹ ਲਿਆ ਸੀ ਆਪਾਂ। ਤੇ ਪਾਲਾ ਬੈਂਸ, ਕੀ ਹਾਲ ਚਾਲ ਹੈ ਜੀ? ਕਹਿੰਦੇ ਭਾਜੀ ਤਬਲਾ ਕਿੱਥੋਂ ਮਿਲੂਗਾ ਆਸਟ੍ਰੇਲੀਆ ਦੇ ਵਿੱਚ? ਜੇ ਪਤਾ ਹੈ ਤਾਂ ਜ਼ਰੂਰ ਦੱਸਿਓ। ਮੈਨੂੰ ਲੱਗਦਾ ਹੁਣ ਪਾਲੇ ਨੇ ਕੀਰਤਨ ਕਰਨਾ ਸ਼ੁਰੂ ਕਰਨਾ ਤੇ ਮਿਊਜ਼ਿਕ ਵੱਲ ਨੂੰ ਜਾ ਰਹੇ ਨੇ। ਇਹ ਤੁਸੀਂ ਕ੍ਰੇਗੀਵਨ ਗੁਰੂ ਘਰ ਦੇ ਵਿੱਚ ਜਾਇਓ ਤੇ ਉਥੋਂ ਪਤਾ ਕਰ ਲਿਓ, ਬਲੈਕਬਰਨ ਗੁਰੂ ਘਰ ਦੇ ਵਿੱਚ ਉਹ ਵੀ ਸ਼ਾਇਦ ਮਿਲ ਸਕਦਾ। ਤੇ ਇੱਕ ਨਾ ਕ੍ਰੇਗੀਵਰਨ ਇਲਾਕੇ ਦੇ ਵਿੱਚ ਨਾ ਸ਼ੋਪ ਹੈ ਗੁਰੂ, ਉਥੋਂ ਮਿਲੂਗਾ ਜ਼ਰੂਰ, ਉਥੋਂ ਹਰ ਇੰਸਟਰੂਮੈਂਟ ਮਿਲ ਜਾਂਦਾ। ਗੁਰੂ ਦੀ ਦੁਕਾਨ ਟਾਈਪ ਕਰ ਲਿਓ, ਗੁਰੂ ਗਰੋਸਰੀ ਜਾਂ ਬੜੀ ਮਸ਼ਹੂਰ ਹੈ, ਤੇ ਉਥੋਂ ਜ਼ਰੂਰ ਮਿਲ ਜਾਏਗਾ ਕ੍ਰੇਗੀਵਰਨ। ਤੁਸੀਂ ਮੈਲਬਰਨ ਰਹਿੰਦੇ ਹੋ ਨਾ ਲਾਗੇ ਛਾਗੇ, ਤਾਂ ਅਮਰਪ੍ਰੀਤ ਵੀ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਅੱਜ ਫਲੋਰਾ ਭਾਜੀ ਨੂੰ ਪੁੱਛਿਓ ਕਿ ਪੰਜਾਬ ਵਿੱਚ ਕੁਛ ਏਰੀਆ ਵਿੱਚ ਫਲੱਡ ਆਏ ਹਨ ਤੇ 10 ਕਰੋੜ ਵਾਲੀ ਬੱਸ ਬਾਰੇ ਕੀ ਵਿਚਾਰ ਫਲੋਰਾ ਭਾਜੀ ਦੇ? ਠੀਕ ਹੈ, ਉਹ ਤਾਂ ਹੁਣ ਸੁਖਬੀਰ ਬਦਲ ਆਊਗਾ ਤਾਂ ਫਿਰ ਵਿਚਾਰ ਬਦਲਣਗੇ ਆਪਣੇ। ਹਾਂਜੀ, ਡਾਕਟਰ ਸੁਖਦੇਵ ਸਿੰਘ ਭਾਮ ਵੀ ਵਿਨੀਪੈਗ ਕੈਨੇਡਾ ਤੋਂ ਸਾਡੇ ਨਾਲ ਸ਼ਾਮਿਲ ਹੋਏ ਨੇ ਤੇ ਸਾਨੂੰ ਰੇਡੀਓ ਦੀ ਟੀਮ ਨੂੰ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵਿਚਾਰ ਵਧੀਆ ਲੱਗਿਆ ਜੀ, ਪ੍ਰੋਗਰਾਮ ਗੁੱਡ ਹੈ ਜੀ, ਸ਼ੁਕਰੀਆ ਜੀ। ਸਰਦਾਰ ਅਜਮੇਰ ਸਿੰਘ ਕੈਨਬਰਾ ਵਾਲੇ ਵੀ ਸਾਡੇ ਨਾਲ ਪ੍ਰੋਗਰਾਮ ਸ਼ਾਮਿਲ ਹੋਏ ਨੇ। ਲੋੜ ਦੀ ਗੱਲ ਕੀਤੀ ਹੈ, ਕਹਿੰਦੇ ਲੋੜ ਵੇਲੇ ਵੀ ਹੋਸ਼ਾ ਸ਼ਾਹ ਨਾ ਕੀਜੀਏ ਫਿਰ ਪਛੋਤਾਈਏ। ਕਿਆ ਬਾਤ ਹੈ, ਬਹੁਤ ਸੋਹਣਾ ਵਿਚਾਰ ਗੁਰਬਾਣੀ ਦੀ ਤੁਕ ਦੇ ਨਾਲ ਸਾਂਝਾ ਕੀਤਾ ਕਿ ਜਿਹੜਾ ਕਈ ਵਾਰੀ ਸਾਨੂੰ ਲੋੜ ਹੁੰਦੀ ਹੈ ਤੇ ਮੂਹਰੇ ਦੇਣ ਵਾਲਾ ਵੀ ਹੋਛਾ ਹੀ ਹੁੰਦਾ ਹੈ ਕਿ ਉਹ ਉਦਾਂ ਹੀ ਫੜਾਈ ਜਾਂਦਾ ਹੈ, ਫਿਰ ਕਹਿੰਦਾ ਫਿਰ ਦੋਨੋਂ ਹੀ ਪਛਤਾਉਣਾ ਪੈਂਦਾ ਦੋਨਾਂ ਨੂੰ। ਬਹੁਤ ਵਧੀਆ ਗੱਲ ਹੈ ਜੀ। ਹਰਜਿੰਦਰ ਸਿੰਘ ਘੁੰਮਣ ਬੱਸੀ ਪਠਾਣਾ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ, ਕਹਿੰਦੇ ਨੇ ਕਿ ਦੁੱਖੀ ਨੀ ਦੇਣੀ ਪਾਰਟੀ ਜਿੰਦਾਬਾਦ। ਠੀਕ ਹੈ, ਪੰਜਾਬ ਚ ਮੀਂਹ ਬਹੁਤ ਪੈ ਰਿਹਾ। ਹਰਜੀਤ ਸਿੰਘ ਜੋਸ਼ਨ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਆ ਰਹੇ ਹਾਂ ਜੀ ਤੁਹਾਡੇ ਪਿੰਡ ਕੌਫ ਸਰਵਰ ਤੇ ਘਰਦਿਆਂ ਦੇ ਨਾਲ ਸੇਨੀ ਤੋਂ, ਤੇ ਮੈਂ ਕੌਫ ਸਰਵਰ ਤੋਂ ਸੇਨੀ ਆਇਆ ਹੋਇਆ ਜੀ, ਅਸੀਂ ਉਲਟ ਦਿਸ਼ਾਵਾਂ ਦੇ ਵਿੱਚ ਤੁਰੇ ਹੋਏ ਹਾਂ। ਪਹੁੰਚ ਚੁੱਕੇ ਤੁਸੀਂ, ਚੱਲ ਰਹੇ ਹੋ ਤੇ ਫੋਟੋ ਭੇਜੀ ਆ, ਸ਼ੁਕਰੀਆ ਤੁਹਾਡਾ ਜੀ ਆਇਆਂ ਨੂੰ ਸਾਡੇ ਪਿੰਡ ਵਿੱਚ। ਤੇ ਬਿਕਰਮਜੀਤ ਸਿੰਘ ਬਰਾੜ ਵੀ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ ਬਲਗੁਲਗੇ ਤੋਂ। ਹਾਂਜੀ, ਕੀ ਹਾਲ ਹੈ? ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਚੱਲ ਰਿਹਾ। ਤੇ ਬਾਕੀ ਹਰਜਿੰਦਰ ਘੁੰਮਣ ਭਾਜੀ ਕਹਿੰਦੇ ਨੇ ਕਿ 2022 ਦੇ ਵਿੱਚ ਦੁੱਕੀ ਨੀ ਦੇਣੀ ਪਾਰਟੀ ਨੇ ਚੋਣਾਂ ਜ਼ਰੂਰ ਲੜਨੀਆਂ ਹਨ। ਬਿਲਕੁਲ, ਆਪਾਂ ਚੋਣਾਂ ਚ ਖੜਾਂਗੇ ਤੇ ਲੜਾਂਗੇ ਸਾਥੀ। ਮੈਂ ਸਾਥੀ ਕਹਿਣਾ ਭੁੱਲ ਗਿਆ ਸੀ। ਸੋ ਚਲੋ ਜੀ, ਪ੍ਰੋਗਰਾਮ ਦੇ ਵਿੱਚ ਅਮਰੀਕ ਭਾਜੀ ਦਾ ਇੰਤਜ਼ਾਰ ਹੋ ਰਿਹਾ ਹੈ ਤੇ ਉਹਨਾਂ ਦਾ ਤਾਂ ਸਵਾਗਤ ਕਰਾਂਗੇ, ਪਰ ਹਜੇ ਉਹ ਤਾਜ਼ੇ ਤਾਜ਼ੇ ਵਰਲਡ ਕੱਪ ਦੇਖ ਕੇ ਆਏ ਨੇ, ਇੰਗਲੈਂਡ ਨੂੰ ਵਰਲਡ ਕੱਪ ਜਿਤਾ ਕੇ ਆਏ ਨੇ, ਤਾਂ ਉਹਨਾਂ ਤੋਂ ਪੁੱਛਾਂਗੇ ਕਿ ਇੰਗਲੈਂਡ ਦਾ ਕੀ ਮਾਹੌਲ ਹੈ, ਉਹਨਾਂ ਦੀ ਕੀ ਆਬਜ਼ਰਵੇਸ਼ਨ ਹੈ। ਪਰ ਮੈਨੂੰ ਫੋਟੋਆਂ ਇਹਨਾਂ ਦੇ ਬ੍ਰਦਰ ਭੇਜਦੇ ਰਹੇ, ਇਹਨਾਂ ਨੇ ਤਾਂ ਨਹੀਂ ਭੇਜੀਆਂ ਮੈਨੂੰ, ਇਹਨਾਂ ਦੇ ਭਾਜੀ ਸਾਨੂੰ ਭੇਜਦੇ ਰਹੇ ਫੋਟੋਆਂ ਤੇ ਇਹਨਾਂ ਨੇ ਫਿਰ ਵੱਡੇ ਵੱਡੇ ਸਟਾਰਾਂ ਨਾਲ ਫੋਟੋਆਂ ਖਿਚਾਈਆਂ,
ਬੀਬੀਸੀ ਦੀਆਂ ਬੀਬੀਆਂ ਨਾਲ ਵੀ ਫੋਟੋਆਂ ਖਿਚਾਉਂਦੇ ਰਹੇ, ਮੈਨੂੰ ਆਉਂਦੀਆਂ ਰਹੀਆਂ। ਭਾਜੀ ਨੇ ਤਾਂ ਨਹੀਂ ਦੱਸਿਆ, ਪਰ ਭਾਜੀ ਚੋਰੀਆਂ ਛੱਪੇ ਮੈਨੂੰ ਭੇਜਦੇ ਰਹੇ ਇਹਨਾਂ ਦੇ ਬ੍ਰਦਰ। ਤੇ ਇਹਨਾਂ ਦਾ ਸਾਰਾ ਆਪਾਂ ਪੁੱਛਾਂਗੇ ਇੰਗਲੈਂਡ ਦਾ ਹਾਲ ਚਾਲ। ਹਾਂਜੀ ਸੁਖਨਿੰਦਰ ਸਾਡੇ ਪੇਂਡੂ, ਕੀ ਹਾਲ ਚਾਲ ਹੈ ਜੀ, ਤੇ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿਚ। ਤੇ ਰਮਨ ਤੇ ਸੁਖਨਿੰਦਰ ਪ੍ਰੋਗਰਾਮ ਹਰ ਵੀਕ ਸੁਣਦੇ ਆ ਜੀ। ਰਮਨ ਦਾ ਬਰਥਡੇ ਅੱਜ, ਵਿਸ਼ ਕਰਦੇ ਜੀ, ਲਵ ਯੂ। ਹਾਂਜੀ ਰਮਨ ਹੈਪੀ ਬਰਥਡੇ, ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ। ਤੇ ਇੱਕ ਫਿਰ ਕੰਮ ਕਰੋ, ਅੱਜ ਬੈਠ ਕੇ ਨਾ ਪਰਮਾਤਮਾ ਨੂੰ ਯਾਦ ਕਰੋ, ਪਾਠ ਕਰੋ ਜਪਜੀ ਸਾਹਿਬ ਦਾ, ਸੁਖਮਨੀ ਸਾਹਿਬ ਦਾ, ਤੇ ਸ਼ੁਕਰਾਨਾ ਕਰੋ ਕਿ ਜ਼ਿੰਦਗੀ ਸਾਨੂੰ ਦਿੱਤੀ ਹੈ, ਇਸ ਧਰਤੀ ਦੇ ਉੱਤੇ ਅਸੀਂ ਆਏ ਹਾਂ, ਆਪਣੇ ਕਾਰਜ ਪੂਰੇ ਕਰਨੇ ਆ। ਤੇ ਜਗਵੀਰ ਸਿੱਖੋਂ ਵੀ ਸਾਡੇ ਨਾਲ ਜੁੜੇ ਨੇ, ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਲਤੇਜ ਮੈਲਬਨ ਕ੍ਰਿਗੀਵਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਾਫੀ ਦਿਨਾਂ ਬਾਅਦ ਲਾਈਵ ਸੁਣ ਰਹੇ। ਬਲਤੇਜ ਮੈਨੂੰ ਲੱਗਦਾ ਮੈਂ ਤੁਹਾਡਾ ਫੋਨ ਮਿਸ ਕਰ ਗਿਆ ਪਿਛਲੇ ਹਫਤੇ ਦੋ ਤਿੰਨ ਵਾਰੀ, ਥੋੜਾ ਬਹੁਤ ਜ਼ਿਆਦਾ ਬਿਜ਼ੀ ਸੀ, ਪਰ ਮੈਂ ਤੁਹਾਨੂੰ ਫ੍ਰੀ ਹੋ ਕੇ ਕਾਲ ਜ਼ਰੂਰ ਕਰਾਂਗਾ। ਸੋ ਮਾਫੀ ਚਾਹੁੰਦਾ ਕਿ ਮੈਂ ਤੁਹਾਡੀ ਕਾਲ ਜਿਹੜੀ ਆ ਅਟੈਂਡ ਨਹੀਂ ਕਰ ਸਕਿਆ। ਹੋਰ ਠੀਕ ਠਾਕ ਹੋ ਜੀ ਸਾਰੇ? ਤੇ ਅਰਦਾਸ ਇਹੀ ਕਰਦੇ ਆ ਕਿ ਸਹੀ ਹੋਊਗਾ। ਤੇ ਉਧਰ ਅਮਰੀਕ ਭਾਜੀ ਦੇ ਮੈਨੂੰ ਲੱਗਦਾ 7 ਮਿੰਟ ਹੋ ਗਏ ਨੇ, ਤੇ ਛੇਤੀ ਹੀ ਆਉਣ ਵਾਲੇ ਹੋਣਗੇ, ਤੇ ਉਹ ਦਸਤਕ ਦੇਣਗੇ ਆਉਂਦੇ ਹੀ, ਜਿੱਦਾਂ ਘੰਗੂਰਾ ਮਾਰਦੇ ਆ ਨਾ ਟੰਡੂ ਰਾਮੋਣੀ, ਏਦਾਂ ਮਾਰਨਗੇ, ਤੇ ਫਿਰ ਸਾਨੂੰ ਪਤਾ ਲੱਗ ਜੂਗਾ ਕਿ ਅਮਰੀਕ ਭਾਜੀ ਆ ਗਏ ਨੇ। ਤੇ ਖਬਰਾਂ ਵੱਲੋਂ ਆਪਾਂ ਥੋੜੀ ਜਿਹੀ ਝਾਤੀ ਮਾਰੀਏ। ਤੇ ਖਬਰਾਂ ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਆਸਟ੍ਰੇਲੀਅਨ ਨੌਜਵਾਨ ਦੀ ਮੌਤ ਹੋਈ ਆ, ਇਨਵੈਸਟੀਗੇਸ਼ਨ ਚੱਲ ਰਹੀ ਆ, ਤੇ ਇਨਵੈਸਟੀਗੇਟਰ ਜਿਹੜੇ ਇਸ ਮੌਤ ਨੂੰ ਸੀਰੀਅਲ ਕਿਲਰ ਨਾਲ ਵੀ ਜੋੜ ਰਹੇ ਨੇ। ਮੈਨੂੰ ਲੱਗਦਾ ਅਮਰੀਕ ਭਾਜੀ ਨੇ ਘੰਗੂਰਾ ਮਾਰ ਦਿੱਤਾ। ਅਮਰੀਕ ਜੀ ਆ ਗਏ ਹੋ
ਜੀ? ਅਮਨਦੀਪ ਤੁਹਾਡੀ ਗੱਲ ਬਿਲਕੁਲ ਠੀਕ ਹੋ ਗਈ।
ਕਿੱਦਾਂ ਘੰਗੂਰਾ ਮਾਰਨ ਵਾਲੀ?
ਜੀ ਜੀ ਅਮਨਦੀਪ ਜੀ
ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਮੈਂ ਕਿਹਾ ਇੰਗਲੈਂਡ ਜਾ ਕੇ ਤੁਸੀਂ ਹੁਣ ਸ਼ਾਇਦ ਸਾਡੇ ਨਾਲ ਰਲਦੇ ਹੀ ਨੀ, ਕੀ ਗੱਲ
ਹੈ? ਅਮਨਦੀਪ ਪਤਾ ਕੀ ਗੱਲ ਆ, ਜਿਹੜਾ ਬੰਦਾ ਨਾ ਬੰਦਾ ਜਿੱਦਾਂ ਆਪਣੀ ਗੱਲਬਾਤ ਤੋਂ ਪਛਾਣ ਹੋ ਜਾਂਦਾ, ਜਿਹੜਾ ਠੇਠ ਪੰਜਾਬੀ ਹੋਵੇ ਜਾਂ ਠੇਠ ਪਿੰਡ ਵਾਲਾ ਹੋਵੇ, ਉਹ ਆਪਣੀਆਂ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਂਦਾ ਸੱਚੀ ਪਿੰਡ ਚ ਹੀ ਰਹਿੰਦਾ। ਹੁਣ ਮੈਨੂੰ ਅੱਜ ਪਤਾ ਲੱਗ ਗਿਆ ਤੁਹਾਡੀ ਵਾਰਤਾਲਾਪ ਤੋਂ ਕਿ ਤੁਸੀਂ ਸੱਚੀ ਪਿੰਡ ਵਿਚ ਹੀ ਰਹਿੰਦੇ ਆ, ਤੁਸੀਂ ਹਲੇ ਪੇਂਡੂ ਹੀ ਆ, ਸ਼ਹਿਰ ਵਾਲੀ ਜਿਹੜੀ ਹਵਾ ਉਹਨੂੰ ਲੱਗੀ ਨੀ, ਚਾਹੇ ਤੁਸੀਂ ਸਿਡਨੀ ਘੁੰਮ ਲਓ ਚਾਹੇ ਤੁਸੀਂ ਜਿੱਥੇ ਮਰਜ਼ੀ ਘੁੰਮ ਲਓ, ਅੱਜ ਤੁਸੀਂ ਆਇਓ ਸਿਡਨੀ ਚ ਹੀ ਆ, ਲੇਕਿਨ ਪਿੰਡ ਵਾਲੀ ਜਿਹੜੀ ਹੈ ਨਾ ਬੋਲ ਚਾਲ ਉਹ ਤੁਸੀਂ ਛੱਡੀ ਨੀ ਹੈ, ਬਿਲਕੁਲ ਹੀ ਪੇਂਡੂ ਹੈ। ਚੰਗੀ ਗੱਲ ਹੈ ਬਹੁਤ, ਮੈਂ ਇਹਦੀ ਐਗਜ਼ੈਕਟ ਚੰਗੀ ਗੱਲ ਇਹ ਹੈ, ਜਿਹੜੇ ਜਿਹੜਾ ਪਿੰਡ ਵਿਚ ਰਹਿੰਦਾ ਉਹ ਆਪਣਾ ਕਲਚਰ ਸਾਂਭ ਕੇ ਰੱਖਦਾ, ਪਿੰਡ ਵਾਲਾ ਤੁਸੀਂ ਬਿਲਕੁਲ ਸਾਂਭ ਕੇ ਰੱਖਿਆ ਹੋਇਆ, ਮੈਂ ਐਗਜ਼ੈਕਟ ਵੀ ਦੇ ਸਕਦਾ।
ਦਿਓ ਫਿਰ ਹੁਣ ਪਾਓ ਚਾਨਣਾ।
ਜਿਸ ਵੇਲੇ ਮੈਂ ਤੁਹਾਡੇ ਕੋਲ ਟਾਈਮ ਮੰਗਿਆ, ਮੈਨੂੰ 7 ਮਿੰਟ ਦੇ ਦਿਓ ਜਾਂ 5 ਮਿੰਟ ਦੇ ਦਿਓ, ਤੁਸੀਂ ਫੇਰ ਜਿਹੜੀ ਗੱਲਬਾਤ ਕੀਤੀ ਨਾ ਆਪਣੇ ਸਰਜੀਤ ਭਾਜੀ ਨਾਲ, ਤੇ ਉਹ ਕਹਿੰਦੇ ਅਮਰੀਕ ਭਾਜੀ ਰੋਟੀ ਖਾਂਦੇ ਹੋਣੇ, ਜਿਹੜਾ ਬੰਦਾ ਬ੍ਰੇਕਫਾਸਟ ਨੂੰ ਰੋਟੀ ਕਵੇ ਉਹ ਪਿੰਡ ਵਾਲਾ ਹੀ ਹੋ ਸਕਦਾ, ਸ਼ਹਿਰ ਵਾਲਾ ਹੁੰਦਾ ਨਾ ਮੈਂ ਬ੍ਰੇਕਫਾਸਟ ਕਰਾ ਹੁਣ ਥੋੜੀ ਦੇਰ ਬਾਅਦ ਕਰੂੰਗਾ, ਜਿਹੜਾ ਪਿੰਡ ਵਾਲਾ ਕਹਿੰਦਾ ਰੋਟੀ ਕਰਨਾ ਯਾਰ ਕੱਲ ਦੂੰਗਾ ਕਰ ਦੇ ਰਹਿਣ ਲੱਗ ਜਾਣਾ
ਭਾਜੀ, ਉਹ ਰੋਟੀ ਆਪਣਾ ਦੇਸ਼ ਛੱਡ ਕੇ ਰੋਟੀ ਲਈ ਤਾਂ ਆਏ ਹੋਏ ਆ, ਫੇਰ ਜੇ ਹੁਣ ਰੋਟੀ ਵੀ ਨੀ ਇੱਥੇ ਖਾਣੀ ਆ ਕੇ, ਫੇਰ ਰੋਟੀ ਦੀ ਥਾਂ ਬ੍ਰੇਕਫਾਸਟ ਖਾਈ ਜਾਣਾ, ਇਹ ਕੋਈ ਚੰਗੀ ਗੱਲ
ਤਾਂ ਮੁਸ਼ਕਿਲ ਦਿਲ ਵਾਲੀ ਗੱਲ ਹੈ, ਗੱਲਾਂ ਵਿੱਚ ਗੱਲ ਨਿਕਲਦੀ ਹੁੰਦੀ ਆ।
ਆਹੋ ਫੇਰ ਜੇ ਹੁਣ ਮਤਲਬ ਰੋਟੀ ਨੀ ਖਾਣੀ, ਰੋਟੀ ਦੀ ਥਾਂ ਬ੍ਰੇਕਫਾਸਟ ਖਾਣਾ ਹੈ, ਕੋਈ ਚੰਗੀ ਗੱਲ ਥੋੜੋ ਆਪਣੇ ਸੱਭਿਆਚਾਰ ਲਈ ਹੈ ਨਾ, ਫੇਰ ਇੱਦਾਂ ਹੈ ਵੀ ਚਲੋ। ਬਾਕੀ ਇਹ ਗੱਲ ਹੈ ਵੀ ਹੁਣ ਤੁਸੀਂ ਉੱਥੋਂ ਇੰਗਲੈਂਡ ਤੋਂ ਹੀ ਹੈਲਮੇਟ ਪਾ ਕੇ ਪੈਡ ਪਾ ਕੇ ਆਏ ਸੀਗੇ ਜਾਂ ਲਾ ਲੂ ਦਿੱਤੇ ਆ? ਕ੍ਰਿਕਟ ਦਾ ਬੁਖਾਰ ਉਤਰਿਆ ਕਿ ਨਹੀਂ ਤੁਹਾਡਾ?
ਕ੍ਰਿਕਟ ਦਾ ਬੁਖਾਰ ਤਾਂ ਉੱਤ ਗਿਆ ਜਿੱਦਾਂ ਨਾ ਕ੍ਰਿਕਟ ਸ਼ੁਰੂ ਹੋਈ ਆ, ਤੇ ਮੈਂ ਆਪਣੇ ਮੈਂ ਤੁਹਾਡੇ ਮੇਰੇ ਕੋਲ ਕੋਈ ਪ੍ਰੋਗਰਾਮ ਵੀ ਇੱਦਾਂ ਰਿਕਾਰਡ ਹੁੰਦੇ ਤੁਹਾਡੇ ਵਾਲੇ ਪ੍ਰੋਗਰਾਮ ਨਾ ਜਿਹੜੇ ਆਪਾਂ ਕਰੀਦੇ ਆ, ਜਿੱਦਾਂ ਇਲੈਕਸ਼ਨ ਸਪੈਸ਼ਲ ਆ ਜਾਂ ਹੋਰ ਕੋਈ ਪ੍ਰੋਗਰਾਮ ਹੁੰਦੇ, ਉਹਦੇ ਵਿੱਚ ਥੋੜੀ ਥੋੜੀ ਕਟਿੰਗ ਕਈ ਵਾਰੀ ਕੰਮ ਆਉਣੀਆਂ, ਜਿੱਦਾਂ ਅਸੀਂ ਇਲੈਕਸ਼ਨ ਦੇ ਉਦਾਂ ਸਪੈਸ਼ਲ ਇਲੈਕਸ਼ਨ ਦਾ ਪ੍ਰੋਗਰਾਮ ਮਨਦੀਪ ਨੇ ਸ਼ੁਰੂ ਕੀਤਾ ਸੀ, ਸ਼ੁਰੂ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਮਨਦੀਪ ਨੇ, ਤਾਂ ਤੁਸੀਂ ਵੀ ਹੁਣ ਜਿਹੜੀਆਂ ਨਾ ਵੀ ਜਿਹੜੀਆਂ ਮਸ਼ੀਨਾਂ ਹੁਣੇ ਖਰਾਬ ਕਰਦੀ ਕਿ ਬਾਅਦ ਚ ਕਰਦੀਆਂ ਖਰਾਬ, ਏਦਾਂ ਚਲੇ ਇੰਡੀਆ ਦਾ ਤੇ ਨਿਊਜ਼ੀਲੈਂਡ ਦਾ ਸੈਮੀ ਫਾਈਨਲ ਸ਼ੁਰੂ ਹੋਇਆ ਨਾ, ਤੇ ਮੇਰੇ ਮੇਰੇ ਪਤਾ ਤੋਂ ਮੈਂ ਤਾਜ਼ਾ ਸੁਣਾਏ ਸੀ ਉਹ ਡਾਇਲੋਗ ਜਿਹੜੇ, ਉਹ ਕਹਿੰਦਾ ਹੁਣ ਪੈਸੇ ਹੋਣੇ ਰੋਣੇ ਦਵਾ ਦੀ ਕਿ ਮੈਚ ਤੋਂ ਬਾਅਦ ਚਵਾਉਣੇ ਆ, ਇਹਨਾਂ ਨੂੰ ਹੁਣੇ ਰੋਣਾ ਸੀ ਕਿ ਮੈਚ ਤੋਂ ਬਾਅਦ।
ਨਹੀਂ ਨਹੀਂ ਆਹੋ ਜਿਹੜਾ ਫਿਕਸਿੰਗ ਹੈ, ਫਿਕਸਿੰਗ ਪਹਿਲਾਂ ਕਰਾ ਦਈਏ,
ਪਹਿਲਾਂ ਕਰਾ ਦਈਏ ਬਾਅਦ। ਮੈਨੂੰ ਉਹ ਗੱਲ ਬਿਲਕੁਲ ਯਾਦ ਆ ਗਈ।
ਨਹੀਂ ਭਾਜੀ ਓਦਾਂ ਅਸੀਂ ਵੀ ਬਥੇਰੀਆਂ ਓਦਾਂ ਕੀਤੀਆਂ ਗੱਲਾਂ, ਸਾਨੂੰ ਪਤਾ ਲੱਗਾ ਤੁਸੀਂ ਆ ਕੇ ਦੱਸੋਗੇ, ਪਰ ਤੁਸੀਂ ਮਤਲਬ ਪਹਿਲਾਂ ਇਹ ਦੱਸੋ ਕਿ ਤੁਸੀਂ ਕੀ ਸੋਚ ਕੇ ਗਏ ਕੀ ਸੀਗੇ ਇੰਗਲੈਂਡ ਨੂੰ, ਤੇ ਕਿਹਨੂੰ ਜਿਤਾਉਣਾ, ਮਤਲਬ ਉਹ ਸਾਡੀ ਸੋਚ ਖਰੀ ਉਤਰੀ ਜਾਂ ਨਹੀਂ ਉਤਰੀ?
ਬਿਲਕੁਲ ਅਮਦੀਪ, ਜਿਹੜੀ ਸੋਚ ਨੂੰ ਲੈ ਕੇ ਮੈਂ ਗਿਆ ਸੀ ਨਾ, ਉਹ ਬਿਲਕੁਲ ਸੋਚ ਖਰੀ ਉਤਰੀ ਹੈ। ਬਹੁਤ ਵਧੀਆ ਕ੍ਰਿਕਟ ਖੇਡੀ ਗਈ ਹੈ ਸਾਰੀਆਂ ਟੀਮਾਂ ਦੇ ਦੁਆਰਾ, ਚਾਰ ਟੀਮਾਂ ਦੇ ਮੈਚ ਦੇਖਣ ਨੂੰ ਮਿਲੇ ਉੱਥੇ, ਸੈਮੀ ਫਾਈਨਲ 1, ਸੈਮੀ ਫਾਈਨਲ 2 ਤੇ ਫਾਈਨਲ, ਤੇ ਉੱਥੇ ਕ੍ਰਿਕਟ ਜਿਹੜੀ ਬਹੁਤ ਚੰਗੇ ਮਾਹੌਲ ਵਿੱਚ ਹੋਈ ਹੈ ਮਨਦੀਪ, ਤੇ ਉਹ ਤਾਂ ਸਾਰੇ ਜਾਣਦੇ ਹੈ ਕੀ ਹੋਇਆ, ਕੌਣ ਜਿੱਤਿਆ ਕੌਣ ਹਾਰਿਆ, ਪਰ ਹੈਨਾ ਉਹ ਸਾਰੇ ਜਾਣਦੇ ਆ। ਮੈਂ ਜਿੱਦਾਂ ਜਿੱਦਾਂ ਜਿਹੜਾ ਫਾਈਨਲ ਹੋਇਆ ਉੱਥੇ, ਉੱਦਣ ਉਹ ਟਾਈ ਹੋਇਆ, 243 ਰਨ ਇੰਗਲੈਂਡ ਨੇ ਬਣਾਏ, 243 ਨਿਊਜ਼ੀਲੈਂਡ ਨੇ ਬਣਾਏ, ਉਸ ਤੋਂ ਬਾਅਦ ਫੇਰ ਜਿਹੜੀ ਉਹ ਵੀ ਟਾਈ ਹੋ ਗਈ ਤੁਹਾਡੀ, ਸੁਪਰ ਓਵਰ ਵੀ ਟਾਈ ਹੋ ਗਿਆ, ਤੇ ਸੁਪਰ ਓਵਰ ਤੋਂ ਪਹਿਲਾਂ ਪਲੇਅਰਾਂ ਨੂੰ ਨੀ ਪਤਾ ਸੀ ਕਿ ਅਗਰ ਸੁਪਰ ਓਵਰ ਟਾਈ ਹੋਊਗਾ ਤਾਂ ਇੰਗਲੈਂਡ ਜਿੱਤੂਗਾ। ਉਸ ਵੇਲੇ ਦੀ ਕੌਂਸਲਿੰਗ ਹੁੰਦੀ ਆ, ਜਿਸ ਵੇਲੇ ਕੋਈ ਸੁਪਰ ਓਵਰ ਸ਼ੁਰੂ ਹੁੰਦਾ ਤੇ ਉਹਦੀ ਕੌਂਸਲਿੰਗ ਹੁੰਦੀ, ਉਸੇ ਵੇਲੇ ਸ਼ਾਇਦ ਉਹਨੂੰ ਦੱਸਿਆ ਗਿਆ ਕਿ ਅਗਰ ਇੰਗਲੈਂਡ ਜਿੱਤ ਜਾਂਦਾ ਹੈ ਤਾਂ ਉਹ ਅਗਰ ਟਾਈ ਹੁੰਦਾ ਹੈ ਤਾਂ ਇੰਗਲੈਂਡ ਫਾਈਨਲ ਜਾਊਗਾ, ਕਿਉਂਕਿ ਉਹਦੇ ਜ਼ਿਆਦਾ ਚੌਕੇ ਮਾਰੇ ਆ ਮੈਚ ਦੇ ਦੌਰਾਨ। ਤੇ ਮੇਰੇ ਖਿਆਲ ਦੇ ਵਿੱਚ ਕੁੱਲ ਮਿਲਾ ਕੇ ਜੇ ਤੁਸੀਂ ਟੈਕਨੀਕਲੀ ਦੇਖੋ ਨਾ ਇਸ ਮੈਚ ਨੂੰ, ਟੈਕਨੀਕਲ ਦੇਖਿਓ ਤਾਂ ਕਿਹਦੀ ਜਿੱਤ ਹੋਈ ਆ, ਨਾ ਤਾਂ ਜਿੱਤ ਨਿਊਜ਼ੀਲੈਂਡ ਦੀ ਹੋਈ ਆ, ਨਾ ਇਹ ਜਿੱਤ ਇੰਗਲੈਂਡ ਦੀ ਹੋਈ ਆ, ਮੇਰੇ ਖਿਆਲ ਦੇ ਵਿੱਚ ਜਿੱਤ ਕ੍ਰਿਕਟ ਦੀ ਹੋਈ ਆ।
ਕਿਆ ਬਾਤ, ਉਹ ਕਿੱਦਾਂ ਜੀ
ਕ੍ਰਿਕਟ ਜਿੱਤ ਕੇ ਹੁਣ ਕ੍ਰਿਕਟ ਇੰਨੀ ਰੋਮਾਂਚਕ ਪਰਿਸਥਿਤੀ ਵਿੱਚ ਪਹੁੰਚ ਗਈ ਆ। ਕਹਿੰਦੇ ਨਾ ਕ੍ਰਿਕਟ ਬਹੁਤ ਬੋਰ ਹੁੰਦੀ ਆ, ਇੱਕ ਕਮੈਂਟੇਟਰ ਨੇ ਕਿਹਾ ਸੀ ਕੌਣ ਕਹਿਤਾ ਕਿ ਕ੍ਰਿਕਟ ਵਨ ਡੇਜ ਬੋਰ ਹੋਤੇ ਹੈ ਜਾਂ ਕ੍ਰਿਕਟ ਟੈਸਟ ਮੈਚਿਸ ਦਿਲਚਸਪ ਨਹੀਂ ਹੋਤੇ।
ਨਹੀਂ ਉੱਥੇ ਫਿਰ ਜਦ ਸਟੇਡੀਅਮ ਦਾ ਕੀ ਮਾਹੌਲ ਸੀਗਾ, ਮਤਲਬ ਲੋਕੀ ਮਤਲਬ ਪੱਬਾਂ ਭਰ ਹੋਏ ਸੀ, ਨਰਵਸ ਸੀਗੇ ਜਾਂ ਬਸ ਆਪਣੀ ਦਾਰੂ ਦੂਰੂ ਪੀ ਰਹੇ ਸੀਗੇ?
ਨਹੀਂ ਦਾਰੂ ਦੂਰੂ ਤਾਂ ਨਹੀਂ, ਪਤਾ ਬਹੁਤੀ ਚੱਲਦੀ ਸੀ, ਲੋਕ ਕਾਫੀ ਉਤਸ਼ਾਹਿਤ ਸੀਗੇ, ਕਾਫੀ ਚੰਗੇ ਮਾਹੌਲ ਚ ਮੈਚ ਹੁੰਦੇ ਸੀ। ਜਦੋਂ ਕੋਈ ਇੰਗਲੈਂਡ ਜਿਹੜਾ ਮੈਚ ਸੈਮੀ ਫਾਈਨਲ ਦੀ ਗੱਲ ਕਰਦਾ, ਇੰਗਲੈਂਡ ਆਸਟ੍ਰੇਲੀਆ ਦਾ ਜਿਹੜਾ ਸੈਮੀ ਫਾਈਨਲ ਹੋ ਰਿਹਾ ਸੀ, ਬੜੇ ਫਰੈਂਡਲੀ ਵੇ ਦੇ ਵਿੱਚ ਇੱਕ ਦੂਜੇ ਨੂੰ ਬਿਹੇਵ ਕਰਦੇ ਸੀ। ਬਾਕੀ ਦੋਸਤੋ ਇੰਗਲਿਸ਼ ਪੀਪਲ ਸੀ, ਜਿਹੜੀ ਭਾਰਤੀ ਮਾਈਗ੍ਰੇਟ ਸੀ, ਸਾਰੇ ਇੰਗਲੈਂਡ ਦੀ ਸਪੋਰਟ ਕਰਦੇ ਸੀ। ਉੱਥੇ ਕੋਈ ਉੱਥੇ ਜਿਹੜੇ ਕੁਛ ਟੁਕੜੀਆਂ ਉੱਥੇ ਆਸਟ੍ਰੇਲੀਆ ਦੀ ਬੈਠੀਆਂ ਹੋਈਆਂ ਸੀ, ਜਿਹੜੇ ਗਰੁੱਪ ਦੇ ਵਿੱਚ ਜਾਂਦੇ ਆ, ਮਰਨ ਹਿਊਜ਼ ਜਿਹੜਾ ਆਸਟ੍ਰੇਲੀਅਨ ਕ੍ਰਿਕਟ ਦਾ ਫਾਸਟ ਬਾਲਰ ਹੈ, ਉਹਦੇ ਕੋਲ ਅਸੀਂ ਬੈਠੇ ਸੀ, ਇੱਕ ਦੋ ਪਿਕਚਰਾਂ ਵੀ ਆਈਆਂ ਸੀ ਸਕਰੀਨ ਤੇ। ਇੱਕ ਮਾਹੌਲ ਫਰੈਂਡਲੀ ਮਾਹੌਲ ਬਣਿਆ ਹੋਇਆ ਸੀ, ਤੇ ਲੋਕ ਚਾਹੁੰਦੇ ਸੀ, ਕਈ ਲੋਕ ਚਾਹੁੰਦੇ ਸੀ ਕਿ ਜਿਹੜਾ ਆਸਟ੍ਰੇਲੀਆ ਇਹਨੇ ਕਈ ਵਾਰ ਵਿਸ਼ਵ ਕੱਪ ਜਿੱਤਿਆ, 5 ਵਾਰ ਵਿਸ਼ਵ ਕੱਪ ਨੂੰ ਜਿੱਤਿਆ, ਇੱਕ ਨਵੀਂ ਟੀਮ ਨੂੰ ਇਹ ਮੌਕਾ ਮਿਲਣਾ ਚਾਹੀਦਾ। ਕਈ ਵਾਰ ਮੈਨੂੰ ਵੀ ਲੱਗਿਆ ਕਿ ਆਸਟ੍ਰੇਲੀਆ ਤੋਂ ਹੁਣ ਕਈ ਵਾਰ ਜਿੱਤੇ ਲਿਆ ਆ, ਹੁਣ ਸ਼ਾਇਦ ਇੱਕ ਨਵੀਂ ਟੀਮ ਆਵੇ, ਜਿਹਦਾ ਨਿਊਜ਼ੀਲੈਂਡ ਪਹਿਲਾਂ ਹੀ ਫਾਈਨਲ ਵਿੱਚ ਪਹੁੰਚੀ ਹੋਈ ਸੀ, ਤੇ ਇੰਗਲੈਂਡ ਨੇ ਜਿੱਤ ਜਾਂਦਾ ਤਾਂ ਉਹ ਜਾਣਾ ਸੀਗਾ ਉਹਨੇ ਫਾਈਨਲ ਦੇ ਵਿੱਚ। ਤਾਂ ਏਦਾਂ ਲੱਗ ਰਿਹਾ ਸੀ ਕਿ ਸ਼ਾਇਦ ਲੋਕ ਚਾਹੁੰਦੇ ਆ ਕਿ ਇੱਕ ਨਵੀਂ ਟੀਮ ਨੂੰ ਮਿਲੇ, ਚਾਹੇ ਨਿਊਜ਼ੀਲੈਂਡ ਹੋਵੇ ਚਾਹੇ ਇੰਗਲੈਂਡ ਹੋਵੇ, ਇੱਕ ਨਵਾਂ ਵਰਕਾ ਲਿਖਿਆ ਜਾਵੇ, ਇੱਕ ਨਵਾਂ ਇਤਿਹਾਸ ਲਿਖਿਆ ਜਾਵੇ ਕ੍ਰਿਕਟ ਦੇ ਵਰਲਡ ਕੱਪ ਦੇ ਵਿੱਚ। ਤਾਂ ਏਦਾਂ ਹੀ ਹੋਇਆ, ਤੇ ਮੇਰੇ ਖਿਆਲ ਦੇ ਵਿੱਚ ਮੈਨੂੰ ਨੀ ਲੱਗਦਾ ਕਿ ਕੋਈ ਇਸ ਵਿੱਚ ਫਿਕਸਿੰਗ ਸੀ ਜਾਂ ਕੋਈ ਇੰਗਲੈਂਡ ਨੂੰ ਜਿਤਾਉਣਾ ਚਾਹੁੰਦਾ ਸੀ ਜਾਂ ਕੋਈ ਨਿਊਜ਼ੀਲੈਂਡ ਨੂੰ ਜਿਤਾਉਣਾ ਚਾਹੁੰਦਾ ਸੀ। ਮੇਰੇ ਖਿਆਲ ਚ ਕ੍ਰਿਕਟ ਦੇਖਦੇ ਸੀ ਲੋਕ, ਬੜੀ ਸਦਭਾਵਨਾ ਵਿੱਚ ਕ੍ਰਿਕਟ ਦੇਖੀ। ਕ੍ਰਿਕਟ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਕਾਫੀ ਰੌਣਕਾਂ ਹੁੰਦੀਆਂ, ਜਿਹੜੇ ਟੀਵੀ ਚੈਨਲਸ ਹੁੰਦੇ ਆ ਉਹ ਤੁਹਾਡੀ ਇੰਟਰਵਿਊ ਲੈਂਦੇ ਆ, ਤੇ
ਉਹਦੇ ਬਾਰੇ ਵੀ ਮੈਨੂੰ ਰਿਪੋਰਟਾਂ ਮਿਲਦੀਆਂ ਰਹੀਆਂ, ਤੁਸੀਂ ਤਾਂ ਨਹੀਂ ਭੇਜੀਆਂ। ਬੀਬੀ ਦੀਆਂ ਬੀਬੀਆਂ ਦਾ ਕੀ ਹਾਲ ਚਾਲ ਹੈ, ਠੀਕ ਠਾਕ? ਉਹਨਾਂ ਨਾਲ ਫੋਟੋਆਂ ਕਟਾਈ ਜਾ ਰਹੇ ਸੀ, ਕੀ ਗੱਲ ਕੀ ਆ?
ਫੋਟੋ ਮੇਰਾ ਬ੍ਰਦਰ ਹੀ ਖਿੱਚਦਾ ਸੀ, ਉਹਨੂੰ ਮੈਂ ਕਿਹਾ ਸੀ ਆਹ ਆਹ ਨੰਬਰਿਆਂ ਤੋਂ ਇਹਨਾਂ ਨੂੰ ਭੇਜੀ ਆ ਨਾਲ ਨਾਲ, ਤੇ ਉਹੀ ਭੇਜੀ ਜਾਂਦਾ ਸੀ। ਉਹ ਬੀਬੀਸੀ ਦੀ ਜਿਹੜੀ ਕਮੈਂਟਰੀ ਹੈ ਨਾ, ਉਹ ਇਹ ਵੀ ਆਸਟ੍ਰੇਲੀਅਨ ਬ੍ਰੋਡਕਾਸਟਿੰਗ ਕਾਰਪੋਰੇਸ਼ਨ ਦੇ ਲਈ ਵੀ ਕਮੈਂਟਰੀ ਕਰਦੀ ਆ, ਉਹਨੂੰ ਆਇਸ਼ਾ ਗੁਆ ਉਹਦਾ ਨਾਂ ਆ, ਤੇ ਉਹ ਵੀ ਉੱਥੇ ਬੋਲੇ ਸੀ। ਉਹਦੇ ਕੋਲ ਵੀ ਜਾਣ ਦਾ ਮੌਕਾ ਮਿਲਿਆ, ਉਹਦੇ ਨਾਲ ਗੱਲਬਾਤ ਵੀ ਕਰਨ ਦਾ ਮੌਕਾ ਮਿਲਿਆ, ਇਹ ਵੀ ਗੱਲ ਕਰਨ ਦਾ ਮੌਕਾ ਮਿਲਿਆ ਕਿ ਅੱਜ ਕੱਲ ਵਨਡੇ ਦੇ ਵਿੱਚ ਕਾਫੀ ਜ਼ਿਆਦਾ ਰਨ ਬਣਦੇ, ਉਹ ਫਿਰ ਕਿਸੇ ਵੇਲੇ ਗੱਲ ਕਰਾਂਗੇ ਕਿ ਵਨਡੇ ਵਿੱਚ ਅੱਜ ਕੱਲ ਕਿਉਂ ਜ਼ਿਆਦਾ ਰਨ ਬਣਦਾ ਹੈ ਜਾਂ ਟੈਸਟ ਕ੍ਰਿਕਟ ਚ ਘੱਟ ਰਨ ਕਿਉਂ ਬਣਦਾ ਆ, ਪਹਿਲਾਂ ਜ਼ਿਆਦਾ ਬਣਦੇ ਹੁੰਦੇ ਸੀ ਹੁਣ ਘੱਟ ਬਣ ਰਹੇ, ਇਹਦੀ ਥੋੜੀ ਗੱਲਬਾਤ ਕੀਤੀ। ਉਸ ਤੋਂ ਬਾਅਦ ਮੈਂ 10 ਮਿੰਟ ਮੈਨੂੰ ਨਾ ਮੌਕਾ ਮਿਲਿਆ ਆਸਟ੍ਰੇਲੀਅਨ ਬ੍ਰੋਡਕਾਸਟਿੰਗ ਕਾਰਪੋਰੇਸ਼ਨ ਚੈਨਲ 9 ਚੈਨਲ 10 ਦੇ ਨਾਲ ਗੱਲ ਕਰਨ ਦਾ, ਕਿਉਂਕਿ ਸਾਡੇ ਕੋਲ ਹੋਈਆਂ ਨੇ ਉਹ ਤੇ ਆਸਟ੍ਰੇਲੀਅਨ ਝੰਡਾ ਸੀ, ਆਸਟ੍ਰੇਲੀਅਨ ਕਲਰ ਸੀ, ਆਸਟ੍ਰੇਲੀਅਨ ਸ਼ਰਟ ਪਾਈ ਹੋਈ ਸੀ। ਮੇਰੇ ਬ੍ਰਦਰ ਨੇ ਇੰਗਲੈਂਡ ਦਾ ਝੰਡਾ ਚੁੱਕਿਆ ਹੋਇਆ ਸੀ ਤੇ ਉਹਦੇ ਕੋਲ ਇੰਗਲੈਂਡ ਦੀ ਸ਼ਰਟ ਪਾਈ ਹੋਈ ਸੀ ਤੇ ਪੁੱਛੀ ਤੁਸੀਂ ਕੌਣ ਆ, ਮੈਂ ਕਿਹਾ ਅਸੀਂ ਸਕੇ ਬ੍ਰਦਰ ਆ, ਰੀਅਲ ਬ੍ਰਦਰ ਆ, ਪਰ ਅਲੱਗ ਅਲੱਗ ਕੰਟਰੀਆਂ ਚ ਰਹਿੰਦੇ ਤਾਂ ਅਲੱਗ ਅਲੱਗ ਕੰਟਰੀਆਂ ਨੂੰ ਸਪੋਰਟ ਕਰਦੇ ਆ, ਮੈਂ ਆਸਟ੍ਰੇਲੀਆ ਨੂੰ ਸਪੋਰਟ ਕਰਦਾ ਤੇ ਇੰਗਲੈਂਡ ਨੂੰ ਸਪੋਰਟ ਕਰ ਰਿਹਾ ਤੇ ਉਹਨੇ ਮੈਂ ਸਾਡੇ ਇੰਟਰਵਿਊ ਲਈ ਸੀ ਪਰ ਉਹ ਉਹਦੇ ਤੇ ਆਈ ਨੀ, ਪਤਾ ਨੀ ਕਿਉਂ ਨੀ ਆਈ, ਕਹਿੰਦੀ ਸੀ ਪਾਉਂਗੀ ਮੈਂ ਚੈਲੰਜ ਦੀਆਂ ਕਵਰਾਂ ਦੇ ਵਿੱਚ ਉੱਧਰ, ਪਰ ਹੋਰ ਵੀ ਕੀਤੀਆਂ ਹੋਣੀਆਂ ਨਾ ਬਹੁਤ ਸਾਰੀਆਂ, ਕਈ ਵਾਰੀ ਉਹ ਭੇਜ ਦਿੰਦੇ ਪਏ ਤੇ ਗੱਠਬੰਧ ਹੋ ਕੇ ਭਾ ਦੇ ਨੀ ਹੈ, ਤਾਂ ਏਦਾਂ ਕਾਫੀ ਫੇਰ ਦੋ ਤਿੰਨ ਕ੍ਰਿਕਟਰਸ ਬਾਹਰ ਮਿਲੇ, ਉਹਨਾਂ ਨੂੰ ਫੋਟੋਆਂ ਖਿਚਾਉਣ ਦਾ ਮੌਕਾ ਮਿਲਿਆ ਕਿਉਂਕਿ ਫਾਈਨਲ ਵਾਲੇ ਦਿਨ ਰਸ਼ ਬਹੁਤ ਹੁੰਦਾ, ਉੱਥੇ ਰਸ਼ ਬਹੁਤ ਹੁੰਦਾ ਤੇ ਰਸ਼ ਦੇ ਵਿੱਚ ਸਾਨੂੰ ਮਿਲਣਾ ਕਈ ਵਾਰ ਮੁਸ਼ਕਿਲ ਵੀ ਹੋ ਜਾਂਦਾ, ਲੇਕਿਨ ਕੁੱਲ ਮਿਲਾ ਕੇ ਇੱਕ ਜ਼ਿੰਦਗੀ ਦਾ ਬਹੁਤ ਵੱਡਾ ਮਕਸਦ ਸੀ ਕਿ ਲਾਰਡਸ ਕ੍ਰਿਕਟ ਗਰਾਊਂਡ ਵਿੱਚ ਜਾ ਕੇ ਵੀ ਮੈਚ ਦੇਖੀਏ, ਉਹ ਵੀ ਫਾਈਨਲ ਹੋਵੇ, ਵਰਲਡ ਕੱਪ ਦਾ ਹੋਵੇ ਤੇ ਉਹ ਵੀ ਇੰਨਾ ਵਧੀਆ ਮੈਚ ਹੋਵੇ, ਮੇਰੇ ਖਿਆਲ ਦੇ ਜ਼ਿੰਦਗੀ ਵਿੱਚ ਸਾਨੂੰ ਦੂਜਾ ਇਹ ਮੌਕਾ ਨਹੀਂ ਮਿਲਦਾ ਕਿਉਂਕਿ ਹੁਣ ਤੱਕ ਤਿੰਨ ਵਰਲਡ ਵਿਸ਼ਵ ਕੱਪ ਦੇਖਣ ਦਾ ਮੌਕਾ ਮੈਨੂੰ ਮਿਲਿਆ ਹੈ, 1987 ਦੇ ਵਿੱਚ ਕੋਲਕਾਤਾ ਦੇ ਵਿੱਚ, 2015 ਦੇ ਵਿੱਚ ਮੈਲਬੋਰਨ ਦੇ ਵਿੱਚ ਤੇ 2019 ਦੇ ਵਿੱਚ ਇੰਗਲੈਂਡ ਲਾਰਡਸ ਕ੍ਰਿਕਟ ਗਰਾਊਂਡ ਵਿੱਚ ਇਹ ਮੌਕਾ ਮਿਲਿਆ ਤੇ ਆਸ ਕਰਦੇ ਹਾਂ ਕਿ ਕ੍ਰਿਕਟ ਪ੍ਰਫੁੱਲਤ ਹੋਏਗੀ ਤੇ ਮੇਰੇ ਖਿਆਲ ਚ ਕੋਈ ਪਿੱਛੇ।
ਹਾਂਜੀ ਨਹੀਂ ਦੇਖੋ ਬਹੁਤ ਸਾਰੇ ਲੋਕਾਂ ਨੂੰ ਸਕੂਨ ਦਿੰਦੀ ਹੈ ਖੇਡ, ਹੋਰ ਵੀ ਖੇਡਾਂ ਬਹੁਤ ਦਿੰਦੀਆਂ, ਪਰ ਮੈਨੂੰ ਲੱਗਦਾ ਜੇ ਕਿਸੇ ਨੂੰ ਸਕੂਨ ਮਿਲਦਾ ਆ, ਜਿੱਦਾਂ ਆਪਾਂ ਅੱਗੇ ਵੀ ਕਹਿੰਦੇ ਜੇ ਕਿਸੇ ਰੱਖੜੀ ਬੰਨ ਕੇ ਆਰਾਮ ਮਿਲਦਾ ਕਿਸੇ ਦੇ ਤਾਂ ਆਪਾਂ ਨੂੰ ਕੀ ਤਕਲੀਫ਼ ਹੈ ਹਨਾ, ਕਿਸੇ ਨੂੰ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਉਹਦਾ ਮਨ ਸ਼ਾਂਤ ਹੁੰਦਾ ਤਾਂ ਆਪਾਂ ਨੂੰ ਕੀ ਤਕਲੀਫ਼
ਹੈ,
ਹਨਾ, ਜਾਂ ਕਿਸੇ ਨੂੰ ਸਾਇੰਸ ਦਾ ਕੋਈ ਫਾਰਮੂਲਾ ਬਣਾ ਕੇ ਜਾਂ ਉਹਨੂੰ ਸੋਲਵ ਕਰਕੇ ਸਕੂਨ ਮਿਲਦਾ ਤਾਂ ਸਾਨੂੰ ਕੀ ਤਕਲੀਫ਼ ਹੈ, ਠੀਕ ਹੈ ਨਾ। ਸੋ ਚਲੋ ਐਨੀ ਵੇ ਆਪਾਂ ਥੋੜੇ ਸੁਨੇਹੇ ਲੈ ਲਈਏ। ਸੱਤੀ ਸਿੰਘ, ਹਾਂਜੀ ਕੀ ਹਾਲ ਚਾਲ ਹੈ ਸੱਤੀ ਸਿੰਘ ਜੀ? ਠੀਕ ਠਾਕ ਹੋ, ਕਹਿੰਦੇ ਬਹੁਤ ਦੇਰ ਬਾਅਦ ਲਾਈਵ ਸੁਣ ਰਹੇ ਆ ਤੇ ਪੋਡਕਾਸਟ ਤੇ ਉਂਝ ਸੁਣੀਦਾ ਜੀ, ਸ਼ੁਕਰੀਆ ਬਹੁਤ ਬਹੁਤ। ਤੇ ਜਗਤਾਰ ਭਾਜੀ ਸਾਡੇ ਨਾਲ ਜੁੜੇ ਨੇ ਹਾਂਗਕਾਂਗ ਤੋਂ, ਉਹ ਵੀ ਫੋਟੋ ਦੇ ਅੱਗੇ ਇੱਕ ਮੈਸੇਜ ਭੇਜ ਰਹੇ ਨੇ, ਕਹਿੰਦੇ ਦੁਨੀਆਂ ਚੰਗੇ ਇਨਸਾਨਾਂ ਨਾਲ ਭਰੀ ਪਈ ਆ, ਜੇ ਤੁਹਾਨੂੰ ਕੋਈ ਨੀ ਮਿਲਦਾ ਤਾਂ ਖੁਦ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰੋ। ਸ਼ੁਭ ਸਵੇਰ ਦੋਸਤੋ ਟੁੱਡੀ ਕੇ। ਬਹੁਤ ਸੋਹਣਾ ਵਿਚਾਰ ਭਾਜੀ ਤੁਸੀਂ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਧਨੀ, ਹਾਂਜੀ ਸਿਰਨੀ ਵਾਲੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕੀ ਹਾਲ ਚਾਲ ਹੈ ਧਨੀ ਜੀ? ਠੀਕ ਠਾਕ ਹੋ। ਤੇ ਆਪਣੇ ਨਾ ਜਗਤਾਰ ਚੌਲ ਮਨੀਲਾ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਅਮਰੀਕ ਜੀ, ਕਹਿੰਦੇ ਤੋਂ ਸਵਾਲ ਪੁੱਛਣਾ ਇੱਕ, ਕਹਿੰਦੇ ਵੀ ਵੱਖ ਵੱਖ ਦੇਸ਼ਾਂ ਦੀ ਜਿਹੜੀ ਕਰੰਸੀ ਦਾ ਰੇਟ ਕਿਵੇਂ ਤੈਅ ਹੁੰਦਾ ਤੇ ਵੱਧਦਾ ਘਟਦਾ ਕਿਸ ਕਾਰਨ ਹੈ? ਦਿਓ ਜੀ ਜਵਾਬ।
ਅਮਨਦੀਪ, ਜਿਹੜੀ ਕਰੰਸੀ ਦਾ ਰੇਟ ਹੁੰਦਾ ਨਾ, ਇਹ ਡਿਮਾਂਡ ਸਪਲਾਈ ਤੇ ਡਿਪੈਂਡ ਕਰਦਾ, ਜਿਸ ਦੇਸ਼ ਦੀ ਡਿਮਾਂਡ ਦੀ ਕਰੰਸੀ ਡਿਮਾਂਡ ਜ਼ਿਆਦਾ ਹੁੰਦੀ ਹੈ ਉਸ ਕਰੰਸੀ ਦਾ ਰੇਟ ਜ਼ਿਆਦਾ ਹੁੰਦਾ, ਜਿਸ ਤਰ੍ਹਾਂ ਜਿਸ ਦੇਸ਼ ਦੀ ਕਰੰਸੀ ਦੀ ਡਿਮਾਂਡ ਘੱਟ ਹੁੰਦੀ ਉਸ ਦੇਸ਼ ਦੀ ਕਰੰਸੀ ਦਾ
ਡਿਮਾਂਡ ਕਰਦਾ ਕੌਣ ਹੈ?
ਡਿਮਾਂਡ ਜਿੱਦਾਂ ਬਿਜ਼ਨਸਿਸ ਜਿਹੜੇ ਹੁੰਦੇ ਆ ਨਾ, ਬਿਜ਼ਨਸ ਕਈ ਵਾਰੀ ਪੇਮੈਂਟ ਹੁੰਦੀ ਹੈ, ਜਿੱਦਾਂ ਚਾਈਨੀਜ਼ ਫੋਰ ਐਗਜ਼ਾਮਪਲ ਚਾਈਨਾ ਆ, ਚਾਈਨਾ ਕਵੇ ਜੀ ਸਾਨੂੰ ਜਿਹੜੀ ਸਾਡੀ ਪੇਮੈਂਟ ਆ ਇਹ ਜਿਸ ਵੇਲੇ ਤੁਹਾਨੂੰ ਅਸੀਂ ਤੁਸੀਂ ਐਕਸਪੋਰਟ ਕੋਈ ਚੀਜ਼ ਕਰਨੀ ਹੈ ਉਹਨੇ ਤੁਹਾਡੀ ਪੇਮੈਂਟ ਕਰਨੀ ਹੁੰਦੀ ਹੈ, ਤਾਂ ਚਾਈਨਾ ਕਵੇ ਮੈਨੂੰ ਤਾਂ ਮੇਰੀ ਕਰੰਸੀ ਵਿੱਚ ਪੈਸੇ ਦੇਣੇ ਚਾਹੀਦੇ ਆ ਤੇ ਮੈਂ ਤਾਂ ਮੇਰੀ ਕਰੰਸੀ ਵਿੱਚ ਪੈਸੇ ਦਿਓ, ਮੈਂ ਹੋਰ ਕਰੰਸੀ ਐਕਸੈਪਟ ਨਹੀਂ ਕਰਦਾ, ਯੂਐਸ ਡਾਲਰ ਐਕਸੈਪਟ ਨਹੀਂ ਕਰਦਾ, ਤਾਂ ਉਸ ਵੇਲੇ ਅਗਰ ਚਾਈਨਾ ਦੇ ਨਾਲ ਕਿਸੇ ਦੇਸ਼ ਦਾ ਜ਼ਿਆਦਾ ਟ੍ਰੇਡ ਹੋ ਰਿਹਾ ਆ ਤੇ ਚਾਈਨੀਜ਼ ਕਰੰਸੀ ਦੀ ਜ਼ਿਆਦਾ ਡਿਮਾਂਡ ਆ ਤੇ ਡਿਮਾਂਡ ਜ਼ਿਆਦਾ ਹੋਣ ਦੇ ਨਾਲ ਉਸ ਬੰਦੇ ਨੂੰ ਚਾਈਨੀਜ਼ ਕਰੰਸੀ ਕਿਤੇ ਖਰੀਦਣੀ ਪਊਗੀ, ਉਹ ਮਹਿੰਗੀ ਵੀ ਲੈ ਸਕਦਾ ਤੇ ਉਸ ਹਾਲਾਤ ਦੇ ਵਿੱਚ ਜਿਹੜੀ ਚਾਈਨੀਜ਼ ਕਰੰਸੀ ਆ ਇਹਦੀ ਕੀਮਤ ਜ਼ਿਆਦਾ ਹੋਊਗੀ। ਅਗਰ ਕਿਸੇ ਦੇਸ਼ ਦੀ ਕਰੰਸੀ ਦੀ ਵੈਲਿਊ ਘੱਟ ਆ ਜਾਂ ਉਹ ਦੂਜੀ ਕਰੰਸੀ ਵਿੱਚ ਐਕਸੈਪਟੈਂਸ ਕਰਦਾ ਆ ਆਪਣੀ ਪੇਮੈਂਟ ਨੂੰ, ਫੋਰ ਐਗਜ਼ਾਮਪਲ ਇੰਡੀਆ ਆ, ਉੱਥੇ ਜਿੰਨੀ ਵੀ ਜ਼ਿਆਦਾ ਟ੍ਰੇਡ ਹੁੰਦੀ ਆ ਉਹ ਯੂਐਸ ਡਾਲਰ ਦੇ ਵਿੱਚ ਹੁੰਦੀ ਆ ਕਿਉਂਕਿ ਪੇਮੈਂਟ ਯੂਐਸ ਡਾਲਰ ਚ ਐਕਸੈਪਟ ਕਰਦਾ ਆ ਤੇ ਉਹ ਭਾਰਤੀ ਨੀ ਰੁਪਈਆ ਮੰਗਦਾ, ਭਾਰਤੀ ਰੁਪਈਆ ਦਿੱਤਾ ਜਾਵੇ, ਤਾਂ ਇਸ ਲਈ ਜਿਹੜੀ ਯੂਐਸ ਡਾਲਰ ਦੀ ਕੀਮਤ ਜ਼ਿਆਦਾ ਵੱਧ ਜਾਂਦੀ ਆ। ਅਗਰ ਭਾਰਤ ਦਾ ਟ੍ਰੇਡ ਕਾਫੀ ਸਟਰੋਂਗ ਆ, ਉਹਦੀ ਡਿਮਾਂਡ ਕਾਫੀ ਸਟਰੋਂਗ ਆ ਦੁਨੀਆਂ ਦੇ ਵਿੱਚ, ਤਾਂ ਅਗਰ ਉਹ ਕਹੇ ਜੀ ਮੈਨੂੰ ਤਾਂ ਭਾਰਤੀ ਪੈਸੇ ਵਿੱਚ ਪੇਮੈਂਟ ਹੋਣੀ ਚਾਹੀਦੀ ਆ, ਤਾਂ ਭਾਰਤੀ ਰੁਪਈਏ ਦੀ ਕੀਮਤ ਦੀ ਡਿਮਾਂਡ ਵਧੂਗੀ ਤੇ ਫਿਰ ਉਹਦੇ ਨਾਲ ਜਿਹੜਾ ਭਾਰਤ ਦਾ ਜਿਹੜਾ ਐਕਸਚੇਂਜ ਰੇਟ ਆ ਉਹਦੇ ਫੇਵਰ ਵਿੱਚ ਵੀ ਜਾ ਸਕਦਾ। ਇਹ ਤਾਂ ਇੱਕ ਫੈਕਟਰ ਆ। ਦੂਜਾ ਫੈਕਟਰ ਇਹ ਹੁੰਦਾ ਆ ਕਿ ਫੋਰ ਐਗਜ਼ਾਮਪਲ ਤੁਸੀਂ ਆਪਣਾ ਇੰਪੋਰਟ ਜਿਹੜਾ ਐਕਸਪੋਰਟ ਆ ਉਹਨੂੰ ਜ਼ਿਆਦਾ ਤੁਸੀਂ ਜ਼ਿਆਦਾ ਫੈਲਾਣਾ ਤਾਂ ਸਸਤਾ ਕਰਨਾ ਪਊਗਾ, ਸਸਤਾ ਐਕਸਪੋਰਟ ਕਰਨ ਦੇ ਲਈ ਫਿਰ ਤੁਹਾਨੂੰ ਆਪਣੀ ਕਰੰਸੀ ਦੀ ਡੀ ਵੈਲਿਊ ਕਰਨਾ ਪੈਂਦਾ ਕਿ ਸਾਡੀ ਕਰੰਸੀ ਡੀ ਵੈਲਿਊ ਆ, ਤੁਹਾਨੂੰ ਘੱਟ ਪੈਸੇ ਦੇਣੇ ਪਊਗੀ ਸਾਡਾ ਜਿਹੜਾ ਤੁਸੀਂ ਜਿਹੜੀ ਚੀਜ਼ ਲੈ ਲਓ ਤਾਂ ਫਿਰ ਉਸ ਕੇਸ ਦੇ ਵਿੱਚ ਕਈ ਵਾਰੀ ਜਾਣ ਬੁੱਝ ਕੇ ਜਿਹੜਾ ਦੇਸ਼ ਆ ਉਹ ਆਪਣੀ ਕਰੰਸੀ ਦੀ ਵੈਲਿਊ ਘੱਟ ਕਰਦਾ ਆ ਤਾਂ ਕਿ ਉਹਦਾ ਜਿਹੜਾ ਐਕਸਪੋਰਟ ਵਧੇ। ਜਿਸ ਵੇਲੇ ਐਕਸਪੋਰਟ ਵੱਧਦਾ ਆ ਤੇ ਉਸਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਇੰਡਸਟਰੀ ਆ ਲੋਕਲ ਕੰਟੈਂਟ ਇੰਡਸਟਰੀ ਆ ਉਹ ਕਾਫੀ ਡਿਵੈਲਪ ਕਰਦੀ ਆ ਫੈਲਦੀ ਆ ਤੇ ਉਹਦੇ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਆ ਇੰਪਲੋਇਮੈਂਟ ਜਨਰੇਸ਼ਨ ਹੁੰਦੀ ਆ ਬਿਜ਼ਨਸ ਫੈਲਦੇ ਆ ਤੇ ਉਹਦੇ ਨਾਲ ਵੀ ਕਈ ਵਾਰ ਐਕਸਚੇਂਜ ਰੇਟ ਡਿਟਰਮਿਨ ਹੁੰਦੇ ਆ ਆਪਣੇ ਆਪ ਵੀ ਡਿਟਰਮਿਨ ਕਰਦੇ ਆ। ਲੇਕਿਨ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਜਿਹੜੀ ਐਕਸਚੇਂਜ ਰੇਟ ਆ ਇਹਦੀ ਡਿਟਰਮੀਨੇਸ਼ਨ ਆ ਇਹ ਡਿਮਾਂਡ ਐਂਡ ਸਪਲਾਈ ਤੇ ਹੁੰਦੀ ਆ ਕਿਹੜੀਆਂ ਕੰਟਰੀਆਂ ਦੀ ਜਿਹੜੀ ਐਕਸਚੇਂਜ ਰੇਟ ਆ ਪ੍ਰੀ ਡਿਟਰਮਿਨ ਹੁੰਦੀ ਆ ਉਹਦੇ ਚ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਦੇ ਟ੍ਰੇਡਿੰਗ ਲਿੰਕਸ ਬਹੁਤ ਘੱਟ ਹੁੰਦੇ ਆ। ਮੇਰੇ ਖਿਆਲ ਦੇ ਵਿੱਚ ਮਨਦੀਪ ਇਹੀ ਆ ਹੋਰ ਵੀ ਕਈ ਫੈਕਟਰ ਹੋ ਸਕਦੇ।
ਹਾਂਜੀ ਮਤਲਬ ਬਿਲਕੁਲ ਸਹੀ ਮੁਲਾਂਕਣ ਕੀਤਾ ਕਾਫੀ ਮਤਲਬ ਕੰਪਲੈਕਸ ਆ ਗੁੰਝਲਦਾਰ ਹਾਂਜੀ ਤੇ ਇਹਦੇ ਤੇ ਮਤਲਬ ਕਿਤੇ ਮਤਲਬ ਬੜੀ ਬੜੀ ਕਿਤਾਬਾਂ ਵੀ ਲਿਖੀਆਂ ਹੋਈਆਂ ਨੇ ਪਰ ਮੇਨ ਜਿੱਦਾਂ ਭਾਜੀ ਤੁਸੀਂ ਦੱਸਿਆ ਕਿ ਡਿਮਾਂਡ ਤੇ ਆ ਕਿ ਜੇ ਮਤਲਬ ਹੁਣ ਕਿਸੇ ਚੀਜ਼ ਦੀ ਐਕਸਪੋਰਟ ਹੋ ਰਹੀ ਆ ਹਨਾ ਤੇ ਉਹ ਇਹਦਾ ਮਤਲਬ ਉਹ ਡਾਲਰਾਂ ਚ ਲੈ ਰਹੇ ਨੇ ਤੇ ਡਾਲਰ ਦੀ ਡਿਮਾਂਡ ਜ਼ਿਆਦਾ ਹੋ ਰਹੀ ਆ ਹਨਾ ਤੇ ਮਤਲਬ ਕਿਉਂਕਿ ਉਹ ਜ਼ਿਆਦਾ ਫਲੋ ਕਰ ਰਿਹਾ। ਖੈਰ ਹੁਣ ਅਮਰੀਕ ਭਾਜੀ ਚਲੋ ਆਪਾਂ ਐਕਸਚੇਂਜ ਰੇਟ ਦੀ ਗੱਲ ਚੱਲੀ ਆ ਤੇ ਬਹੁਤ ਸਾਰੇ ਦੇਸ਼ ਜਿਹੜੇ ਨੇ ਹੁਣ ਅਮਰੀਕਾ ਡਾਲਰ ਨੂੰ ਡਿੱਚ ਕਰ ਰਹੇ ਨੇ ਜਾਣੀ ਕਿ ਛੱਡ ਰਹੇ ਨੇ ਕਿਉਂਕਿ ਕਾਫੀ ਦੇਰ ਪਹਿਲਾਂ ਸ਼ਾਇਦ 1950 ਦੇ ਵਿੱਚ ਦੁਨੀਆ ਨੇ ਅਮਰੀਕਾ ਦੇ ਡਾਲਰ ਨੂੰ ਵਰਲਡ ਵਾਰ ਤੋਂ ਬਾਅਦ 19 ਧੱਕੇ ਨਾਲ ਵੀ ਥੋੜਾ ਜਿਹਾ ਕੀਤਾ ਸੀ ਤੇ ਸੋਨੇ ਨੂੰ ਛੱਡ ਕੇ ਗੋਲਡ ਨੂੰ ਛੱਡ ਕੇ ਅਮਰੀਕਾ ਡਾਲਰ ਨੂੰ ਬੇਸ ਮੰਨ ਲਿਆ ਸੀ ਟ੍ਰੇਡ ਦਾ ਤੇ ਉਹਦੇ ਨਾਲ ਕੀ ਹੋਇਆ ਵੀ ਥੋੜਾ ਟਾਈਮ ਤਾਂ ਠੀਕ ਚੱਲਿਆ ਜਿੰਨਾ ਕੁ ਮੈਨੂੰ ਨੌਲੇਜ ਹੈ ਉਹ ਤੋਂ ਬਾਅਦ ਅਮਰੀਕਾ ਵਾਲਿਆਂ ਨੇ ਥੋੜਾ ਜਿਹਾ ਧੱਕਾ ਕਰਨਾ ਸ਼ੁਰੂ ਕਰਤਾ ਤੇ ਟ੍ਰੇਡ ਦੇ ਬੇਸ ਦੇ ਉੱਤੇ ਲੋਕਾਂ ਨੂੰ ਖਰਾਬ ਕਰਨਾ ਸ਼ੁਰੂ ਕਰਤਾ। ਸਦਾਮ ਹੁਸੈਨ ਨਾਲ ਜਿਹੜਾ ਪੰਗਾ ਪਿਆ ਸੀਗਾ ਉਹ ਜ਼ਿਆਦਾ ਇਸ ਕਰਕੇ ਪਿਆ ਸੀ ਕਿ ਸਦਾਮ ਹੁਸੈਨ ਨੇ ਜਿਹੜੀ ਆਪਣੀ ਦੇਸ਼ ਕਰੰਸੀ ਆ ਉਹ ਸੋਨੇ ਦੇ ਆਧਾਰ ਡਿਕਲੇਅਰ ਕਰਤੀ ਸੀ ਸੋ ਅਮਰੀਕਾ ਨੇ ਉਹਨੂੰ ਬਿਠਾ ਦਿੱਤਾ ਫਿਰ ਲੀਬੀਆ ਨੇ ਵੀ ਸੋਨੇ ਦੇ ਆਧਾਰ ਤੇ ਕੀਤੀ ਉਹਨੂੰ ਬਿਠਾ ਦਿੱਤਾ ਹੁਣ ਰਸ਼ੀਆ ਨੇ ਵੀ ਡਿਕਲੇਅਰ ਕਰਤਾ ਆ ਇੰਡੀਆ ਨੇ ਵੀ ਡਿਕਲੇਅਰ ਕਰਤਾ ਚਾਈਨਾ ਨੇ ਵੀ ਡਿਕਲੇਅਰ ਕਰਤਾ ਸੋ ਬ੍ਰਾਜ਼ੀਲ ਵਾਲੇ ਵੀ ਉਹ ਵੀ ਕਹਿ ਰਹੇ ਨੇ ਕਿ ਅਸੀਂ ਡਾਲਰ ਨੂੰ ਆਧਾਰ ਨਹੀਂ ਮੰਨਾਂਗੇ ਹੁਣ ਸੋ ਜ਼ਿਆਦਾਤਰ ਜਿਹੜੀਆਂ ਹੁਣ ਇਕੋਨਮੀਜ਼ ਆ ਉਹ ਅਮਰੀਕਾ ਦੇ ਬੁਲੀਪਣ ਨੂੰ ਦੇਖ ਕੇ ਜਾਂ ਧੱਕੇ ਨੂੰ ਦੇਖ ਕੇ ਹੁਣ ਅਮਰੀਕਾ ਦੇ ਡਾਲਰ ਨੂੰ ਛੱਡ ਰਹੀਆਂ ਨੇ ਤੇ ਸੋਨੇ ਤੇ ਆਧਾਰ ਕਰ ਰਹੀਆਂ ਨੇ ਇਹ ਕਿੱਦਾਂ ਚੱਲੂਗਾ ਮੈਕੇਨਿਜ਼ਮ ਸੋਨੇ ਵਾਲਾ।
ਅਮਨਦੀਪ ਪਹਿਲਾਂ ਤੁਸੀਂ ਨੋਟਾਂ ਤੇ ਲਿਖਿਆ ਹੁੰਦਾ ਸੀ ਦਿਸ ਇਜ਼ ਦੇ ਲੀਗਲ ਟੈਂਡਰ
ਹਾਂਜੀ
ਨੋਟ ਤੇ ਲਿਖਿਆ ਹੁੰਦਾ ਲੀਗਲ ਟੈਂਡਰ ਹੁਣ ਉਹਦਾ ਮਤਲਬ ਹੁੰਦਾ ਸੀ ਇਹ ਜਿਹੜਾ ਤੁਹਾਡੇ ਕੋਲ $10 ਦਾ ਜਾਂ $20 ਦਾ ਨੋਟ ਆ $50 ਦਾ ਨੋਟ ਆ ਉਸ ਸਰਕਾਰ ਦੀ ਜ਼ਿੰਮੇਵਾਰੀ ਹੈ ਅਗਰ ਇਹ ਫੇਲ ਹੋ ਜਾਂਦਾ ਕੋਈ ਲੈਂਦਾ ਨਹੀਂ ਆ ਤੁਸੀਂ ਉਹ ਸਰਕਾਰ ਤੋਂ ਲੈ ਸਕਦਾ ਕਿ ਉਹ ਲੀਗਲੀ ਬੌਂਡ ਸੀ ਲੀਗਲ ਡਾਕੂਮੈਂਟ ਸੀ ਉਹ ਲੇਕਿਨ ਅੱਜ ਕੱਲ ਇਸ ਨੂੰ ਲੀਗਲ ਜਿੰਨੇ ਤੁਸੀਂ ਕਰੰਸੀ ਛਾਪਦੇ ਸੀ ਨਾ ਪਹਿਲੀਆਂ ਦੇ ਵਿੱਚ ਜਿੱਥੋਂ ਤੱਕ ਮੇਰਾ ਸਵਾਲ ਅੱਜ ਤੱਕ ਅਸੀਂ ਪੜਿਆ ਆ ਜਿੰਨੀ ਵੀ ਕਰੰਸੀ ਤੁਸੀਂ ਛਾਪਦੇ ਸੀ ਤੁਹਾਡੇ ਕੋਲ ਉਨੇ ਰਿਜ਼ਰਵ ਤੁਹਾਡੇ ਕੋਲ ਹੋਣੇ ਚਾਹੀਦੇ ਸੀ ਸੋਨੇ ਦੇ ਰੂਪ ਦੇ ਵਿੱਚ ਜਾਂ ਕਿਸੇ ਖਣਿਜ ਦੇ ਰੂਪ ਵਿੱਚ ਉਹ ਰਿਜ਼ਰਵ ਉੱਥੇ ਦੀ ਜਿਹੜੀ ਐਪੈਕਸ ਬੈਂਕ ਹੁੰਦੀ ਸੈਂਟਰਲ ਬੈਂਕ ਆਫ ਪਰਟੀਕੁਲਰ ਕੰਟਰੀ ਉਹਦੇ ਕੋਲ ਰਿਜ਼ਰਵ ਪਏ ਹੁੰਦੇ ਸੀ ਅਗਰ ਕੋਈ ਕਲੇਮ ਕਰਦਾ ਸੀ ਕਿ ਉਹਦੇ ਕੋਲ $1,00,000 ਪਿਆ ਆ ਤੇ ਉਹ ਫਿਰ ਲੀਗਲ ਡਾਕੂਮੈਂਟ ਹੁੰਦਾ ਸੀ ਅਗਰ ਸਰਕਾਰ ਉਹਨੂੰ ਸਰਕਾਰ ਨੂੰ ਦੇਣੇ ਪੈਂਦੇ ਸੀ ਅਗਰ ਉਹ ਕਰੰਸੀ ਜਿੱਦਾਂ ਡੀਮੋਨਟਰਾਈਜੇਸ਼ਨ ਹੋ ਗਈ ਆ ਜਾਂ ਉਹ ਕਰੰਸੀ ਕਿਸੇ ਕਾਰਨ ਫੇਲ ਹੋ ਗਈ ਆ ਉਹਨੂੰ ਦੁਨੀਆਂ ਵਿੱਚ ਕੋਈ ਐਕਸੈਪਟ ਨਹੀਂ ਕਰਦਾ ਤਾਂ ਸਰਕਾਰ ਤੋਂ ਤੁਸੀਂ ਲੀਗਲੀ ਲੈ ਸਕਦੇ ਹੋ ਲੀਗਲ ਡਾਕੂਮੈਂਟ ਆ ਲੇਕਿਨ ਕਿਉਂਕਿ ਬਹੁਤ ਜ਼ਿਆਦਾ ਨੋਟਾਂ ਦੀ ਮਾਤਰਾ ਜ਼ਿਆਦਾ ਛਾਪਣੀ ਪਈ ਟ੍ਰੇਡ ਦਾ ਵੋਲਿਊਮ ਬਹੁਤ ਵੱਧ ਗਿਆ ਟ੍ਰੇਡ ਦੀ ਡਾਇਰੈਕਸ਼ਨ ਬਹੁਤ ਵੱਧ ਗਈ ਤਾਂ ਹੁਣ ਉਹ ਜਿਹੜਾ ਲੀਗਲ ਡਾਕੂਮੈਂਟ ਮੇਰੇ ਖਿਆਲ ਚ ਕਈ ਨੋਟ ਲੀਗਲ ਡਾਕੂਮੈਂਟ ਨਹੀਂ ਆ ਅਗਰ ਤੁਹਾਡੀ ਕਰੰਸੀ ਫੇਲ ਵੀ ਹੋ ਜਾਂਦੀ ਆ ਬੈਂਕਸ ਆਰ ਨੋਟ ਬੌਂਡ ਟੂ ਗਿਵ ਯੂ ਮਨੀ ਬੈਕ ਸੋ ਮੇਰੇ ਖਿਆਲ ਦੇ ਵਿੱਚ ਹੁਣ ਜਿਹੜਾ ਸੋਨੇ ਵਾਲੀ ਕੋਨਸੈਪਟ ਆ ਨਾ ਜਿਹੜੀ ਰਿਜ਼ਰਵ ਰੱਖਣ ਦੀ ਕੋਨਸੈਪਟ ਪਹਿਲੀਆਂ ਵਿੱਚ ਹੁੰਦੀ ਸੀ ਜਦੋਂ ਦੇਸ਼ਾਂ ਦਾ ਵਪਾਰ ਬੜਾ ਲਿਮਿਟਡ ਹੁੰਦਾ ਸੀ ਇੱਕ ਦੂਜੇ ਦੇ ਨਾਲ ਬਾਰਟਰ ਸਿਸਟਮ ਚੱਲਦਾ ਸੀ ਉਦੋਂ ਇਹ ਕਿਹਾ ਗਿਆ ਸੀ ਅਗਰ ਤੁਸੀਂ ਕਰੰਸੀ ਦੇ ਵਿੱਚ ਵਪਾਰ ਕਰਨਾ ਹੈ ਤੁਹਾਡੇ ਕੋਲ ਉਨਾ ਸੋਨਾ ਚਾਹੀਦਾ ਜਾਂ ਹੋਰ ਵੀ ਕੋਈ ਚੀਜ਼
ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੇ ਮਤਲਬ ਮੈਂ ਤੁਹਾਨੂੰ ਮੈਂ ਮੇਰੇ ਕੋਲ ਕਿਲੋ ਸੋਨਾ ਪਿਆ
ਹਾਂਜੀ
ਤੇ ਮੈਂ ਉਹਦੇ ਬਰਾਬਰ ਮੈਂ 1000 ਨੋਟ ਛਾਪ ਦਵਾਂ ਵੀ 1000 ਕਾਗਜ਼ ਜਿਹੜੇ ਇਹਦੇ ਪਰ ਲਿਖ ਦਵਾਂ ਤੇ ਇਹ ਆ ਤੇ ਮੈਂ ਉਹ ਤੁਹਾਨੂੰ ਦੇ ਦਵਾਂ ਤੁਹਾਡੇ ਕੋਲ ਵੀ ਇੰਨੇ ਪਿਆ ਆ ਹਨਾ
ਹਾਂਜੀ ਹਾਂਜੀ
ਤਾਂ ਉਹਦੇ ਨਾਲ ਕੀ ਹੋਏਗਾ ਕਿ 1000 ਗ੍ਰਾਮ ਮਤਲਬ 1 ਕਿਲੋ ਤੇ ਇੱਕ ਪੇਪਰ ਜਿਹੜਾ ਆ 1 ਗ੍ਰਾਮ ਸੋਨਾ ਆ ਠੀਕ ਹੈ ਨਾ
ਹਾਂਜੀ ਹਾਂਜੀ
ਤੇ ਕੱਲ ਤੁਸੀਂ ਆਇਆ ਕਰੋ ਯਾਰ ਆ ਮੈਂ ਤੇਰਾ ਪੇਪਰ ਮੇਰੇ ਕੋਲ ਸੀਗਾ ਠੀਕ ਆ ਤੂੰ ਮੈਨੂੰ ਆ ਦਸ ਗ੍ਰਾਮ ਦੇ ਮੈਂ ਦਸ ਆ ਨੋਟ ਲੈ ਲਾ ਤੇਰਾ ਟ੍ਰੇਡ ਮੇਰੇ ਨਾਲ ਇੰਨਾ ਹੋਇਆ ਤੈ ਮੈਨੂੰ ਦੇਣੀ ਹਨਾ ਜਾਣ ਕਾਗਜ਼ ਮੈਨੂੰ ਦੇ ਕੇ ਮੇਰੇ ਤੋਂ ਦਸ ਗ੍ਰਾਮ ਸੋਨਾ ਲੈ ਕੇ ਜਾ ਸਕਦਾ ਇਹ ਆਧਾਰ ਕੰਟਰੀ ਬਣਾ ਰਹੇ ਨੇ
ਇਹੀ ਆਧਾਰ ਸੀਗਾ ਅੱਗੇ ਪਹਿਲਾਂ ਕਿ ਜਿੰਨੇ ਵੀ ਤੁਸੀਂ ਨੋਟ ਛਾਪਣੇ ਆ ਇੰਨਾ ਨੀ ਅਵਗਾਉਣ ਨੀ ਛਾਪ ਸਕਦੇ ਜਿੰਨਾ ਤੁਹਾਡੇ ਕੋਲ ਅਸੀਂ ਭੰਡਾਰ ਆ ਸੋਨੇ ਦਾ ਉਹਦੇ ਅਗੇਂਸਟ ਛਾਪ ਸਕਦੇ ਸੀ ਪਰ ਹੁਣ ਥੋੜੀ ਜਿਹੀ ਕਾਨਸੈਪਟ ਚੇਂਜ ਹੋ ਗਈ ਆ ਹੁਣ ਹੋਰ ਚੀਜ਼ਾਂ ਵੀ ਤੁਹਾਡਾ ਵਪਾਰਕ ਸੈਂਟੀਮੈਂਟ ਕਿੰਨੇ ਸਟਰੋਂਗ ਆ ਤੁਹਾਡੀ ਇਕੋਨਮੀ ਹੋਰ ਐਸੇ ਤੁਹਾਡੇ ਕੋਲ ਕਿੰਨੇ ਆ ਉਹ ਵੀ ਹੁਣ ਰੱਖਣ ਲੱਗ ਪਏ ਆ ਤੇ ਹੁਣ ਤਾਂ ਥੋੜੀ ਜਿਹੀ ਕਾਨਸੈਪਟ ਚੇਂਜ ਹੋ ਗਈ ਆ ਲੇਕਿਨ ਮੂਲ ਇਹਦਾ ਇਹੀ ਹੁੰਦਾ ਸੀ ਕਿ ਤੁਸੀਂ ਕੋਈ ਨੋਟ ਛਾਪਣੇ ਅੱਗੇ ਨੀ ਕਹਿੰਦੇ ਜਿੰਨੇ ਮਰਜ਼ੀ ਨੋਟ ਛਾਪ ਲਓ ਤੇ ਮਸ਼ੀਨੇ ਲੱਗੀ ਹੋ ਪਰ ਮਸ਼ੀਨ ਨੀ ਹੁੰਦੀ ਸੀ ਤੁਹਾਨੂੰ ਰਿਜ਼ਰਵ ਦੇ ਅਗੇਂਸਟ ਛਾਪਣੇ ਪੈਂਦੇ ਸੀ
ਅੱਛਾ ਠੀਕ ਹੈ ਮਤਲਬ ਇੱਕ ਫਾਰਮੂਲਾ ਸੀ ਚਲੋ ਆ
ਫਾਰਮੂਲਾ ਸੀ
ਨਵੀਆਂ ਗੱਲਾਂ ਸੁਣੀਆਂ ਅਮਰੀਕ ਭਾਜੀ ਪਰ ਇਹ ਗੱਲ ਇਹ ਆ ਵੀ ਨਵੀਆਂ ਮਤਲਬ ਪੜ੍ਹੀਆਂ ਸੀਗੀਆਂ ਪਰ ਇੰਨੇ ਡਿਟੇਲ ਦੇ ਵਿੱਚ ਆਪਾਂ ਪਹਿਲੀ ਵਾਰੀ ਇਹ ਗੱਲ ਕੀਤੀ ਆ ਤੇ ਮੈਨੂੰ ਲੱਗਦਾ ਹੁਣ ਨੋਟਾਂ ਦੇ ਬਾਰੇ ਜਿਹੜਾ ਆ ਉਹ ਪਤਾ ਲੱਗ ਗਿਆ ਹੋਊਗਾ ਕਿ ਨੋਟ ਸੋਨੇ ਦੇ ਆਧਾਰ ਦੇ ਉੱਤੇ ਛਾਪਦੇ ਹੁੰਦੇ ਸੀ ਹਨਾ
ਅਮਨਦੀਪ ਹੁਣ ਇੰਗਲੈਂਡ ਦੇ ਵਿੱਚ ਗਿਆ ਮੇਰੇ ਕੋਲ ਪੁਰਾਣੇ ਨੋਟ ਪਏ ਸੀ $5 ਦਾ ਨੋਟ ਉੱਤੇ ਲੈਂਦੇ ਸੀ $5 ਦਾ ਨੋਟ ਬਾਹਰ ਨੀ ਚੱਲਦਾ ਤੇ ਇੱਕ $10 ਦਾ ਪੁਰਾਣੇ ਪਾਉਂਡਸ ਦਾ ਨੋਟ ਬਾਹਰ ਨੀ ਚੱਲਦਾ ਉਹ ਵੀ ਇਕੱਤੀ ਜੁਲਾਈ ਤੱਕ ਬੈਂਕ ਵਿੱਚ ਕਰਨਾ ਉਸ ਤੋਂ ਬਾਅਦ ਉਹ ਵੀ ਆਪਣੇ ਮੋਦੀ ਸਾਹਿਬ ਦੇ ਸਿਰੇ ਚੜ ਜਾਣਾ ਉਹਦੀ ਸਕੀਮ ਦੇ ਅਨੁਸਾਰ ਤਾਂ ਨਹੀਂ ਹੈਗਾ ਲੇਕਿਨ ਉਦਾਂ ਦੀ ਸਕੀਮ ਦੇ ਅਨੁਸਾਰ ਹੋਇਆ ਕਿ ਪੁਰਾਣੇ ਪੰਜ ਪਾਉਂਡ ਦੇ ਨੋਟ ਤੇ 10 ਪਾਉਂਡ ਦੇ ਨੋਟ ਪੁਰਾਣੇ ਜਿਹੜੇ ਸੀਗੇ ਉਹ ਬੰਦ ਹੋ ਗਏ ਤਾਂ ਆਸਟ੍ਰੇਲੀਆ ਵਰਗੇ ਪਲਾਸਟਿਕ ਦੇ ਉਹਨੇ ਚਲਾਤੇ ਮਤਲਬ ਨਕਲ ਕਰਦੇ
ਨਹੀਂ ਉਹ ਇਹਨਾਂ ਨੇ ਟੇਕਾ ਲਿਆ ਜੀ ਅਸਲ ਦੇ ਵਿੱਚ ਕੀ ਹੈ ਨਾ ਜਿਹੜੀ ਪੈਸੇ ਇੱਥੇ ਵੀ ਬਦਲੇ ਹੋਏ ਤੁਹਾਨੂੰ ਸ਼ਾਇਦ ਪਤਾ ਨਾ ਹੋਊਗਾ ਇੱਥੇ ਵੀ ਪੈਸੇ ਬਦਲ ਹੋ ਰਹੇ ਨੇ ਇੱਥੇ ਪਤਾ ਨੀ ਲੱਗਣ ਦਿੰਦੇ ਕਿੱਦਾਂ ਬਦਲ ਹੋ ਰਹੇ ਨੇ ਜਦੋਂ ਤੁਸੀਂ ਬੈਂਕ ਚ ਜਾਂਦੇ ਨਾ ਕੈਸ਼ ਲੈ ਕੇ ਤਾਂ ਉਹ ਬੈਂਕ ਵਾਲੇ ਰੱਖ ਲੈਂਦੇ ਨੇ ਤੁਹਾਨੂੰ ਉਹ ਨਵੇਂ ਦਿੰਦੇ ਨੇ ਤੇ ਮੈਨੂੰ ਪਤਾ ਲੱਗਿਆ ਸੀਗਾ ਵੀ ਉਹ ਬੈਂਕ ਵਾਲੇ ਕੀ ਕਰਦੇ ਨੇ ਐਂਡ ਆਫ ਦਾ ਡੇ ਉਹ ਜਿਹੜੇ ਪੈਸੇ ਰਿਜ਼ਰਵ ਬੈਂਕ ਨੂੰ ਦੇ ਦਿੰਦੇ ਨੇ ਤੇ ਉਹਦੇ ਬਦਲੇ ਉਹ ਨਵੇਂ ਦੇ ਦਿੰਦੇ ਨੇ
ਇੱਦਾਂ ਏਦਾਂ ਵੀ ਤਾਂ ਹੋਏ ਸੌ ਦੇ ਨੋਟ ਤੇ ਪੰਜਾਹ $50 ਲਿਖਤਾ ਸੀ ਤੇ ਉਹ ਕਿਹੜੀ ਜਿਹੜਾ ਅਸੀਂ ਪੜਾ ਕੇ ਭੇਜਿਆ ਸੀਗਾ
ਨਹੀਂ ਉਹ ਨੀ ਇੱਥੇ ਸਪੈਲਿੰਗ ਮਿਸਟੇਕ ਹੋ ਗਈ ਸੀ ਇੱਕ
ਨਾ
ਉਹਦੀ ਮਿਸਟੇਕ ਹੋ ਗਈ ਸੀ ਉਹ ਬੰਦੇ ਨੇ ਆਈਲਟਸ ਘੱਟ ਨੰਬਰ ਸੀ ਗੋਰੇ ਦੇ ਤਾਂ ਕਰਕੇ ਨਾ ਉਹਦੀ ਇੰਗਲਿਸ਼ ਥੋੜੀ ਖਰਾਬ
ਮੇਰੇ ਤੇ ਬਲੇਮ ਲਾਤਾ ਗਿਆ ਇਹਨੇ ਬਣਾ ਕੇ ਭੇਜਿਆ
ਆਹੋ ਤਾਂ ਫਿਰ ਅਮਰੀਕ ਭਾਜੀ ਸਲਾਹ ਤੁਸੀਂ ਸਲਾਹਕਾਰ ਸੀ ਨਾ ਤੇ ਚਲੋ ਹੁਣ ਸਰ ਸਾਡੇ ਨਾਲ ਜਗਤਾਰ ਭਾਜੀ ਜੁੜੇ ਨੇ ਕਹਿੰਦੇ ਨੇ ਇੰਗਲੈਂਡ ਤੇ ਇੰਡੀਆ ਦੇ ਮੈਚ ਬਾਰੇ ਕੀ ਕਹਿਣਾ ਹੈ ਧੋਨੀ ਦੀ ਉਸ ਮੈਚ ਪਰਫਾਰਮੈਂਸ ਬਾਰੇ ਕੀ ਕਹਿਣਾ ਹੈ ਆਵਾਜ਼ ਹੈ ਕਿ ਇੰਡੀਆ ਜਾਣ ਬੁੱਝ ਕੇ ਹਾਰਿਆ ਸੈਮੀ ਫਾਈਨਲ ਚ
ਧੋਨੀ ਗੱਲ ਪੂਰੀ ਗੱਲ
ਹਾਂਜੀ ਕਹਿੰਦੇ ਸੈਮੀ ਫਾਈਨਲ ਚ ਧੋਨੀ ਦੀ ਖੇਡ ਤੇ ਕਿੰਤੂ ਪਰੰਤੂ ਹੋ ਰਿਹਾ ਫਲੋਰਾ ਸਾਹਿਬ ਇਹਦੇ ਬਾਰੇ ਕੀ ਕਹਿਣਾ
ਦੇਖੋ ਜਿੱਥੋਂ ਤੱਕ ਧੋਨੀ ਦੀ ਖੇਡ ਤੇ ਨੁਕਤਾ ਚੀਨੀ ਹੋ ਰਹੀ ਜਿਹੜਾ ਪਹਿਲਾ ਮੈਚ ਹੋਇਆ ਸੀ ਨਾ ਪੂਲ ਮੈਚ ਹੋਇਆ ਸੀ ਜਿਹਦੇ ਵਿੱਚ ਕਿ ਭਾਰਤ ਇੰਗਲੈਂਡ ਤੋਂ ਹਾਰਿਆ ਸੀ ਉਸ ਮੈਚ ਦੇ ਵਿੱਚ ਤਾਂ ਲੱਗਦਾ ਹੈ ਕਿ ਧੋਨੀ ਨੇ ਸ਼ਾਇਦ ਇੰਡੀਆ ਨੇ ਉਹ ਜਾਣ ਬੁੱਝ ਕੇ ਮੈਚ ਹਾਰਿਆ ਹੋਊਗਾ ਕਿ ਉਹ ਪਾਕਿਸਤਾਨ ਉੱਪਰ ਆਉਂਦਾ ਹੈ ਜਿਸ ਵੇਲੇ ਨਾ ਕਹਿੰਦੇ ਹੁੰਦੇ ਤੁਹਾਡਾ ਜਿਹੜਾ ਸ਼ਰੀਕ ਆ ਉਹ ਉੱਪਰ ਆਵੇ ਚਾਹੇ ਆਪ ਨੂੰ ਨੁਕਸਾਨ ਹੋ ਜਾਵੇ ਸ਼ਰੀਕ ਨੂੰ ਨੀ ਅੱਗੇ ਵਧਣ ਦੇਣਾ ਉਹ ਤਾਂ ਗੱਲ ਮੰਨੀ ਜਾ ਸਕਦੀ ਆ ਕਿ ਉੱਥੇ ਦਾ ਧੋਨੀ ਬੈਟਿੰਗ ਕਰ ਸਕਦਾ ਸੀ
ਪਰ ਇਹ ਵੀ ਇੱਕ ਕ੍ਰਾਈਮ ਹੈ ਯੂ ਕਾਂਟ ਡੂ ਦੈਟ
ਕਿ ਉੱਥੇ ਲੱਗਦਾ ਸੀ ਵੀ ਧੋਨੀ ਜਾਂ ਤਾਂ ਆਊਟ ਹੋ ਜਾਂਦਾ ਜਾਂ ਫਿਰ ਉੱਥੇ ਕੋਸ਼ਿਸ਼ ਕਰਦਾ ਰਨ ਬਣਾਉਣ ਦੀ ਕੋਸ਼ਿਸ਼ ਕਰਦਾ ਲੇਕਿਨ ਸੈਮੀ ਫਾਈਨਲ ਦੇ ਵਿੱਚ ਜਿਹੜੇ ਧੋਨੀ ਤੇ ਬਲੇਮ ਰੱਖਦੇ ਆ ਮੇਰੇ ਖਿਆਲ ਦੇ ਵਿੱਚ ਹੋ ਸਕਦਾ ਮੈਂ ਗਲਤ ਵੀ ਹੋਵਾਂ ਉਹ ਬੇਸ ਲੈਸ ਆ ਕਿਉਂਕਿ ਜਿੱਦਾਂ ਹੀ 59 ਓਵਰ ਸ਼ੁਰੂ ਹੋਇਆ ਉਸ ਵੇਲੇ ਭਾਰਤ ਨੂੰ ਰਨ ਜਿਹੜੇ ਚਾਹੀਦੇ ਸੀ ਉਹ ਉਸਨੇ ਪਹਿਲੀ ਗੇਂਦ ਦੇ ਵਿੱਚ ਸਿਕਸਰ ਮਾਰਿਆ ਦੂਜੀ ਗੇਂਦ ਦੇ ਵਿੱਚ ਉਹਨੂੰ 2 ਰਨ ਲੈਣੇ ਹੀ ਚਾਹੀਦੇ ਸੀ ਜਿਹੜੇ ਕਿ ਉਹਨੇ ਕੋਸ਼ਿਸ਼ ਕੀਤੀ ਔਰ ਉਹ ਜਿਹੜੀ ਡਾਇਰੈਕਟ ਹਿੱਟ ਆ ਗਏ ਵਿਕਟਾਂ ਚ ਲੱਗੀ ਉਹ ਵਿਕਟ ਉਹ ਜਿਹੜੀ ਹਿੱਟ ਸੀ ਉਹ ਕਿਸੇ ਪਲੇਅਰ ਨੇ ਫੜ ਕੇ ਉਹਦੇ ਵਿੱਚ ਨਹੀਂ ਮਾਰੀ ਡਾਇਰੈਕਟ ਹਿੱਟ ਜਿਹੜੀ ਹੁੰਦੀ ਆ ਉਹ 80% ਲੱਗਦੀ ਨੀ ਹੁੰਦੀ ਵਿਕਟਾਂ ਦੇ ਵਿੱਚ ਤੇ ਉਹਦੀ ਕਿਸਮਤ ਖਰਾਬ ਸੀ ਜਾਂ ਭਾਰਤ ਦੀ ਕਿਸਮਤ ਖਰਾਬ ਸੀ ਉਹ ਉੱਥੇ ਲੱਗ ਗਈ ਅਗਰ ਉਹ ਰਨ ਨਾ ਲੈਂਦਾ ਸਪੋਜ਼ ਕਰੋ ਉਹ ਰਨ ਨਾ ਲੈਂਦਾ ਸਿੰਗਲ ਤੇ ਖੜਿਆ ਰਹਿੰਦਾ ਤੇ ਦੂਜੇ ਪਾਸੇ ਜਿਹੜਾ ਬੈਟਸਮੈਨ ਸੀ ਉਹ ਕੋਈ ਐਗਰੈਸਿਵ ਬੈਟਸਮੈਨ ਨਹੀਂ ਸੀ ਉਹ ਬੋਲਰ ਸੀ ਉਹ ਰਨ ਬਣਾ ਨੀ ਸਕਦਾ ਸੀ ਉਹਨੇ ਰਨ ਬਣਨੇ ਨੀ ਸੀ ਜਿੰਨੇ ਭਾਰਤ ਨੂੰ ਚਾਹੀਦੇ ਸੀ ਉਸ ਵੇਲੇ ਉਹਨੇ ਠੀਕ ਹੀ ਕੀਤਾ ਸੀ ਪਹਿਲੀ ਬਾਲ ਤੇ ਉਹਨੇ ਸਿਕਸਰ ਮਾਰ ਕੇ ਦੂਜੀ ਬਾਲ ਤੇ 2 ਰਨ ਲੈ ਜਾਣਾ ਚਾਹੁੰਦਾ ਸੀ ਗਿਆ ਵੀ ਲੇਕਿਨ ਕੁਛ ਹੀ ਜਿਹੜੀ ਫੈਕਸ਼ਨ ਦੇ ਫਾਸਲੇ ਨਾਲ ਉਹ ਵਾਪਸ ਰਿਹਾ ਲੇਕਿਨ ਜਿੱਥੋਂ ਤੱਕ ਤੁਸੀਂ ਕਿਹਾ ਨਾ ਧੋਨੀ ਦੀ ਬੈਟਿੰਗ ਜਿਹੜੀ ਆ ਉਹ ਸਲੋ ਹੋਈ ਆ ਉਹ ਸਲੋ ਰਿਕੁਆਇਰਮੈਂਟ ਸੀਗੀ ਧੋਨੀ ਨੇ ਉਹਨਾਂ ਗੇਂਦਾਂ ਨੂੰ ਇਹ ਪਿੱਟ ਕੀਤਾ ਜਿਹਨਾਂ ਤੇ ਰਨ ਬਣ ਸਕਦੇ ਸੀ ਪਹਿਲਾਂ ਪਹਿਲਾਂ ਆਖਰੀ ਦੋ ਓਵਰਾਂ ਤੋਂ ਪਹਿਲਾਂ ਅਗਰ ਉਹ ਉਹਨਾਂ ਗੇਂਦਾਂ ਨੂੰ ਪਿਕ ਕਰਦਾ ਜਿਹਨਾਂ ਤੇ ਰਨ ਨਹੀਂ ਬਣ ਸਕਦੇ ਸੀ, ਹੋ ਸਕਦਾ ਪਹਿਲਾਂ ਆਊਟ ਹੋ ਜਾਂਦਾ, ਲੇਕਿਨ ਉਹਨੇ ਇੱਕ ਅੱਛੀ ਖੇਡ ਦਾ ਮੁਜ਼ਾਹਰਾ ਕੀਤਾ ਤੇ ਉਹਨਾਂ ਨੇ ਉਹਨੇ ਉਹੀ ਗੇਂਦਾਂ ਚੁਣੀਆਂ ਤੇ ਨਾਲ ਦੇ ਜਿਹੜੇ ਬੈਟਸਮੈਨ ਸੀ ਉਹਨਾਂ ਤੋਂ ਘਲਾਇਆ, ਉਹਨਾਂ ਨੂੰ ਕਿਹਾ ਤੁਸੀਂ ਓਪਨ ਅਪ ਕੇ ਖੇਲੋ, ਮੈਂ ਗੇਂਦ ਸਾਂਭਣਾ। ਉਹਨੇ ਸਾਂਭਿਆ ਵੀ, ਜਿਸ ਵੇਲੇ ਦੇਖਿਆ ਕਿ ਹੁਣ ਮੇਰੀ ਲੋੜ ਆ, ਅਖੀਰ 49 ਓਵਰ ਦੀ ਪਹਿਲੀ ਗੇਂਦ ਤੇ ਉਹਨੇ ਸਿਕਸਰ ਮਾਰਿਆ ਜਾਂ ਦੂਜੀ ਓਵਰ ਦੀ ਗੇਂਦ ਤੇ ਉਹ ਫੇਰ ਆਊਟ ਹੋ ਗਿਆ ਬਦਕਿਸਮਤੀ ਨਾਲ। ਮੇਰੇ ਖਿਆਲ ਦੇ ਵਿੱਚ ਕੁੱਲ ਮਿਲਾ ਕੇ ਜਿੱਥੇ ਤੱਕ ਕ੍ਰਿਕਟ ਦਾ ਸਵਾਲ ਹੈ, ਜਿਹੜੇ ਟੈਕਨੀਕਲ ਜਿਹੜੇ ਕ੍ਰਿਕਟ ਕਮੈਂਟੇਟਰਸ ਆ ਉਹਨਾਂ ਨੇ ਵੀ ਕਿਹਾ ਕਿ ਇਹ ਜਿਹੜੀ ਬ੍ਰਿਟਿਸ਼ ਕਮੈਂਟੇਟਰ ਉਹਨਾਂ ਨੇ ਵੀ ਕਮੈਂਟ ਕੀਤਾ, ਧੋਨੀ ਨੇ ਜਿਹੜਾ ਕੀਤਾ ਰਾਈਟ ਕੀਤਾ, ਉਸ ਵੇਲੇ ਰਨ ਚਾਹੀਦਾ ਹੀ ਸੀ, ਦੂਜਾ ਰਨ ਚਾਹੀਦਾ ਸੀ, ਅਗਰ ਉਹ ਦੂਜਾ ਰਨ ਲੈ ਲੈਂਦਾ ਪੂਰਾ ਹੋ ਜਾਂਦਾ ਤੇ ਮੇਰੇ ਖਿਆਲ ਵਿੱਚ ਭਾਰਤ ਨੂੰ ਉੱਥੋਂ ਜਿੱਤਣਾ ਬਹੁਤ ਆਸਾਨ ਹੋ ਜਾਣਾ ਸੀ।
ਚਲੋ ਹੁਣ ਏਦਾਂ ਆ ਤੇ ਵਰਲਡ ਕੱਪ ਜਰੂਰੀ ਥੋੜੋ ਕਿ ਇੰਡੀਆ ਨੇ ਜਿੱਤਣਾ ਹਮੇਸ਼ਾ,
ਨਾ ਨਾ ਇਹ ਜਰੂਰੀ
ਵਧੀਆ, ਮਤਲਬ ਬਾਕੀ ਵੀ ਖੇਲਣੇ ਆਏ ਹੋਏ ਘਰੋਂ, ਇੱਦਾਂ ਹੀ ਕਹਿੰਦੇ ਹੁੰਦੇ ਸੀਗੇ ਜਦ ਅਸੀਂ ਇੰਡੀਆ ਖੇਲਦੇ ਹੁੰਦੇ ਸੀ ਗੁੱਲੀ ਡੰਡਾ, ਤੇ ਯਾਰ ਬਾਕੀ ਵੀ ਘਰੋਂ ਖੇਲਣ ਆਏ ਹੋਏ ਹੁਣ।
ਇਹ ਤਾਂ ਗੇਮ ਹੈ, ਕੋਈ ਵੀ ਜਿੱਤਦਾ ਤਾਂ ਇਹ ਵੱਡੀ ਗੱਲ ਨੀ ਹੈ, ਇਹ ਤਾਂ ਆਪਣੇ ਕਰਕੇ ਲੱਗਦਾ, ਸਾਡਾ ਜਿੱਤ ਜਾਂਦਾ ਤਾਂ ਠੀਕ ਸੀ, ਅਗਲਾ ਉਹ ਜਿੱਤ ਗਿਆ ਠੀਕ ਹੈ, ਇੰਗਲੈਂਡ ਜਿੱਤ ਗਿਆ, ਇੰਗਲੈਂਡ 4 ਵਾਰੀ ਵਿਸ਼ਵ ਕੱਪ ਦੇ ਫਾਈਨਲ ਵਿੱਚ ਆਇਆ ਤੇ ਚੌਥੀ ਵਾਰ ਜਿੱਤਾ, 3 ਵਾਰ ਪਹਿਲਾਂ ਹਾਰਿਆ ਵੀ ਤਾਂ ਹੈ, ਹੁਣ ਇੰਡੀਆ 3 ਵਾਰ ਦੂਜੇ 2 ਵਾਰ ਫਾਈਨਲ 3 ਵਾਰ ਫਾਈਨਲ ਚ ਗਿਆ, 2 ਵਾਰ ਜਿੱਤਿਆ ਹੈ,
ਨਾਲੇ ਏਦਾਂ ਚੰਗਾ ਲੱਗਦਾ ਹੁਣ ਅਗਲਿਆਂ ਦਾ, ਇੰਨਾ ਖਰਚਾ ਕਰਵਾਇਆ, ਇੰਨੀ ਰੋਟੀਆਂ ਖਾਧੀਆਂ 1.5-2 ਮਹੀਨੇ ਸਾਰਿਆਂ ਨੇ, ਤੇ ਹੁਣ
ਹਾਂਜੀ ਹਾਂਜੀ
ਮਤਲਬ ਏਦਾਂ ਚੰਗਾ ਥੋੜਾ ਲੱਗਦਾ ਅਗਲੇ ਦੇ ਘਰੋਂ ਕੱਪ ਚੱਕ ਕੇ ਲਿਆਂਦੇ।
ਲੇਕਿਨ ਲੇਕਿਨ ਉੱਥੇ ਅਮਨਦੀਪ ਹਰਸ਼ੋ ਹਲਾਸ਼ ਬਹੁਤ ਆ, ਇੰਗਲੈਂਡ ਵਿੱਚ ਵਰਲਡ ਕੱਪ ਜਿੱਤ ਕੇ ਨਾ
ਇੰਗਲੈਂਡ ਨੂੰ ਜਿੱਤਦਾ ਵੀ, ਮਤਲਬ ਕਮ ਸੇ ਕਮ ਲੋਕ ਤਾਂ ਖੁਸ਼ ਹੋਏ ਨਾ ਉੱਥੋਂ ਦੇ।
ਹਾਂਜੀ ਹਾਂਜੀ,
ਨਾਲੇ ਇਹ ਕਿਤੇ ਹੁਣ ਦੇਖੋ ਮੈਂ ਤੁਹਾਡੇ ਘਰ ਆਵਾਂ, ਮਤਲਬ ਅੱਜ ਤੁਸੀਂ ਮੈਨੂੰ ਰੋਟੀ ਖਿਲਾਓ, ਚਾਹ ਪਿਲਾਓ, ਮੁੜ ਕੇ ਮੈਂ ਤੁਹਾਡੇ ਕੱਪ ਵੀ ਚੱਕ ਲਿਆਵਾਂ, ਚੰਗਾ ਲੱਗਦਾ।
ਬਿਲਕੁਲ ਬਿਲਕੁਲ ਚੰਗੀ,
ਇਹ ਐਥਿਕਸ ਕਹਿੰਦੇ ਨੀ ਹੈਗੇ। ਹੁਣ ਪਿਛਲੇ 3-4 ਵਰਲਡ ਕੱਪ ਇੱਦਾਂ ਹੀ ਸਾਰੇ ਮਤਲਬ ਬੜੇ ਪਿਆਰ ਭਾਵਨਾ ਨਾਲ, ਸਦ ਭਾਵਨਾ ਨਾਲ, ਇਹ ਮੇਰੀ ਇਹੀ ਪਾਲਿਸੀ ਨੂੰ ਫੋਲੋ ਕਰਦੇ ਆ ਤੇ ਅਗਲਾ ਇੱਦਾਂ ਚੰਗਾ ਲੱਗਦਾ, ਅਗਲਾ ਦੇਸ਼ ਇੰਨਾ ਮਿਹਨਤ ਕਰਦਾ, ਉਹਨਾਂ ਦੇ ਘਰੋਂ ਉਹਨਾਂ ਦੇ ਕੱਪ ਕੁੱਪ ਵੀ ਚੱਕ ਲਿਆ ਮੁੜ ਕੇ। ਤੁਸੀਂ ਦੇਖ ਲਓ ਪਿਛਲੇ 3-4 ਵਰਲਡ ਕੱਪ ਇੱਦਾਂ ਹੀ ਹੁੰਦੀ ਆਈ ਆ, ਮੈਂ ਤਾਂ ਕਹਿੰਦਾ ਜਿੰਨਾ ਪਿਆਰ ਸਤਿਕਾਰ ਕ੍ਰਿਕਟ ਵਰਲਡ ਦੇ ਵਿੱਚ ਇੰਨਾ ਤਾਂ ਕਿਤੇ ਵੀ ਹੈ ਨੀ। ਚਲੋ ਆਪਾਂ ਇਹ ਗੱਲਾਂ ਛੱਡੀਏ ਐਥਿਕਸ ਦੀਆਂ ਤੇ ਆਪਾਂ ਪ੍ਰੋਗਰਾਮ ਕਰਨਾ ਦਿਲ ਵਾਲੀ ਗੱਲ, ਠੀਕ ਹੈ ਨਾ। ਤੇ ਹੁਣ ਏਦਾਂ ਵੀ ਮੇਰੀ ਭਾਣ ਜੀ ਮੈਨੂੰ ਚਾਹ ਦਾ ਕੱਪ ਦੇ ਗਈ ਹੈ ਤੇ ਆਪਾਂ ਬ੍ਰੇਕ ਵੀ ਲੈਣੀ ਹੈ ਤੇ ਪੈਸਿਆਂ ਦੀਆਂ ਗੱਲਾਂ ਚੱਲਦੀਆਂ ਸੀ ਤੇ ਚਾਲ ਸਾਹਿਬ ਕਹਿੰਦੇ ਵੀ ਇੱਕ ਖਰਚਾ ਗੀਤੇ ਸੁਣਾ ਦਿਓ, ਖਰਚੇ ਗੁਰਨਾਮ ਭੁੱਲ ਗਏ, ਤੇ ਆਪਾਂ ਉਹ ਗੀਤ ਵੀ ਸੁਣ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਚਾਹ ਪੀ ਕੇ ਫਿਰ ਨਵੇਂ ਤਜੋ ਤਾਜ਼ਾ ਤਰੋ ਹੋ ਗਏ, ਨਵੀਆਂ ਗੱਲਾਂ ਲੈ ਕੇ ਆਉਂਦੇ ਹਾਂ। ਠੀਕ ਹੈ, ਲਾਓ ਜੀ ਸਰਬਜੀਤ ਜੀ।
ਛੱਡ ਕੇ ਡਰਾਈਵਰੀ ਕੋ ਜੋਬ ਲੱਗ ਜਾ, ਚੰਨਾ ਪ੍ਰੋਫੈਸ਼ਨ ਕੋਈ ਹੋਵੇ ਚੱਜ ਦਾ, ਛੱਡ ਕੇ ਡਰਾਈਵਰੀ ਕੋ ਜੋਬ ਲੱਗ ਜਾ, ਚੰਨਾ ਪ੍ਰੋਫੈਸ਼ਨ ਕੋਈ ਹੋਵੇ ਚੱਜ ਦਾ। ਤੇਰੀ ਉੱਡੂ ਉੱਡੂ ਕਰੇ ਸਰਦਾਰ ਨੀ, ਉੱਡੂ ਉੱਡੂ ਕਰੇ ਸਰਦਾਰ ਨੀ, ਪਰ ਐਸੇ ਗੱਲੋਂ ਹੀ ਨੇ ਖੰਭ ਚੜਦੇ।
ਗੱਲਾਂ ਆਉਂਦੀਆਂ ਗੱਲਾਂ ਤੈਨੂੰ ਘਰੇ ਵਿਹਲੀ ਬੈਠੀ ਨੂੰ,
ਘਰ ਵਾਲੇ ਮੇਰੇ ਪਰਿੰਡਾ ਦੇ ਤੋਰ ਨਾਲ ਅਫਸਰੀ ਕਰਦੇ।
ਡੌਣ ਟੌਣ ਘੁੰਮਦੀਏ ਬਣ ਟਣ ਕੇ, ਤੂੰ ਪਹਿਲਾਂ ਹੇ ਪਟਰਾਣੀ ਬਣ ਕੇ, ਡੌਣ ਟੌਣ ਘੁੰਮਦੀਏ ਬਣ ਟਣ ਕੇ, ਲੈਣੀਆਂ ਨਜ਼ਾਰੇ ਮਸਟੈਂਗ ਦੇ, ਲੈਣੀਆਂ ਨਜ਼ਾਰੇ ਮਸਟੈਂਗ ਦੇ, ਪਹਿਲਾਂ ਗੱਲ ਰੇ ਲਵਾ ਤੇ ਲੱਖਾਂ ਕਰਦੇ। ਕਰਦਾ ਨਾ ਡੱਟ ਜੇ ਡਰਾਈਵਰੀ,
ਘਰ ਵਾਲੇ ਮੇਰੀਆਂ ਪਰਿੰਡਾਂ ਦੇ ਤੋਰ ਨਾਲ ਅਫਸਰੀ चार वे डिनर नू जांदे आ रोजाना शामी बार वे जस वाले नेड़ले कपल तीन चार वे डिनर नू जांदे आ रोजाना शामी बार वे वीक पिछो तू कर मुड़ दे वीक पिछो तू कर मुड़ दे नैन हर जाने मेरे पर दे
माइग्रेशन शो तुसी सुनदे हो हर वीरवार मेरे नाल यानी रणबीर सिंह नाल
ते रोहित मोहन दे नाल लक्ष्य माइग्रेशन तो असी हाजर हुंदे आ हरमन रेडियो ते शाम 7 बजे तो लेके 8 बजे तक माइग्रेशन नाल जुड़े हर सवाल दा जवाब लेके
सो दोस्तो सुनना ना भुल्यो द माइग्रेशन शो विद रोहित मोहन एंड रणबीर सिंह ओनली ऑन हरमन रेडियो
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ ਵਨ ਐਂਡ ਓਨਲੀ ਐਮ ਡੀ ਸਪਾਈਸਿਸ 862A ਪਿਟਵਾਟਰ ਰੋਡ DOI ਨਿਊ ਸਾਊਥ ਵੇਲਸ ਸੰਪਰਕ ਕਰੋ 8959-4351 ਤੇ MD Spices.
ਓ ਨੇਹਾ ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨੀ ਕਨਫਿਊਜ਼ਡ ਆ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ
ਓਏ ਹੋਏ ਬਸ ਇੰਨੀ ਛੋਟੀ ਜਿਹੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਟ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਜ਼ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323 02885903777 ਤੇ
ਮੇਰਾ ਇਸ ਵਾਰ ਸਤੰਬਰ ਵਿੱਚ ਇੰਡੀਆ ਜਾਣ ਨੂੰ ਬਹੁਤ ਦਿਲ ਕਰਦਾ ਪਰ ਹੌਸਲੇ ਜਾ ਹੀ ਨਹੀਂ ਪੈਂਦਾ
ਪਰ ਉਹ ਕਿਉਂ ਟਿਕਟਾਂ ਬਹੁਤ ਮਹਿੰਗੀਆਂ
ਓ ਟਿਕਟਾਂ ਦੀ ਚਿੰਤਾ ਛੱਡੋ ਬਸ ਗਰੇਵਾਲ ਆਟਾ ਲਿਆਓ ਤੇ 2 ਇੰਡੀਆ ਦੀਆਂ ਹਵਾਈ ਟਿਕਟਾਂ ਮੁਫਤ ਪਾਓ
ਪਰ ਉਹ ਕਿੱਦਾਂ
ਗਰੇਵਾਲ ਗ੍ਰੇਨ ਮਿਲਸ ਲੈ ਕੇ ਆ ਰਹੇ ਨੇ ਭਾਰਤ ਦੀਆਂ 2 ਹਵਾਈ ਟਿਕਟਾਂ ਜਿੱਤਣ ਦਾ ਸੁਨਹਿਰੀ ਮੌਕਾ ਜੀ ਹਾਂ ਹੁਣ ਤੁਸੀਂ ਹਰ ਆਟਾ ਬੈਗ ਨਾਲ ਪਾਓਗੇ ਇਸ ਲੱਕੀ ਡਰਾ ਵਿੱਚ ਸ਼ਾਮਿਲ ਹੋਣ ਦਾ ਮੌਕਾ ਤੇ ਇਸ ਡਰਾ ਦੇ ਜੇਤੂ ਦਾ ਨਾਮ ਅਸੀਂ ਘੋਸ਼ਿਤ ਕਰਾਂਗੇ ਅਗਸਤ ਦੀ 15 ਤਰੀਕ ਨੂੰ ਹਰਮਨ ਰੇਡੀਓ ਤੇ ਵਧੇਰੇ ਜਾਣਕਾਰੀ ਲਈ
ਫਾਲੋ ਕਰੋ ਗਰੇਵਾਲ ਆਟਾ ਦਾ ਫੇਸਬੁੱਕ ਪੇਜ ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 03940884666 ਜਾਂ 04303007711 ਤੇ
ਤੇ ਫਿਰ ਦੇਰ ਕਾਦੀ ਅੱਜ ਹੀ ਜਾਓ ਤੇ ਗਰੇਵਾਲ ਆਟਾ ਲਿਆਓ ਈਟ ਫਰੈਸ਼ ਬੀ ਹੈਲਦੀ ਗਰੇਵਾਲ ਆਟਾ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਸਵਾਗਤ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਅੱਜ ਦੇ ਦਿਨ। ਦਿਨ ਸ਼ਨਿਚਰਵਾਰ ਹੈ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਤੇ ਇਹ ਪ੍ਰੋਗਰਾਮ ਅੱਜ ਸਿਡਨੀ ਤੋਂ ਚੱਲ ਰਿਹਾ ਔਰ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਹੀ ਨੇ, ਸਿਡਨੀ ਦੇ ਦੂਜੇ ਪਾਸੇ ਬੈਠੇ ਹਾਂ ਅਸੀਂ ਤੇ ਜੁੜੇ ਹੋਏ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁਆਇਨ ਕਰ ਰਹੇ। ਅਮਰੀਕ ਜੀ ਪਹਿਲਾਂ ਆਪਾਂ ਕੁਛ ਸੁਨੇਹੇ ਲੈ ਲਈਏ ਹੈ ਨਾ?
ਜੀ ਜੀ ਅਮਰੀਕ,
ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਾਂਗੇ। ਕਈ ਸੱਜਣ ਜੁੜਦੇ ਨੇ ਵੱਖਰੇ ਵੱਖਰੇ ਮਾਧਿਅਮ ਦੇ ਰਾਹੀਂ, ਟੈਲੀਗ੍ਰਾਮ ਦੇ ਰਾਹੀਂ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਨੇ। ਰਮਨਜੀਤ ਜੰਦੋਰੀਆ ਫੋਟੋ ਖਿੱਚ ਕੇ ਭੇਜ ਰਹੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਆਪਣੇ ਵੱਡੇ ਬਾਈ ਕਹਿੰਦੇ ਵਿਨੇ ਭਾਜੀ ਦੀ ਮੈਰਿਜ ਐਨਵਰਸਰੀ ਤੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ, ਤੇ ਇੱਕ ਕਹਿੰਦੇ ਗੀਤ ਸੁਣਾ ਦਿਓ ਆਪਣੀ ਚੋਇਸ ਦਾ। ਸਤਿ ਸ੍ਰੀ ਅਕਾਲ ਨਾਲ ਸਾਰਿਆਂ ਨੂੰ ਬੁਲਾ ਰਹੇ ਨੇ। ਸੋ ਮੈਂ ਸਰਬਜੀਤ ਨੂੰ ਬੇਨਤੀ ਕਰਦਾ ਕਿ ਵਧੀਆ ਜਿਹਾ ਗੀਤ ਕੱਢ ਕੇ ਰੱਖੋ ਜੀ, ਤੇ ਆਪਾਂ ਫਿਰ ਇਹਨਾਂ ਨੂੰ ਵਿਸ਼ੇ ਯੂਨੀਵਰਸਿਟੀ ਦੀਆਂ ਭੇਜਣੀਆਂ ਨੇ। ਖਰਚੇ ਗੀਤ ਤੁਸੀਂ ਸੁਣਿਆ ਤੇ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ, ਤੇ ਬੜੇ ਦੇਰ ਬਾਅਦ ਗੁਰਿੰਦਰ ਸਿੰਘ ਸਾਡੇ ਨਾਲ ਸ਼ਾਮਲ ਹੋਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਗਾਣੇ ਨੇ ਤਾਂ ਕੜਿੱਲ ਕੱਢ ਤੇ, ਬਹਿਜਾ ਬਹਿਜਾ ਕਰਵਾ ਤੀ। ਗੁਰਿੰਦਰ ਸਿੰਘ ਵਰਜੀਨੀਆ ਅਮਰੀਕਾ ਵਾਲੇ, ਕੀ ਹਾਲ ਅਮਰੀਕਾ ਵਾਲੇ, ਉਹ ਠੀਕ ਠਾਕ ਹੋ। ਤੇ ਜਗਵੀਰ ਸੇਖੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਬਾਈ ਜੀ ਆਪਾਂ ਹਾਰੀ ਹੋਈ ਟੀਮ ਲਈ ਕਿੰਨਾ ਟਾਈਮ ਗੱਲ ਕਰ ਰਹੇ ਹਾਂ, ਜਿਨ੍ਹਾਂ ਦਾ ਅਰਬਾਂ ਦਾ ਬਜਟ ਹੈ, ਪਰ ਹੇਮਾ ਦਾਸ ਵਰਗੀ ਕੁੜੀ ਜਿਹਨੇ ਆਪਣੀ ਮਿਹਨਤ ਨਾਲ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਪਹਿਲੀ ਕਤਾਰ ਵਿੱਚ ਲਿਆਂਦਾ, ਉਸ ਲਈ ਗੱਲ ਜ਼ਰੂਰੀ ਵੀ ਨਹੀਂ ਹੈ। ਧੰਨਵਾਦ ਜੀ, ਉਸਦੀ ਵੀ ਗੱਲ ਕਰੋ। ਦੇਖੋ ਹੋਰ ਬਹੁਤ ਸਾਰੇ ਬੱਚੇ ਨੇ ਜਿਹੜੇ ਪਰਫਾਰਮ ਕਰ ਰਹੇ ਨੇ ਅਮਰੀਕ ਜੀ, ਬੜੀ ਬੜੀ ਹਾਕੀ ਦੀ ਟੀਮ ਬੜੀ ਵਧੀਆ ਪਰਫਾਰਮੈਂਸ ਕਰ ਰਹੀ ਆ, ਹਨਾ,
ਤੇ
ਉਹਨਾਂ ਦਾ ਬਣਦਾ ਹੈ, ਜ਼ਰੂਰ ਬਣਦਾ ਉਹਨਾਂ ਨੂੰ ਕ੍ਰੈਡਿਟ ਦੇਣਾ। ਤੇ ਅਸੀਂ ਵੀ ਥੋੜੇ ਆਪਣੀ ਵੀ ਗਲਤੀ ਮੰਨਦੇ ਹਾਂ ਕਿ ਥੋੜੇ ਪਿਛੜੇ ਹੋਏ ਆ ਇਹਨਾਂ ਗੱਲਾਂ ਵੱਲ ਨੂੰ, ਤੇ ਗਾਂਹ ਵਾਸਤੇ ਅਸੀਂ ਜ਼ਰੂਰ ਕੱਢ ਕੇ ਇਨਫੋਰਮੇਸ਼ਨ ਲਿਆਇਆ ਕਰਾਂਗੇ। ਪਰ ਜਿਹੜਾ ਮੇਨ ਸਟ੍ਰੀਮ ਮੀਡੀਆ ਆ ਨਾ, ਉਹਦੇ ਵਿੱਚ ਜਿਹੜੀਆਂ ਸੁਪਰ ਸਪੋਰਟਸ ਨੇ ਉਹਦੀ ਗੱਲ ਜ਼ਿਆਦਾ ਹੁੰਦੀ ਆ। ਇੱਥੇ ਵੀ ਦੇਖਣ ਨੂੰ ਮਿਲਿਆ ਆ ਤੇ ਆਸਟ੍ਰੇਲੀਆ ਵਾਲੇ ਦੇ ਮੀਡੀਆ ਤਾਂ ਇਹ ਹੁੰਦਾ ਵੀ ਜਦੋਂ ਆਸਟ੍ਰੇਲੀਆ ਵਾਲੇ ਹਾਰ ਜਾਂਦੇ ਆ ਨਾ, ਤਾਂ ਫਿਰ ਤਾਂ ਨਿਊਜ਼ ਵੀ ਨੀ ਦਿੰਦੇ, ਜਿੱਤ ਜਾਂਦੇ ਫਿਰ ਬੜਾ ਮਤਲਬ ਦੱਸਦੇ ਨੇ। ਖੈਰ ਅਮਰੀਕ ਜੀ, ਕੁਛ ਖਬਰਾਂ ਜਿਹੜੀਆਂ ਨੇ ਨਾ ਉਹ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਤਾਜ਼ੀ ਖਬਰ ਜਿਹੜੀ ਆ ਉਹ ਇਹ ਆ ਰਹੀ ਹੈ ਕਿ ਇਰਾਨ ਨੇ ਹੁਣ ਇੰਗਲੈਂਡ ਦਾ ਇੱਕ ਜਿਹੜਾ ਟੈਂਕਰ ਹੈ ਉਸ ਨੂੰ ਜ਼ਬਤ ਕਰ ਲਿਆ ਗਿਆ।
ਅੱਛਾ ਜੀ,
ਤੇ ਇਹ ਤਾਂ ਕੀਤਾ ਕਿਉਂਕਿ ਪਿਛਲੇ ਦੋ ਹਫ਼ਤੇ ਪਹਿਲਾਂ ਇੰਗਲੈਂਡ ਵਾਲਿਆਂ ਨੇ ਇਰਾਨ ਦਾ ਇੱਕ ਆਇਲ ਟੈਂਕਰ ਜ਼ਬਤ ਕਰ ਲਿਆ ਸੀ, ਤੇ ਬਾਰ ਬਾਰ ਤਾਕੀਦ ਕਰਨ ਤੋਂ ਬਾਅਦ, ਰਿਕੁਐਸਟ ਕਰਨ ਤੋਂ ਬਾਅਦ ਉਹ ਨਹੀਂ ਛੱਡਿਆ ਗਿਆ, ਧਮਕੀਆਂ ਵੀ ਦਿੱਤੀਆਂ ਗਈਆਂ ਫਿਰ ਵੀ ਨਹੀਂ ਛੱਡਿਆ ਗਿਆ, ਤੇ ਬ੍ਰਿਟੇਨ ਨੇ ਆਪਣਾ ਜਿਹੜਾ ਜੰਗੀ ਬੇੜਾ ਦੂਸਰਾ ਵੀ ਖਾੜੀ ਦੇ ਵਿੱਚ ਭੇਜ ਦਿੱਤਾ ਸੀ, ਤੇ ਇਸ ਹਫ਼ਤੇ ਤੀਜਾ ਬੇੜਾ ਵੀ ਉਹਨਾਂ ਨੇ ਖਾੜੀ ਦੇ ਵਿੱਚ ਭੇਜ ਦਿੱਤਾ ਸੀ। ਇਹ ਪਰਸੋਂ ਦੀ ਖਬਰ ਸੀ, ਪਰ ਅੱਜ ਦੀ ਖਬਰ ਇਹ ਹੈ ਕਿ ਕੱਲ ਉਹਨਾਂ ਨੇ ਫਿਰ ਜਿਹੜਾ ਇੰਗਲੈਂਡ ਦਾ ਇੱਕ ਟੈਂਕਰ ਸੀ ਉਹ ਜ਼ਬਤ ਕਰ ਲਿਆ। ਹੁਣ ਕਹਿੰਦੇ ਕਰ ਲਓ ਕੀ ਕਰਨਾ ਹੈ। ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਦੱਸਿਆ ਸੀ ਕਿ ਅਮਰੀਕਾ ਕਦੇ ਕਹਿੰਦਾ ਸੀ ਉਹਨੇ ਆਹ ਕਰਤਾ ਉਹ ਕਰਤਾ, ਕਿ ਉਹਨੂੰ ਮਿਜ਼ਾਈਲ ਦੇ ਨਾਲ ਅਮਰੀਕਾ ਦਾ ਇੱਕ ਜਿਹੜਾ ਜਸੂਸੀ ਜਹਾਜ਼ ਸੁੱਟ ਕੇ ਇਰਾਨ ਨੇ ਚੈਲੰਜ ਕਰਤਾ ਸੀ, ਹੁਣ ਤੁਹਾਡਾ ਅਸੀਂ ਸੱਚੀ ਸੱਕ ਲਿਆ ਤੇ ਹੁਣ ਕਰ ਲਓ ਕੀ ਕਰਨਾ, ਤੇ ਅਮਰੀਕਾ ਕੋਈ ਨੀ ਕਰਦਾ। ਉਹਨਾਂ ਨੇ ਸਾਬਤ ਕਰਤਾ ਸੀ ਵੀ ਇਹ ਸਿਰਫ ਡਾਲਰ ਦਾ ਰੇਟ ਵਧਾ ਰਹੇ ਨੇ, ਤੇਲ ਦਾ ਰੇਟ ਵਧਾ ਰਹੇ ਨੇ ਤੇ ਆਪਣੀ ਇਕੋਨਮੀ ਨੂੰ ਬੜਾਵਾ ਦੇ ਰਹੇ ਨੇ ਲੜਾਈ ਦੇ ਸਿਰ ਦੇ ਉੱਤੇ। ਹੁਣ ਇਹੀ ਜਿਹੜਾ ਟੈਕਟਿਕ ਹੈ, ਹੁਣ ਇੰਗਲੈਂਡ ਜਿਹੜਾ ਦਬਾਅ ਬਣਾ ਰਿਹਾ ਸੀ ਤਿੰਨ ਬੇੜੇ ਭੇਜ ਕੇ ਖਾੜੀ ਦੇ ਵਿੱਚ, ਤੇ ਉਹਨਾਂ ਨੇ ਸੱਚੀ ਹੁਣ ਜਹਾਜ਼ ਉਹਨਾਂ ਨੇ ਜ਼ਬਤ ਕਰ ਲਿਆ। ਕਹਿੰਦੇ ਹੁਣ ਦੱਸੋ ਕੀ ਕਰਨਾ, ਹੁਣ ਉਹਨਾਂ ਦਾ ਜਹਾਜ਼ ਉਹ ਛੱਡ ਨੀ ਰਹੇ, ਪਰ ਇੰਗਲੈਂਡ ਵਾਲੇ ਕਹਿ ਰਹੇ ਨੇ ਇਹ ਅਨਅਕਸੈਪਟੇਬਲ, ਏਦਾਂ ਹੋਣਾ ਨੀ ਚਾਹੀਦਾ, ਆਪ ਉਹਨਾਂ ਦਾ ਜਹਾਜ਼ ਕਬਜ਼ਾ ਕਰੀ ਬੈਠੇ। ਸੋ ਜਿਹੜੀ ਫੁਕਰਾਪੰਥੀ ਹੈ ਸਿਰੇ ਦੀ ਚੱਲ ਰਹੀ ਹੈ ਦੋਹਾਂ ਪਾਸਿਆਂ ਤੋਂ ਖਾੜੀ ਦੇ ਵਿੱਚ, ਤੇ ਦੁਨੀਆਂ ਨੂੰ ਮਤਲਬ ਫਿਰ ਇੱਕ ਹੋਰ ਲੜਾਈ ਦੇ ਵਿੱਚ ਧਕੇਲਣ ਦੀ ਕੋਸ਼ਿਸ਼ ਜਾਰੀ ਹੈ ਕਈ ਧਿਰਾਂ ਵੱਲੋਂ। ਸੋ ਇਹ ਖਬਰ ਖਾੜੀ ਚੋ ਤੇ ਮੈਂ ਪਹਿਲਾਂ ਵੀ ਅਮਰੀਕਾ ਚ ਦੱਸਿਆ ਸੀਗਾ ਕਿ ਕੈਨੇਡਾ ਦੇ ਵਿਚ ਆਸਟ੍ਰੇਲੀਅਨ ਦੀ ਇੱਕ ਮੌਤ ਹੋਈ ਹੈ, ਨੌਜਵਾਨ ਹੈ ਤੇ ਉਹਦਾ ਉਹਦੀ ਗਰਲਫ੍ਰੈਂਡ ਦੀ ਦੋਨਾਂ ਦੀ ਉਹਨਾਂ ਨੂੰ ਮਾਰਿਆ ਗਿਆ, ਕਤਲ ਕੀਤਾ ਗਿਆ ਤੇ ਆਸਟ੍ਰੇਲੀਆ ਦੀ ਇਨਵੈਸਟੀਗੇਟਰ ਟੀਮ ਜਿਹੜੀ ਆ ਉਹ ਪਹੁੰਚ ਚੁੱਕੀ ਆ ਉੱਥੇ ਤੇ ਇਹਦਾ ਲਿੰਕ ਜਿਹੜਾ ਆ ਆਸਟ੍ਰੇਲੀਆ ਦੇ ਨੌਜਵਾਨ ਦੀ ਮੌਤ ਦਾ ਲਿੰਕ ਜਿਹੜਾ ਆ ਉਹ ਸੀਰੀਅਲ ਕਿਲਰ ਦੇ ਨਾਲ ਕੀਤਾ ਜਾ ਰਿਹਾ ਤੇ ਇਹ ਕੋਈ ਮਤਲਬ ਜਿਹੜੇ ਬੰਦੇ ਪ੍ਰੋਫੈਸ਼ਨਲ ਇਹ ਕੰਮ ਕਰਦੇ ਨੇ ਮਾਰ ਮਰਾਈ ਦੇ ਉਹਨਾਂ ਦਾ ਇਹ ਕਾਰ ਆ। ਸੋ ਇਹ ਸੀ ਖਬਰ ਆ ਤੇ ਅਮਰੀਕਾ ਦੇ ਵਿਚ ਇਲੈਕਸ਼ਨਾਂ ਜਿਹੜੀਆਂ ਫੇਰ ਮੱਗ ਗਈਆਂ ਨੇ ਕਿਉਂਕਿ ਟਰੰਪ ਦੀਆਂ ਹੁਣ ਇਲੈਕਸ਼ਨਾਂ ਹੋਣੀਆਂ ਨੇ ਮਿੱਡੀ ਆ ਤੇ ਕਾਫੀ ਦੇਰ ਤੋਂ ਪਹਿਲਾਂ ਤੇ ਚੱਲ ਰਿਹਾ ਕੰਮ, ਉਹ ਤਾਂ ਕੈਂਡੀਡੇਟ ਹੈਗਾ ਹੀ ਹੈਗਾ ਆ ਪਰ ਓਪੋਜਿਟ ਡੈਮੋਕ੍ਰੇਟ ਪਾਰਟੀ ਦੇ ਵਿਚ ਸੁਣਨ ਦੇ ਵਿਚ ਆਇਆ ਕਿ ਘੱਟੋ ਘੱਟ 20 ਜਿਹੜੇ ਕੈਂਡੀਡੇਟ ਨੇ ਉਹ ਮੈਦਾਨ ਦੇ ਵਿਚ ਨਿਤਰੇ ਹੋਏ ਨੇ ਤੇ ਉਹਨਾਂ ਦੀ ਜਿਹੜੀ ਰੇਸ ਚੱਲ ਰਹੀ ਆ ਵੀ ਟਰੰਪ ਦੇ ਉਲਟ ਕਿਹਨੇ ਖੜਨਾ ਤੇ ਉਹਨੂੰ ਲੈ ਕੇ ਹੁਣ ਟਰੰਪ ਵੀ ਪੋਲੀਟਿਕਸ ਕਰ ਰਿਹਾ ਆ, ਉਹਨਾਂ ਦੀ ਤੋੜ ਮੋੜ ਕਰ ਰਿਹਾ ਕਿ ਉਹ ਟਰੰਪ ਨੀ ਚਾਹੁੰਦਾ ਕਿ ਕੋਈ ਬਹੁਤ ਜ਼ਿਆਦਾ ਤਾਕਤਵਰ ਜਾਂ ਸਟਰੋਂਗ ਕੈਂਡੀਡੇਟ ਉਸਦੇ ਉਲਟ ਮੈਦਾਨ ਦੇ ਵਿਚ ਨਿਤਰੇ। ਸੋ ਇਸ ਕਰਕੇ ਉਹ ਕਦੇ ਕੋਈ ਬਿਆਨ ਦਿੰਦਾ ਹੈ ਕਦੇ ਕੋਈ ਬਿਆਨ ਦਿੰਦਾ ਹੈ ਤੇ ਡੈਮੋਕ੍ਰੇਟ ਪਾਰਟੀ ਦੇ ਵਿਚ ਉਹ ਪਾੜ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਤੁਹਾਡਾ ਕੀ ਖਿਆਲ ਹੈ, ਟਰੰਪ ਜਿੱਤ ਜਾਏਗਾ ਅਮਰੀਕਾ ਦੀ? ਕਿਉਂਕਿ ਉਹਦੀ ਪਿੱਛੇ ਜੇ ਆਇਆ ਕਿ ਉਹਦੀ ਜਿਹੜੀ ਅਪਰੂਵਲ ਰੇਟਿੰਗ ਹੈ 46% ਤੋਂ ਵੱਧ ਕੇ 50% ਹੋ ਗਈ ਆ।
ਜੀ ਜੀ ਡੈਫੀਨੇਟ ਅਮਨਦੀਪ, ਮੈਨੂੰ ਵੈਸੇ ਇਹ ਗੱਲ ਕਰਨ ਦਾ ਮੌਕਾ ਇੰਗਲੈਂਡ ਦੇ ਵਿਚ ਵੀ ਕਈਆਂ ਨਾਲ ਮਿਲਿਆ ਕਿਉਂਕਿ ਇੰਗਲੈਂਡ ਵਿਚ ਇਸ ਵਾਰ ਅਸੀਂ ਬਹੁਤ ਘੁੰਮਣ ਤਾਂ ਗਏ ਨੀ, ਆਪਣੇ ਯਾਰਾਂ ਦੋਸਤਾਂ ਕੋਲ ਗਏ ਆ ਤੇ ਆਪਣੇ ਘਰੇ ਵਿਚ ਜਾਂ ਤੁਸੀਂ ਘਰ ਵਿਚ ਰਹੇ ਆ, ਜਿਆਦਾ ਵਿਚਾਰ ਵਟਾਂਦਰੇ ਕਰਦੇ ਰਹੇ ਆ, ਗੱਲਾਂ ਕਰਦੇ ਰਹੇ ਆ ਫੈਮਲੀਆਂ ਦੇ ਵਿਚ ਬੈਠ ਕੇ ਤੇ ਟਰੰਪ ਬਾਰੇ ਵੀ ਗੱਲ ਹੋਈ ਸੀ। ਉਦੋਂ 3-4 ਦਿਨ ਪਹਿਲਾਂ ਟਰੰਪ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜੀ ਲੇਡੀਜ਼ ਡਿਵੈਲਪ ਕੰਟਰੀਆਂ ਚ ਰਹਿੰਦੀਆਂ ਤੇ ਕਹਿੰਦੀਆਂ ਕਿ ਸਾਨੂੰ ਇੱਥੇ ਸਹੂਲਤ ਨਹੀਂ, ਆਪਣੇ ਕੰਟਰੀਆਂ ਨੂੰ ਚਲੇ ਜਾਣ। ਇਹ ਗੱਲ ਵੀ ਠੀਕ ਹੈ ਉਹਦੀ, ਅਗਰ ਤੁਸੀਂ ਅਡੈਪਟੇਬਲ ਨਹੀਂ ਆ ਕਿਸੇ ਦੇਸ਼ ਨੂੰ, ਉੱਥੇ ਜਾ ਕੇ ਤੁਸੀਂ ਰਹਿੰਦੇ ਹੋ, ਤੁਹਾਨੂੰ ਖਾਣ ਨੂੰ ਵੀ ਦਿੰਦਾ, ਰੁਜ਼ਗਾਰ ਵੀ ਪ੍ਰੋਡਿਊਸ ਤੁਹਾਡੇ ਲਈ ਕਰਦਾ, ਫਿਰ ਤੁਸੀਂ ਅਡੈਪਟੇਬਲ ਨਹੀਂ ਉਸ ਕੰਟਰੀ ਨੂੰ, ਉੱਥੋਂ ਫਿਰ ਉਹਨੇ ਕਿਹਾ ਸੀ ਉਹ ਚਲੇ ਜਾਣ। ਤੇ ਬਾਅਦ ਵਿਚ ਜਦੋਂ ਉਹਨੂੰ ਪੁੱਛਿਆ ਕਿ ਵਾਈ ਡਿਡ ਯੂ ਮੇਕ ਦੀਜ਼, ਵਾਈ ਡਿਡ ਯੂ ਮੇਕ ਦੀਜ਼ ਰੇਸਿਸਟ ਕਮੈਂਟ, ਤਾਂ ਉਹਨੇ ਕਿਹਾ ਸੀ ਆਈ ਡੋਂਟ ਰਿਮੈਂਬਰ, ਆਈ ਡਿਡ ਮੇਕ ਐਨੀ ਰੇਸਿਸਟ ਕਮੈਂਟਸ, ਰੇਸਿਜ਼ਮ ਇਜ਼ ਨਾਟ ਇਨ ਮਾਈ ਬੋਨ। ਤੇ ਜਿੱਦਾਂ ਹੁਣ ਉਹਦੀ ਇਸ ਗੱਲ ਤੋਂ ਪਤਾ ਚੱਲਦਾ ਆ ਕਿ ਜਿਹੜੇ ਵਾਈਟ ਪੀਪਲ ਆ ਜਾਂ ਗੋਰੇ ਲੋਕ ਆ, ਈਵਨ ਜਿਹੜੇ ਲਿਬਰਲ ਮਾਈਂਡਡ ਵੀ ਆ, ਜਿਹੜੇ ਕੌਮੀ ਨੂੰ ਪਿਆਰ ਕਰਦੇ ਆ, ਦੇਸ਼ਾਂ ਨੂੰ ਪਿਆਰ ਕਰਦੇ, ਉਸ ਦੇਸ਼ ਦੇ ਨਾਲ ਰਹਿਣਾ ਚਾਹੁੰਦੇ ਆ, ਉਹ ਵੀ ਉਹਦੇ ਨਾਲ ਆ। ਮੇਰੇ ਖਿਆਲ ਵਿਚ ਡੈਫੀਨੇਟਲੀ ਜਿਹੜੀ ਉਹਨੂੰ ਇੱਕ ਟਰਮ ਹੋਰ ਮਿਲੂਗੀ, ਉਹ ਜਿੱਤੂਗਾ ਜ਼ਰੂਰ, ਉਹਦੀ ਜਿਹੜੀ ਪ੍ਰੈਫਰੈਂਸ ਰੇਟਿੰਗ ਰੇਟ ਆ ਇਹਦੇ ਤੋਂ ਵੀ ਅੱਗੇ ਜ਼ਿਆਦਾ ਵਧਣ ਦੀ ਸੰਭਾਵਨਾ ਆ, ਕਿਉਂਕਿ ਉਹ ਜਿਹੜੀ ਗੱਲ ਕਰਦਾ ਕਾਫੀ ਰਿਅਲਿਸਟਿਕ ਗੱਲ ਕਰਦਾ, ਉਹ ਚਾਹੁੰਦਾ ਕਿ ਥੋੜੀ ਇਕਾਨਮੀ ਥੋੜੀ ਰਿਸਟ੍ਰਿਕਟਡ ਹੋਵੇ, ਪਰ ਉਹ ਕਿਸੇ ਕਾਇਦੇ ਕਾਨੂੰਨ ਦੇ ਅਨੁਸਾਰ ਰਿਸਟ੍ਰਿਕਟਡ ਹੋਵੇ, ਇੰਨੀ ਹਾਰਡ ਪੂਰੀ ਪ੍ਰੋਟੈਕਸ਼ਨ ਨਾ ਉਹਨੂੰ ਹੋਵੇ, ਥੋੜੀ ਪ੍ਰੋਟੈਕਸ਼ਨ ਹੋਣੀ ਵੀ ਚਾਹੀਦੀ ਇਕਾਨਮੀ ਨੂੰ ਪ੍ਰੋਸਪਰ ਹੋਣ ਦੇ ਲਈ। ਮੇਰੇ ਖਿਆਲ ਦੇ ਜਿੱਦਾਂ ਦੀ ਬਿਆਨਬਾਜ਼ੀ ਕਰ ਰਿਹਾ, ਜਿੱਦਾਂ ਦੇ ਕੰਮ ਕਰ ਰਿਹਾ, ਉਹਦੀ ਲੋਕਪ੍ਰਿਯਤਾ ਹੈ, ਉਹਦੀ ਜਿਹੜੀ ਪੋਪੂਲੈਰਿਟੀ ਹੈ ਉਹ ਵੱਧਦੀ ਜਾ ਰਹੀ ਹੈ, ਮੇਰੇ ਖਿਆਲ ਚ ਉਹ ਇਲੈਕਸ਼ਨ ਜ਼ਰੂਰ ਜਿੱਤੂਗਾ ਇਹ ਇਲੈਕਸ਼ਨ, ਉਹਦੇ ਮੁਕਾਬਲੇ ਤਾਂ ਕੈਂਡੀਡੇਟ ਹੈ ਨਹੀਂ ਉਹਨਾਂ ਕੋਲ।
ਅਮਰੀਕਾ ਜੀ, ਇੱਕ ਹੋਰ ਅੰਕੜਾ ਸਾਹਮਣੇ ਆਇਆ ਪਿਛਲੇ ਹਫ਼ਤੇ, ਮੈਂ ਪੜ੍ਹ ਰਿਹਾ ਸੀ ਰਿਪੋਰਟ ਕਿ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਹੇਠਾਂ ਪਿਛਲੇ ਸਾਲਾਂ ਦੇ ਮੁਕਾਬਲੇ ਅਮਰੀਕਨਾਂ ਨੇ $90 ਬਿਲੀਅਨ ਵਾਧੂ ਟੈਕਸ ਦਿੱਤਾ, ਯਾਨੀ ਕਿ ਐਕਸਟਰਾ ਕਲੈਕਸ਼ਨ ਹੋਈ ਆ, ਯਾਨੀ ਕਿ ਉਹਨੇ ਐਫੀਸ਼ੀਐਂਟਲੀ ਕੰਮ ਕੀਤਾ ਕਹਿ ਲਓ, ਜਾਂ ਕਹਿੰਦੇ ਉਹਦੀ ਦੇਖ ਰੇਖ ਦੇ ਵਿੱਚ ਬਿਜ਼ਨਸਾਂ ਦਾ ਕੰਮ ਵਧਿਆ ਆ। ਜੇ ਹੁਣ ਟੈਕਸ ਜ਼ਿਆਦਾ ਹੋ ਰਿਹਾ, ਮਤਲਬ ਜੇ 90 ਬਿਲੀਅਨ ਟੈਕਸ ਇਹ ਹੋ ਰਿਹਾ, ਇਹਦਾ ਮਤਲਬ ਘੱਟੋ ਘੱਟ ਮਤਲਬ 100-1000-2000 ਬਿਲੀਅਨ ਗਰੋਥ ਹੋਈ ਹੋਏਗੀ ਹੈ ਨਾ ਇਕੋਨਮੀ। ਸੋ ਉਹ ਜਿਹੜੀਆਂ ਚੀਜ਼ਾਂ ਨੇ, ਰਿਐਲਿਟੀ ਕੁਛ ਹੋਰ ਕਹਿ ਰਹੀ ਹੈ, ਮੀਡੀਆ ਕੁਛ ਹੋਰ ਕਹਿ ਰਿਹਾ, ਤੇ ਉੱਥੇ ਇਹ ਵੀ ਦੇਖਣਾ ਪਏਗਾ ਕਿ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਇੰਡੀਆ ਦੇ ਵਿੱਚ ਮੋਦੀ ਦਾ ਮੀਡੀਆ ਮੋਦੀ ਦੇ ਹੱਕ ਦੀ ਗੱਲ ਕਰ ਰਿਹਾ ਸਾਰਾ ਕੁਛ, ਠੀਕ ਹੈ ਨਾ, ਤੇ ਉਹ ਖਰੀਦਿਆ। ਹੁਣ ਅਮਰੀਕਾ ਦੇ ਵਿੱਚ ਇਹ ਤਾਂ ਉਲਟ ਹੈ, ਉੱਥੇ ਜਿਹੜਾ ਮੀਡੀਆ ਆ ਉੱਥੇ ਇਹ ਦੋਸ਼ ਲੱਗ ਰਿਹਾ ਕਿ ਸਾਰਾ ਮੀਡੀਆ ਟਰੰਪ ਦੇ ਉਲਟ ਖਰੀਦਿਆ ਹੋਇਆ ਦੂਜੇ ਪਾਸਿਓ, ਤੇ ਇਸ ਕਰਕੇ ਉਹ ਨੈਗੇਟਿਵ ਖਬਰ ਦੇ ਰਿਹਾ ਆ ਆਲਵੇਸ ਟਰੰਪ ਦੀ। ਤੇ ਹਾਲਾਂਕਿ ਜਿਹੜੇ ਕਿਤੇ ਕਿਤੇ ਫਿਗਰ ਲੀਕ ਹੁੰਦੇ ਨੇ ਆ ਰਹੇ ਨੇ ਬਾਹਰ ਉਹਨਾਂ ਵੱਲੋਂ ਆਪਣੇ ਕਿ ਉਹ ਫਿਗਰ ਕੁਛ ਹੋਰ ਕਹਿ ਰਹੇ ਨੇ, ਸੋ ਮੀਡੀਆ ਦੋਨੋਂ ਪਾਸੇ ਹੀ ਬੈਲੈਂਸ ਰਿਪੋਰਟਾਂ ਨਹੀਂ ਦੇ ਰਿਹਾ। ਹਾਂ, ਕਿਤੇ ਗਲਤੀਆਂ ਨੇ ਉਹ ਜ਼ਰੂਰ ਉਜਾਗਰ ਕਰਨੀਆਂ ਚਾਹੀਦੀਆਂ ਨੇ। ਤੇ ਅਮਰੀਕ ਦੀ ਜਿਹੜੀ ਉਹਨੇ ਰਿਮਾਰਕ ਕੀਤਾ ਸੀ, ਚਾਰ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੀਆਂ ਬੀਬੀਆਂ ਨੇ ਜਿਹੜੀਆਂ ਕਿ ਦੂਸਰੇ ਦੇਸ਼ਾਂ ਤੋਂ ਆਈਆਂ ਹੋਈਆਂ ਨੇ ਕਾਫੀ, ਉਹ ਨਾ ਰਿਐਲਿਟੀ ਦੇ ਵਿੱਚ ਉਹ ਲੈਫਟ ਵਿੰਗ ਨੇ, ਜਿਹੜੀ ਲੈਫਟ
ਪਾਰਟੀ
ਲੈਫਟ ਲਾਈਨਡ ਨੇ, ਤੇ ਆਹ ਵੀ ਹੋਣਾ ਚਾਹੀਦਾ ਜੀ, ਉਹ ਵੀ ਹੋਣਾ ਚਾਹੀਦਾ, ਡਿਮਾਂਡਿੰਗ ਨੀ ਹੁੰਦਾ ਵੀ ਐ ਵੀ ਹੋਣਾ ਚਾਹੀਦਾ, ਤੇ ਟਰੰਪ ਇਹੀ ਕਹਿ ਰਿਹਾ ਵੀ ਹੋਣਾ ਕੀ ਚਾਹੀਦਾ, ਮਤਲਬ ਕੁਛ ਤੁਹਾਨੂੰ ਕੰਟਰੀ ਮਿਲ ਗਿਆ ਵਧੀਆ ਮਿਲ ਗਿਆ, ਤੁਸੀਂ ਕਰਕੇ ਦਿਖਾ ਲਓ, ਕਰੋ ਤੁਸੀਂ ਕੁਛ, ਤੇ ਤੁਸੀਂ ਸਪੂਨ ਫੀਡਿੰਗ ਕਰਵਾ ਰਹੇ ਹੈ ਵੀ ਲੋਕਾਂ ਨੂੰ ਚਮਚੇ ਨਾਲ ਮੂੰਹ ਦੇ ਵਿੱਚ ਰੋਟੀਆਂ ਪਵਾਉਣ ਦੀ ਗੱਲ ਕਰ ਰਹੇ ਹੋ, ਇੱਥੋਂ ਤੱਕ ਤੁਸੀਂ ਜਾ ਰਹੇ ਹੋ ਵੀ ਇਹ ਇੱਕ ਓਪਨ ਕੰਟਰੀ ਆ, ਤੁਸੀਂ ਤੁਹਾਨੂੰ ਮੌਕੇ ਦਿੱਤੇ ਗਏ ਨੇ, ਤੁਸੀਂ ਆਪਣਾ ਮਤਲਬ ਕੰਮ ਕਰੋ। ਮੈਂ ਨਾ ਇੱਥੇ ਥੋੜੀ ਇੰਟਰਸਟਿੰਗ ਗੱਲ ਤੁਹਾਡੇ ਨਾਲ ਇੱਕ ਹੋਰ ਸ਼ੇਅਰ ਕਰਨਾ ਚਾਹੁੰਦਾ ਕਿ ਪਿਛਲੇ ਹਫ਼ਤੇ ਨਾ ਮੈਨੂੰ ਇੱਥੇ ਇੱਕ ਲੰਚ ਤੇ ਜਾਣ ਦਾ ਮੌਕਾ ਮਿਲਿਆ, ਤੇ ਉੱਥੇ ਨਿਊ ਸਾਊਥ ਵੇਲਸ ਦੇ ਸਮਾਲ ਬਿਜ਼ਨਸ ਦੇ ਇਨਫਰਾਸਟ੍ਰਕਚਰ ਮਿਨਿਸਟਰ ਆਏ ਹੋਏ ਸਨ, ਡੈਮੀ ਉਹਨਾਂ ਦਾ ਨਾਂ ਸੀਗਾ, ਤੇ ਸਾਡੇ ਗੁਰਮੇਸ਼ ਉਹਨਾਂ ਨੇ ਸੱਦਿਆ ਹੋਇਆ ਸੀ, ਤੇ ਕੁਦਰਤੀ ਚਲੋ ਮੈਂ ਵੀ ਆਪਣੇ ਬੈਂਕਸ ਦੇ ਨਾਲ ਉਹਨਾਂ ਨੇ ਇਨਵਾਈਟ ਕੀਤਾ ਸੀ ਮੈਨੂੰ, ਤੇ ਮੈਂ ਵੀ ਨਾਲ ਗਿਆ ਹੋਇਆ ਸੀ। ਉੱਥੇ ਗੱਲਬਾਤ ਤੋਂ ਮਤਲਬ ਪਤਾ ਲੱਗਾ ਕਿ ਸਾਡੇ ਇਲਾਕੇ ਦੇ 50-60 ਬਿਜ਼ਨਸ ਆਏ ਹੋਏ ਸੀ, ਉਹਨਾਂ ਚ ਕੌਂਸਲ ਵੀ ਸੀ, ਵੱਡੇ ਵੱਡੇ ਬਿਜ਼ਨਸ ਸੀਗੇ, ਤੇ ਉਹ ਕਹਿ ਰਹੇ ਸੀਗੇ ਵੀ ਥੋੜੀ ਆਹ ਹੋਣਾ ਚਾਹੀਦਾ, ਏਦਾਂ ਹੋਣਾ ਚਾਹੀਦਾ, ਓਦਾਂ ਹੋਣਾ ਚਾਹੀਦਾ, ਜਿਹੜੇ ਕਿ ਜਿਹੜਾ ਬਿਜ਼ਨਸ ਡਿਮਾਂਡ ਕਰਦਾ ਹੀ ਹੈ ਨਾ, ਤੇ ਕਾਫੀ ਗੱਲਾਂ ਵਧੀਆ ਉਹਦੇ ਚੋਂ ਐਕਸੈਪਟ ਕੀਤੀਆਂ ਮਨਿਸਟਰ ਨੇ ਵੀ ਏਦਾਂ ਹੋਣਾ ਚਾਹੀਦਾ, ਪਰ ਅਖੀਰ ਨੂੰ ਉਹ ਮਨਿਸਟਰ ਆਪ ਲੋਇਰ ਸੀ ਇੱਥੋਂ ਰਾਈਡ, ਉਹਨਾਂ ਦੀ ਬੈਕਗਰਾਉਂਡ ਹੈ ਨਾ ਐਪਿੰਗ ਸ਼ਾਇਦ, ਉਹ ਕਹਿੰਦਾ ਵੀ ਜਿਹੜੀ ਸਰਕਾਰ ਹੈ ਸਾਡੀ, ਸਰਕਾਰ ਦਾ ਬਿਜ਼ਨਸ ਤੁਹਾਡਾ ਬਿਜ਼ਨਸ ਰਨ ਕਰਨਾ ਨਹੀਂ ਹੈਗਾ।
ਅੱਛਾ ਜੀ।
ਤੇ ਸਰਕਾਰ ਨੇ ਤੁਹਾਡੀ ਜ਼ਿੰਦਗੀ ਨਹੀਂ ਰਨ ਕਰਨੀ, ਸਰਕਾਰ ਨੇ ਤੁਹਾਡਾ ਬਿਜ਼ਨਸ ਨਹੀਂ ਰਨ ਕਰਨਾ, ਤੁਸੀਂ ਆਪਣੀ ਜ਼ਿੰਦਗੀ ਆਪ ਜਿਉਣੀ ਹੈ, ਆਪਣਾ ਬਿਜ਼ਨਸ ਤੁਸੀਂ ਆਪ ਕਿੱਤਾ ਆਪਣਾ ਕਰਨਾ ਹੈ। ਕਹਿੰਦਾ ਸਰਕਾਰ ਦਾ ਕੰਮ ਹੈ ਤੁਹਾਨੂੰ ਸਿਕਿਉਰਿਟੀ ਦੇਣਾ ਤੇ ਬਾਹਰੋਂ ਕੋਈ ਅਟੈਕ ਨਾ ਕਰੇ, ਸਰਕਾਰ ਦਾ ਕੰਮ ਹੈ ਤੁਹਾਨੂੰ ਇਨਫਰਾਸਟ੍ਰਕਚਰ ਦੇਣਾ, ਤੇ ਸੜਕਾਂ ਰੇਲ ਗੱਡੀਆਂ ਅਸੀਂ ਤੁਹਾਨੂੰ ਇਹ ਦੇਣਾ, ਅਸੀਂ ਤੁਹਾਨੂੰ ਇਨਵਾਇਰਮੈਂਟ ਬਣਾ ਕੇ ਦੇਣਾ ਆ ਕੰਮ ਕਰਨ, ਕੰਮ ਤੁਸੀਂ ਕਰਨਾ ਹੈ, ਜ਼ਿੰਦਗੀ ਤੁਸੀਂ ਜਿਉਣੀ ਆ, ਅਸੀਂ ਇੱਕ ਇਨਵਾਇਰਮੈਂਟ ਦੇ ਦੇਣਾ ਹੈ, ਉਹਦੇ ਵਿੱਚ ਉਹ ਇਨਵਾਇਰਮੈਂਟ ਸਾਰੇ ਆਸਟ੍ਰੇਲੀਅਨ ਲਈ ਇੱਕੋ ਜਿਹਾ ਹੀ ਹੋਊਗਾ। ਵੀ ਜੇ ਤੁਸੀਂ ਕਹੋ ਵੀ ਸਾਡੇ ਜੀ ਇਸ ਸੈਕਟਰ ਨੂੰ, ਖੇਤੀਬਾੜੀ ਸੈਕਟਰ ਨੂੰ ਸਬਸਿਡੀ ਦਿਓ ਜਾਂ ਟਰੱਕਿੰਗ ਸੈਕਟਰ ਨੂੰ ਸਬਸਿਡੀ ਦੇ ਦਿਓ, ਕਹਿੰਦੇ ਅਸੀਂ ਵੀ ਆਰ ਨੋਟ ਹੇਅਰ ਟੂ ਰਨ ਯੋਰ ਬਿਜ਼ਨਸ, ਅਸੀਂ ਨੀ ਤੁਹਾਡਾ ਬਿਜ਼ਨਸ, ਉਹ ਤੁਸੀਂ ਕਰਨਾ। ਸੋ ਉਹਦੀ ਗੱਲ ਮੈਨੂੰ ਬੜੀ ਵਧੀਆ ਲੱਗੀ ਆ, ਵੈਸੇ ਪੋਲਿਸੀ ਮੈਂ ਪਹਿਲਾਂ ਵੀ ਦੱਸ ਚੁੱਕਾ ਵੀ ਅਸਲ ਦੇ ਵਿੱਚ ਸਰਕਾਰ ਦੀ ਨੂੰ ਇਨਫਰਾਸਟ੍ਰਕਚਰ ਦੇਣਾ ਉਹਨੂੰ ਤਾਂ ਮੰਗਣਾ ਚਾਹੀਦਾ, ਸਾਨੂੰ ਸਬਸਿਡੀਆਂ ਨੀ ਮੰਗਣੀਆਂ ਚਾਹੀਦੀਆਂ, ਵੀ ਸਾਨੂੰ ਤੁਸੀਂ ਇਨਵਾਇਰਮੈਂਟ ਬਣਾ ਕੇ ਦਿਓ ਜਿਹਦੇ ਵਿੱਚ ਅਸੀਂ ਵਧੀਆ ਕੰਮ ਕਰ ਸਕੀਏ, ਨਾ ਕਿ ਅਸੀਂ ਵਿਹਲੇ ਬੈਠ ਕੇ ਛੱਕ ਸਕੀਏ। ਸੋ ਇਹ ਜਿਹੜੀ ਆ ਮਤਲਬ ਇਹੀ ਪੋਲਿਸੀ ਜਿਹੜੀਆਂ ਨੇ ਜਿਹੜੀ ਸਰਕਾਰਾਂ ਅਪਣਾਉਂਦੀਆਂ ਨੇ ਉਹ ਦੇਸ਼ ਜਿਹੜੇ ਨੇ ਉਹ ਪ੍ਰਫੁੱਲਤ ਹੁੰਦੇ ਨੇ। ਸੋ ਅਮਰੀਕ ਜੀ ਸਾਡੇ ਨਾਲ ਗੁਰਿੰਦਰ ਸਿੰਘ ਹੁਣੀ ਜੁੜੇ ਨੇ ਅਮਰੀਕਾ ਤੋਂ, ਤੇ ਉਹ ਵੀ ਟਰੰਪ ਬਾਰੇ ਗੱਲਾਂ ਕਰਦੇ, ਕਹਿੰਦੇ ਆਈ ਡੋਂਟ ਲਾਈਕ ਟਰੰਪ ਮਾਈਸੈਲਫ ਬਟ ਹੀ ਇਜ਼ ਗੋਇੰਗ ਟੂ ਵਿਨ ਆਲਸੋ, ਹੀ ਡੂ ਸਮ ਸਟੂਪਿਡ ਐਵਰੀ ਡੇ ਐਂਡ ਸਟੇ ਇਨ ਮੀਡੀਆ ਐਂਡ ਇਟਸ ਫਰੀ, ਤੇ ਕਹਿੰਦੇ ਹੁਣ ਮੀਡੀਆ ਨੂੰ ਤਾਂ ਕੰਮ ਮਿਲਿਆ ਹੋਇਆ ਉਹਦੀਆਂ ਗੱਲਾਂ ਕਰ ਕਰਕੇ, ਤੇ ਉਹ ਐਕਚੁਲੀ ਕੀ ਆ ਉਹਦੇ ਨਾਲ ਉਹਦੀ ਪਬਲਿਸਿਟੀ ਹੋ ਰਹੀ ਆ। ਖੈਰ ਤੇ ਅਮਰੀਕ ਜੀ ਤੁਸੀਂ ਹੁਣ ਇੰਗਲੈਂਡ ਜਾ ਕੇ ਆਏ ਹੋ, ਤੁਹਾਡਾ ਇੱਕ ਮਿੱਤਰ ਹੁੰਦਾ ਸੀ ਟੋਨੀ, ਮੈਂ ਵੀ ਇੱਕ ਵਾਰੀ ਉਹਨੂੰ ਮਿਲਿਆ ਸੀਗਾ, ਤੁਸੀਂ ਵੀ ਉਹਦਾ ਉਹ ਮਿਲਿਆ ਤੁਹਾਨੂੰ ਫਿਰ ਐਤਕੀ?
ਅਮਲੀ ਪਤਾ ਨਾ ਹੈ ਤਰਲੋਚਨ ਸਿੰਘ, ਉਹਨੂੰ ਛੋਟੇ ਹੁੰਦੇ ਨੂੰ ਟੋਨੀ ਕਹਿੰਦੇ ਸੀ, ਜਦੋਂ ਅਸੀਂ ਚੌਥੀ ਪੰਜਵੀਂ ਚ ਪੜ੍ਹਦੇ ਹੁੰਦੇ ਸੀ ਨਾ, ਉਦੋਂ ਹੀ ਉਹ ਬਲੈਸ ਕੇ ਲੱਗਿਆ ਸੀ, ਤੇ ਉਹ ਮੇਰਾ ਚੌਥੀ ਪੰਜਵੀਂ ਪੜ੍ਹਦਾ ਹੁੰਦਾ ਸੀ, ਤੇ ਮੇਰਾ ਫਰੈਂਡ ਸੀਗਾ ਕਾਫੀ, ਤੇ ਬਾਅਦ ਚ ਵੀ ਮਿਲਦਾ ਰਹਿੰਦਾ ਸੀ।
ਪਹਿਲਾਂ ਤੁਸੀਂ ਤੋਚੀ ਕਹਿੰਦੇ ਹੁੰਦੇ ਸੀ, ਟੋਨੀ ਇੰਗਲੈਂਡ ਜਾਣ ਤੋਂ ਬਾਅਦ ਬਣਿਆ?
ਨਹੀਂ, ਪਹਿਲਾਂ ਤਾਂ ਉਹਦਾ ਨਾਂ ਤੋਚੀ ਹੁੰਦਾ ਸੀ, ਤੁਸੀਂ ਵੀ ਠੀਕ ਬੜਿਆ ਤਰਲੋਚਨ ਹੁੰਦਾ ਸੀ, ਉੱਥੇ ਜਾ ਕੇ ਟੋਨੀ ਬਣ ਗਿਆ ਉਹ, ਤੇ ਹੁਣ ਮੈਂ ਪਹਿਲਾਂ ਵੀ ਕਈ ਵਾਰ ਮਿਲਿਆ, ਤੇ ਮੈਂ ਉਹਨੂੰ ਜਰੂਰ ਮਿਲ ਜਾਂਦਾ ਹੁੰਦਾ, ਉਹ ਪਿਆਰ ਬੜਾ ਕਰਦਾ ਜੇ ਤੁਸੀਂ ਜਾਣੇ ਨਾ, ਗੱਲਾਂ ਗੁੱਲਾਂ ਵੀ ਬੜੀਆਂ ਇੰਟਰਸਟਿੰਗ ਸੁਣਾ, ਉਹਦਾ ਥੋੜਾ ਐਕਸਟੈਂਟ ਜਿਹੜਾ ਆ, ਜਿੱਦਾਂ ਹੁਣ ਉਹ ਛੋਟੇ ਹੁੰਦਾ ਉੱਥੇ ਗਿਆ ਆ, ਉਹਦਾ ਐਕਸਟੈਂਟ ਜਿੱਦਾਂ ਉੱਥੇ ਦੇ ਮੁੰਡੇ ਕੁੜੀਆਂ ਬੋਲਦੇ ਇੱਦਾਂ ਦਾ ਹੋ ਗਿਆ ਆ, ਉੱਦਾਂ ਦੀ ਭਾਸ਼ਾ ਚ ਗੱਲ ਤੁਹਾਡੇ ਨਾਲ ਕਰਦਾ, ਪਰ ਉਹ ਪਤਾ ਬੜਾ ਵਧੀਆ ਜੀ, ਉਹ ਨਹੀਂ ਗੱਲ ਕਰਦਾ ਉਹ,
ਨਹੀਂ ਗੱਲ ਤਾਂ ਸੱਚੀ ਕਰਦਾ, ਉਹ ਤਾਂ ਮੈਨੂੰ ਪਤਾ ਵੀ ਚਲੋ ਜਿਹੜੇ ਇੰਗਲੈਂਡ ਵਾਲੇ ਹੁੰਦੇ ਆ ਉਹਨਾਂ ਨੂੰ ਥੋੜਾ ਫੇਰ ਬਦਲ ਨੀ ਆਉਂਦਾ ਸਾਡੇ, ਅਸੀਂ ਥੋੜੀ ਡਿਪਲੋਮੈਟਿਕ ਗੱਲ ਕਰ ਲਈ ਦੀ ਆ ਕਰਕੇ ਨਾ, ਉਹ ਸਿੱਧੀ ਸਿੱਧੀ ਉਹਨੇ ਅੰਗਰੇਜ਼ੀ ਤਾਂ ਕਰ ਲੈਂਦੇ ਹੋ ਗਏ, ਪਰ ਜਦੋਂ ਪੰਜਾਬੀ ਬੋਲਦੇ ਆ ਫਿਰ ਉਹਨਾਂ ਤੇ ਉਹ ਫੇਰ ਬਦਲ ਨੀ ਹੁੰਦਾ, ਜਿੰਨਾ ਅਸੀਂ ਘੁਮਾ ਲਈ ਦੀ ਗੱਲ
ਨੂੰ
ਹੇਰਾ ਫੇਰੀ ਨੀ ਆਉਂਦੀ, ਉਹ ਸਿੱਧੀ ਸਿੱਧੀ ਗੱਲ ਕਹਿੰਦੇ ਕਈ ਵਾਰੀ, ਜਿੱਦਾਂ ਫੇਰ ਜਿੱਦਾਂ ਇੱਕ ਵਾਰੀ ਭਗਵੰਤ ਮਾਨ ਨੀ ਸੀ ਕਹਿੰਦਾ ਹੁੰਦਾ, ਉਹ ਵੀ ਨਕਲਾਂ ਦਾ ਹੁੰਦਾ ਨਾ ਕਹਿੰਦੇ ਜਦੋਂ 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 ਮੇਰਾ ਡੈਡੀ ਪੀ ਲੈਂਦਾ ਨਾ ਫਿਰ ਉਹ ਕੰਜਰ ਬਣ ਜਾਂਦਾ ਕਹਿੰਦੇ ਉਹ ਕੰਜਰ ਕੀ ਹੁੰਦਾ ਕਹਿੰਦਾ ਨਹੀਂ ਮੰਮੀ ਏਦਾਂ ਕਹਿੰਦੀ ਹੁੰਦੀ ਤੇ ਹੁਣ ਇਹ ਕੰਜਰ ਬਣ ਗਿਆ ਉਹ ਫਿਰ ਟੋਚੀ ਨੂੰ ਅੱਗੇ ਸੋਰੀ ਟੋਨੀ ਨੂੰ ਅੱਗੇ ਕਈ ਵਾਰੀ ਮੈਂ ਮਿਲਿਆ ਮਤਲਬ ਇੱਕ ਦੋ ਵਾਰੀ ਤਾਂ ਉਹਦੀਆਂ ਗੱਲਾਂ ਮੈਨੂੰ ਬੜਾ ਵਧੀਆ ਐਕਸੈਂਟ ਬੜਾ ਵਧੀਆ ਲੱਗਦਾ ਜੇ ਐਤਕੀ ਫਿਰ ਕੋਈ ਉਹਨੂੰ ਗੱਲ ਸੁਣਾਈ
ਮੈਂ ਹੁਣ ਉਸੇ ਐਕਸੈਂਟ ਥੋੜਾ ਬਹੁਤਾ ਮੈਂ ਉਹਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਵੈਸੇ ਕਰਨੀ ਤਾਂ ਚਾਹੀਦੀ ਨੀ ਹੈ ਉਹਨਾਂ ਦਾ ਆਪਣਾ ਐਕਸੈਂਟ ਹੈ ਚਲੋ ਫਿਰ ਵੀ ਕਰ ਦਿੰਦੇ ਥੋੜਾ ਬਹੁਤਾ ਸ਼ੁਗਲ ਹੋ ਜਾਂਦਾ ਨਾ ਕਈ ਵਾਰੀ ਤੇ ਸ਼ੁਗਲ ਤਾਂ ਨੀ ਉਹ ਤਾਂ ਆਮ ਗੱਲਾਂ ਹੀ ਕਰਦਾ ਸੀ ਮੈਂ ਕਿਹਾ ਵੀ ਕਿੱਦਾਂ ਵੀ ਟੋਨੀ ਤੇਰਾ ਕਿੱਦਾਂ ਹਾਲ ਚਾਲ ਤੂੰ ਕਿੱਦਾਂ ਬੜੀ ਉਹ ਕਹਿੰਦਾ ਗੱਲ ਸੁਣੋ ਅਮਰੀਕ ਸ਼ਾਹ ਤੂੰ ਆਇਆ ਬੜੀ ਦੇਰ ਨਾਲ ਜਿੱਦਾਂ ਕਿ ਪਰਦੇਸੀ ਹੋ ਗਿਆ ਹੁਣ ਮੈਂ ਕਿਹਾ ਪਰਦੇਸੀ ਆ ਐਡੀ ਬੜੀ ਦੂਰੋਂ ਆਇਆ ਬੰਦੇ ਬਣ ਗਏ ਇੱਥੇ ਦੇ ਹੀ ਹੋਣ ਚਾਹੀਦੀ ਜਿੱਦਾਂ ਕਿ ਤੈਨੂੰ ਪਤਾ ਹੀ ਆ ਜਿੱਦਾਂ ਕਿ ਜਿੱਦਾਂ ਕਿ ਅਸੀਂ ਗੱਲਾਂ ਕਰਦੇ ਹੀ ਹੁੰਦੇ ਆ ਅਸੀਂ ਜਿੱਦਾਂ ਕਿ ਤੈਨੂੰ ਪਤਾ ਹੀ ਆ ਚੰਗਾ ਹੀ ਆ ਇੱਥੇ ਗੁੱਜਾ ਹੀ ਹੁੰਦਾ ਜੋ ਕਿਸੇ ਦੇ ਬੜਗਲ ਖਾ ਲੈਂਦੇ ਆ ਬੜਗਲ ਖਾ ਕੇ ਬਹੁਤੀਆਂ ਗੱਲਾਂ ਆਉਂਦੀਆਂ ਨੀ ਹੈ ਇਹ ਵੀ ਕਰ ਲੈਂਦਾ ਕਹਿੰਦਾ ਟ੍ਰੇਨਾਂ ਮੈਂ ਕਹਿੰਦਾ ਤੇਰੀ ਵਾਈਫ ਦਾ ਕਹਿੰਦਾ ਉਹ ਤਾਂ ਕਹਿੰਦਾ ਸੁੱਖ ਨਾਲ ਮਾਲ ਉਹ ਤਾਂ ਸੁੱਖ ਨਾਲ ਜਿੱਦਾਂ ਕਿ ਜਿੱਦਾਂ ਕਿ ਰੱਬ ਨੂੰ ਪਿਆਰੀ ਹੋ ਗਈ ਸੁੱਖ ਨਾਲ ਉਹ ਤਾਂ ਕਹਿੰਦਾ ਚੰਗਾ ਹੀ ਹੋਇਆ ਚੰਗਾ ਹੀ ਹੋਇਆ ਕਹਿੰਦਾ ਉਹ ਤਾਂ ਗੱਲਾਂ ਚੰਗਾ ਹੀ ਉਹ ਚੰਗਾ ਹੀ ਹੋਇਆ ਮੈਂ ਉਹ ਕਿੱਦਾਂ ਚੰਗਾ ਹੋਇਆ ਤੇਰੇ ਨਾਲ ਉਹਦਾ ਟੰਗ ਬੜਾ ਕਰਦੀ ਸੀ ਜੇ ਕਿਤੇ ਬਾਹਰ ਨੂੰ ਜਾਂਦੇ ਸੀ ਤਾਂ ਕਦੇ ਪੱਬ ਨੂੰ ਪੁਆਇੰਟ ਲਾਣਾ ਪੈਂਦਾ ਕਦੇ ਜਾਣਾ ਕਦੇ ਸਟ੍ਰੈਸ ਆਊਟ ਹੋ ਜਾਂਦਾ ਮੈਂ ਫਿਰ ਜਾਣਾ ਹੀ ਪੈਂਦਾ ਸੀਗਾ ਜਿੱਥੇ ਤੈਨੂੰ ਪਤਾ ਹੀ ਆ ਇੱਥੇ ਪ੍ਰੋਬਲਮ ਬੜੀ ਆ ਟੈਕਸ ਬੜਾ ਲੱਗਦਾ ਆ ਉੱਥੇ ਉਹ ਖੇਚਣੀ ਬੜੀ ਸੀ ਉਹ ਪੂਰੀ ਹੋ ਗਈ ਤੇ ਹੁਣ ਕਹਿੰਦਾ ਮੈਨੂੰ ਬੜੀਆਂ ਹੀ ਮੌਜਾਂ ਆ ਹੁਣ ਜਿੱਦਾਂ ਕਿ ਤੈਨੂੰ ਪਤਾ ਹੀ ਆ ਜਿੱਦਾਂ ਕਿ ਹੁਣ ਖੁੱਲਾ ਸੁਭਾਅ ਆ ਜਿੱਦਾਂ ਕਿ ਅਸੀਂ ਹੁਣ ਪੁਆਇੰਟ ਪੀਂਦੇ ਜਿੱਦਾਂ ਕਿ ਹੁਣ ਪੱਬ ਨੂੰ ਜਾਣਾ ਹੀ ਇੱਦਾਂ ਕਿ ਇੱਦਾਂ ਮੌਜਾਂ ਬਹੁਤ ਹੁੰਦਾ ਮੈਂ ਕਿਹਾ ਉਹ ਮਰ ਗਈ ਤੂੰ ਕਹਿੰਦਾ ਮੌਜਾਂ ਬਹੁਤ ਆ ਤਾਂ ਏਦਾਂ ਦੀਆਂ ਗੱਲਾਂ ਹੋਈਆਂ ਤੇ ਮੈਂ ਕਹਿੰਦਾ ਮੁੰਡਾ ਕਹਿੰਦਾ ਮੇਰਾ ਮੁੰਡਾ ਤਾਂ ਹੁਣ ਵੱਡਾ ਹੋ ਗਿਆ ਹੁਣ ਮੇਰਾ ਪੋਤਾ ਆ ਰਿੱਕੀ ਮੇਰਾ ਜਿੱਦਾਂ ਪੋਤਾ ਆਇਆ ਮੇਰਾ ਨਾ ਹੁਣ ਕਹਿੰਦਾ ਰਿੱਕੀ ਕਹਿੰਦਾ ਹੁਣ ਮੇਰਾ ਪੋਤਾ ਰਿੱਕੀ ਆ ਜਿੱਦਾਂ ਗਲੈਨ ਸ਼ੰਡੀ ਜਿਹਨੂੰ ਕਹਿੰਦੇ ਹੁੰਦੇ ਆ ਗਲੈਨ ਸ਼ੰਡ ਮੇਰਾ ਗਲੈਨ ਸ਼ੰਡੀ ਆ ਉਹ ਕਹਿੰਦਾ ਹੁਣ ਕਹਿੰਦਾ ਜਿੱਦਾਂ ਤੁਸੀਂ ਜਿੱਦਾਂ ਰੇਡੀਓ ਦੇ ਸਾਹਮਣੇ ਆਇਆ ਪੀੜਾ ਚੁੱਕ ਲਈ ਆ ਜਿੱਦਾਂ ਤੁਸੀਂ ਪੀੜਾ ਚੁੱਕਿਆ ਰੇਡੀਓ ਪੰਜਾਬੀ ਨੇ ਪ੍ਰਮੋਟ ਕਰਦੇ ਹੀ ਆ ਜਿੱਦਾਂ ਪ੍ਰਮੋਟ ਹੀ ਕਰਦੇ ਤੁਸੀਂ ਪ੍ਰਮੋਟ ਹੀ ਕਰਦੇ ਪੰਜਾਬੀ ਪੰਜਾਬੀ ਗੱਲਾਂ ਕਰਦੇ ਆ ਮੈਂ ਵੀ ਕਹਿੰਦਾ ਆਪਣੇ ਮੁੰਡੇ ਨੂੰ ਨਾ ਏਦਾਂ ਏਦਾਂ ਗੱਲਾਂ ਆਪਣੇ ਪੋਤੇ ਨੂੰ ਏਦਾਂ ਪੰਜਾਬੀ ਸਿਖਾਉਣਾ ਆ ਪੰਜਾਬੀ ਜੋ ਟੀਚ ਕਰਨਾ ਆ ਉਹ ਲਾਜ਼ਮੀ ਕਰ ਜਾਂਦਾ ਬਹੁਤ ਲੰਜ ਕਰ ਗਿਆ ਪੰਜਾਬੀ ਚੱਲ ਮੈਂ ਪੰਜਾਬੀ ਮੈਂ ਕਿੰਨੀ ਪੰਜਾਬੀ ਉਹਨੂੰ ਆ ਗਈ ਹੁਣ ਤਾਂ ਪੂਰੀ ਫੜਾਕੇ ਹੀ ਮਾਰਦਾ ਜਿਹਨੂੰ ਕਹਿੰਦੇ ਐਨ ਬੜੀ ਚੰਗੀ ਬੋਲਦਾ ਆ ਬਹੁਤ ਹੀ ਚੰਗੀ ਗੁੱਡੇ ਹੋ ਗਿਆ
ਗੁੱਡ ਹੋ ਗਿਆ
ਕਿੰਨਾ ਮੈਂ ਚਲ ਆਉਣ ਲੱਗੇ ਨਾ ਆਉਣ ਲੱਗੇ ਮੈਂ ਉਹਦੇ ਰਿੱਕੀ ਨੂੰ ਮੈਂ ਚਲੋ ਉਹਨੂੰ ਰਿੱਕੀ ਨੂੰ ਰਿੱਕੀ ਆ ਗਿਆ ਸੀ ਉਪਰੋਂ ਰਿੱਕੀ ਨੇ ਉਹ ਚੱਕਿਆ ਆਪਣਾ ਫੋਨ ਜਿਹਾ ਨਾਲ ਗੱਲਾਂ ਹੀ ਕਰਦਾ ਆਵੇ ਉੱਤੇ ਫੋਨ ਤੇ ਕੁਛ ਕਰਦਾ ਸੀ ਹੁਣ ਮੈਨੂੰ ਉਹਦਾ ਪੂਰੀਆਂ ਸੰਗਤ ਨੀ ਆਣੀਆਂ ਨੀ ਜਦੋਂ ਚੰਗ ਨੀ ਮੈਂ ਜਿਹਦਾ ਬੋਲਦਾ ਸੀ ਉਦਾਂ ਦੱਸ ਦਿੰਦਾ ਤੁਹਾਨੂੰ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਵਿੱਚ ਪੰਜਾਬੀ ਤਾਂ ਕਹਿੰਦੇ ਚੰਗੀ ਬੋਲੀ ਲੈਂਦੇ ਆ ਪੰਜਾਬੀ ਬੋਲਦੇ ਆਏ ਆਸਟ੍ਰੇਲੀਆ ਤੋਂ ਮੈਂ ਤੈਨੂੰ ਕਿੱਦਾਂ ਪੰਜਾਬੀ ਹੁਣ
ਉਹਨੂੰ ਤੁਹਾਡੀ ਪੰਜਾਬੀ ਸੁਣ ਕੇ ਯਕੀਨ ਨੀ ਹੋਇਆ
ਪੰਜਾਬੀ ਸਿਖਾ ਦਿੱਤੀ ਐਨ ਵਧੀਆ ਬੋਲਦਾ ਤੇ ਮੈਂ ਉਹਨੂੰ ਕਹਿੰਦਾ ਡਿੱਕੀ ਤੈਨੂੰ ਪੰਜਾਬੀ ਆ ਗਈ ਆ ਮੈਂ ਕਹਿੰਦਾ ਦੇਖੋ ਜੀ ਕਹਿੰਦਾ ਜਿੱਦਾਂ ਕਿ ਮੇਰੇ ਦਾਦਾ ਜੀ ਆ ਜਿੱਦਾਂ ਕਿ ਇਹ ਬੜੀ ਪੰਜਾਬੀ ਵਧੀਆ ਸਿਖਾਉਂਦੇ ਆ ਇਹਨਾਂ ਨੂੰ ਵੀ ਬੋਲਣੀ ਬਹੁਤ ਵਧੀਆ ਆ ਰਹੀ ਆ ਮੈਨੂੰ ਵੀ ਸ਼ਿਕਾਇਤ ਪੰਜਾਬੀ ਪੂਰੀ ਹੈ ਨਾ ਕਹਿੰਦਾ ਮੈਂ ਤੁਹਾਨੂੰ ਪੰਜਾਬੀ ਸਮਝ ਆਉਂਦੀ ਹੈ ਪੂਰੀ ਐਨ ਤੁਸੀਂ ਪੰਜਾਬੀ ਬੋਲਣ ਨਾ ਮੈਂ ਕਿਹਾ ਪੂਰੀ ਅੰਡਰਸਟੈਂਡ ਕਰਦਾ ਜੀ ਮੈਂ ਪੂਰੀ ਅੰਡਰਸਟੈਂਡ ਕਰਦਾ ਆ ਬਿਲਕੁਲ 100% ਮੈਨੂੰ ਪੰਜਾਬੀ ਆ ਰਹੀ ਆ ਮੈਂ ਅੰਡਰਸਟੈਂਡ ਪੰਜਾਬੀ ਪੂਰੀ ਕਰਦਾ ਆ ਪਰ ਜਿੱਦਾਂ ਕਿ ਮੈਨੂੰ ਸਮਝ ਨਹੀਂ ਆਉਂਦੀ ਪੰਜਾਬੀ ਮੈਨੂੰ ਕਈ ਵਾਰ ਸਮਝ ਨਹੀਂ ਆਉਂਦੀ ਅੰਡਰਸਟੈਂਡ
ਅੰਡਰਸਟੈਂਡ ਕਰ ਮਤਲਬ ਇਹ ਕਿਹੜੀ
ਇੰਗਲੈਂਡ
ਨੇ ਵਰਲਡ ਕੱਪ ਜਿੱਤਣਾ ਹੀ ਸੀਗਾ ਫਿਰ
ਉਹਨਾਂ ਨੂੰ ਇੰਗਲਿਸ਼ ਸਮਝ ਆ ਗਈ ਪੰਜਾਬ ਉਹਨਾਂ ਨੂੰ ਪੰਜਾਬੀ ਸਮਝ ਅੰਡਰਸਟੈਂਡ ਕਰ ਜਾਂਦੇ ਆ ਪਰ ਉਹਨਾਂ ਨੂੰ ਪੰਜਾਬੀ ਸਮਝ
ਇਹੀ ਤਾਂ ਨਿਊਜ਼ੀਲੈਂਡ ਨੂੰ ਨੀ ਸਮਝ ਆਈ ਤੇ ਕਿਹੜਾ ਰੂਲ ਕਿੱਦਾਂ ਅਪਲਾਈ ਕੀਤਾ ਉਹਨਾਂ ਨੂੰ ਅੰਡਰਸਟੈਂਡ ਹੋ ਗਿਆ ਅੰਗਰੇਜ਼ੀ ਸਮਝ ਨੀ ਆਈ ਤੇ ਕਿਹੜਾ ਕਿਹੜਾ
ਟੋਨੀ ਫਾਰਮੂਲਾ
ਰਿੱਕੀ ਵਾਲਾ ਫਾਰਮੂਲਾ ਲੱਗ ਗਿਆ ਉੱਥੇ
ਹੋਰ ਮੈਂ ਕਿਹਾ
ਭਰਾਵਾ ਇਹ ਜਿਹੜੀ ਪੰਜਾਬੀ ਹੈ ਨਾ ਤੁਸੀਂ ਇੰਗਲੈਂਡ ਤੱਕ ਸੀਮਤ ਰੱਖਿਓ ਕਿਤੇ ਆਸਟ੍ਰੇਲੀਆ ਚ ਨਾ ਲਿਆਇਓ ਜਿਦਾਂ ਤੋਂ ਕਹਿ ਪੰਜਾਬ ਦੀਆਂ ਜਿਹੜੀਆਂ ਉਪ ਬੋਲੀਆਂ ਨੇ ਪੰਜਾਬੀ ਦੀਆਂ 13 ਨੇ ਹੁਣ ਤੁਹਾਡੀ ਕਹਿੰਦੇ ਅਸੀਂ 14 ਆਪਾਂ ਪਾਲਣੀਆਂ ਵਿੱਚ
ਚਲੋ ਉਹ ਤਾਂ ਟੋਨੀ ਉੱਥੇ ਪੜਿਆ ਪੜਿਆ ਲਿਖਿਆ ਆ ਚਲੋ ਉੱਥੇ ਪੜਿਆ ਉਹ ਚੋਟੇ ਉੱਤੇ ਚਲਾ ਗਿਆ ਸੀ ਮੈਨੂੰ ਤਾਂ ਕਈ ਵਾਰੀ ਅਚਰਜ ਆਂਦਾ ਕਈ ਵਾਰੀ ਪੰਜਾਬੀ ਸਭਿਆਚਾਰਕ ਮੇਲਾ ਲੱਗਾ ਹੁੰਦਾ
ਅੱਛਾ
ਸਭਿਆਚਾਰਕ ਮੇਲਾ ਲੱਗਾ ਹੁੰਦਾ ਉੱਥੇ ਬੜ ਬੜੇ ਬੁਲਾਰੇ ਬੁਲਾਏ ਹੁੰਦੇ ਉਹਦੀ ਪੰਜਾਬੀ ਨੂੰ ਉਤਸ਼ਾਹਿਤ ਕਰਨਾ ਹੁੰਦਾ ਟੂਰਨਾਮੈਂਟ ਹੋ ਕੇ ਹਟਿਆ ਹੁੰਦਾ ਪਤਾ ਜਿਹੜਾ ਅਨਾਊਂਸਰ ਆ ਉਹ ਕਹੂਗਾ ਦੇਖੋ ਜੀ ਅਸੀਂ ਪੰਜਾਬੀ ਨੂੰ ਪੰਜਾਬੀ ਨੂੰ ਪੰਜਾਬੀ ਨੂੰ ਵਾਧਾ ਕਰਨ ਦੇ ਲਈ ਪੰਜਾਬੀ ਨੂੰ ਉਤਸ਼ਾਹਿਤ ਕਰਨ ਦੇ ਲਈ ਅਸੀਂ ਥੋੜੇ ਜਿਹੇ ਲੋਕਾਂ ਨੂੰ ਸੱਦਣਾ ਸਟੇਜ ਤੇ ਲੈ ਵੇ ਫਲਾਨਾ ਸਿੰਘ ਆ ਕੇ ਆਪਣਾ ਸਨਮਾਨਿਤ ਲੈ ਜਾਵੇ ਫਲਾਨਾ ਸਿੰਘ ਆਪੇ ਆਪਣਾ ਸਨਮਾਨਿਤ ਲੈ ਜਾਵੇ ਉਹਨਾਂ ਨੂੰ ਇਹ ਨੀ ਪਤਾ ਹੁੰਦਾ ਸਨਮਾਨ ਹੁੰਦਾ ਸਨਮਾਨਿਤ ਨੀ ਹੁੰਦਾ ਸਨਮਾਨਿਤ ਤਾਂ ਕੀਤਾ ਜਾਂਦਾ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਕਈ ਵਾਰੀ
ਹਾਂਜੀ ਹਾਂਜੀ ਮੈਂ ਤੁਹਾਨੂੰ ਸਟੇਜ ਐਂਕਰਾਂ ਦੀ ਗੱਲ ਸੁਣਾਉਣਾ ਆਪਣੇ ਇੱਕ ਮਿੱਤਰ ਨੇ ਉਹਨਾਂ ਨੂੰ ਜਿਹੜੇ ਸਟੇਜ ਐਂਕਰ ਹੈ ਉਹ ਤੁਹਾਨੂੰ ਪਤਾ ਹੀ ਆ ਕਿ ਭਾਰੇ ਤੋਂ ਭਾਰੇ ਅੱਖਰ ਉਹਨਾਂ ਨੇ ਵਰਤਣੇ ਹੁੰਦੇ ਆ ਫਿਰ ਹਨਾ ਤੇ ਗੁਰਰਾਜ ਮਾਨ ਦਾ ਸ਼ੋਅ ਸੀਗਾ ਮੈਲਬਨ ਚ ਮੈਂ ਤੇ ਮਿੰਟੂ ਬਰਾੜ ਭਾਜੀ ਕੁਦਰਤੀ ਅਸੀਂ ਮੈਲਬਨ ਗਏ ਸੀ ਉੱਥੇ ਹੋਰ ਸੱਜਣ ਮਿੱਤਰ ਇਕੱਠੇ ਹੋ ਗਏ ਆਪਣੇ ਇੱਕ ਬਾਗੀ ਭੰਗੂ ਸੀ ਮਿੱਤਰ ਨਾ ਹੈਗਾ ਵੀ ਆ ਤੇ ਉਹ ਵੀ ਅਸੀਂ ਇਕੱਠੇ ਹੋ ਕੇ ਬੈਠੇ ਤਾਂ ਉਹ ਆਪਣਾ ਸਟੇਜ ਉਹਨੂੰ ਸ਼ੁਰੂ ਕੀਤੀ
ਤੇ
ਉਹ ਕਹਿੰਦੇ ਵੀ ਨਾਜ਼ਰੀਨੇ ਹਜ਼ਾਰਾਤ ਹਨਾ ਏਦਾਂ ਸ਼ੁਰੂ ਕਰਦੇ ਨਾ ਉਰਦੂ ਚ ਸ਼ੁਰੂ ਕਰਦਾ ਨਾ ਮਤਲਬ ਭਾਰੇ ਭਾਰੇ ਅੱਖਰ ਵਰਤੇ ਹਨਾ ਤੇ ਸਾਹਮਣਾ ਹੋਣ ਤੇ ਕਰ ਕਰਾ ਕੇ ਜਿਹੜੀ ਉਹ ਤਾਂ ਆਪਣੇ ਦੇਖੋ ਗੁਰਦਾਸ ਮਾਨ ਸਾਹਿਬ ਹੈ ਵੱਡਾ ਆਪਾਂ ਨਾਮ ਬਣਾਉਣਾ ਵੇ ਉਹਨਾਂ ਨੂੰ ਇੰਟਰੋਡਿਊਸ ਵਧੀਆ ਤਰੀਕੇ ਨਾਲ ਕਰਨਾ ਤੇ ਉਹਨਾਂ ਨੇ ਏਦਾਂ ਪੂਰੇ ਮਤਲਬ ਟੋਕਰੇ ਭਰ ਭਰ ਕੇ ਉਰਦੂ ਦੇ ਅੱਖਰਾਂ ਦੇ ਸਿੱਟੇ ਜਾਣਗੇ ਸੰਗਤ ਦੇ ਉੱਤੇ ਮੂਹਰੇ ਜਨਤਾ ਦੇ ਉੱਤੇ ਤਾਂ ਉਹ ਅਸੀਂ ਬਾਹਰ ਨੂੰ ਆ ਗਏ 5-7 ਗੀਤ ਹੋਏ ਤਾਂ ਚਲੋ ਥੋੜਾ ਜਿਹਾ ਬਾਹਰ ਬੈਠ ਕੇ ਗੱਲਾਂ ਕਰਨ ਲੱਗ ਪਏ ਤਾਂ ਉਹ ਕੁਦਰਤੀ ਹੋ ਗਏ ਸਟੇਜ ਐਂਕਰ ਵੀ ਆ ਗਿਆ ਅਸੀਂ ਬੈਠੇ ਉਹ ਕਹਿੰਦਾ ਗੱਲ ਸੁਣ ਕਹਿੰਦਾ ਯਾਰ ਉਹ ਜਿਹੜੇ ਤੂੰ ਮੁਰੇ ਇੰਨਾ ਅੱਖਰ ਬੋਲਦਾ ਹੁੰਦਾ ਭਾਰੇ ਭਾਰੇ ਨਾਜ਼ਰੀਨੇ ਹਜ਼ਾਰਾਤ ਕਵਾਤੀਨ ਹਨਾ ਕਹਿੰਦਾ ਯਾਰ ਇਹਨਾਂ ਦਾ ਕੋਈ ਮਤਲਬ ਵੀ ਹੁੰਦਾ ਤੂੰ ਸਾਨੂੰ ਸਦਾਈ ਬਣਾਉਣਾ ਹੁੰਦਾ ਉਹ ਸਾਰੇ ਬੜੇ ਉੱਚੀ ਉੱਚੀ ਉੱਚੇ ਕਹਿੰਦੇ ਯਾਰ ਭਾਜੀ ਸਾਨੂੰ ਦੱਸ ਸਕਦਾ ਇਹਨਾਂ ਦਾ ਮਤਲਬ ਕੀ ਹੁੰਦਾ ਆ ਹਨਾ ਉਹਨੇ ਫਿਰ ਦੱਸਿਆ ਵੀ ਨਾਜ਼ਰੀਨੇ ਦਾ ਮਤਲਬ ਆਹ ਹੁੰਦਾ ਖਵਾਤੀਨ ਦਾ ਮਤਲਬ ਬੀਬੀਆਂ ਹੁੰਦੀਆਂ ਹਜ਼ਾਰਾਂ ਏਦਾਂ ਸਾਰਾ ਕੁਝ ਦੱਸ ਕਹਿੰਦਾ ਯਾਰ ਪੰਜਾਬੀ ਚ ਕਹਿ ਲਿਆ ਕਰੋ ਤੁਸੀਂ ਪੰਜਾਬੀ ਦਾ ਐਵੇਂ ਤੁਸੀਂ ਕਹਿੰਦਾ ਟੋਕਰੇ ਭਰ ਭਰ ਕੇ ਕਹਿੰਦਾ ਦੂਸਰੀ ਭਾਸ਼ਾ ਦੇ ਸਾਡੇ ਜਦੋਂ ਜਿੱਦਾਂ ਹੁਣ ਅੰਗਰੇਜ਼ੀ ਆ ਗਈ ਹੁਣ ਸਾਡੇ ਅੰਗਰੇਜ਼ੀ ਨੂੰ ਬਹੁਤ ਮੂੰਹ ਮਾਰਨ ਲੱਗ ਪਏ ਆ ਪਰ ਜਦੋਂ ਅੰਗਰੇਜ਼ੀ ਨਾਲ ਆਈ ਨਾ ਫਿਰ ਉਰਦੂ ਨੂੰ ਏਦਾਂ ਫਿਰ ਮਿਸਯੂਜ਼ ਕਰਦੇ ਹੁੰਦੇ ਸੀਗੇ ਬਦਲਦੇ ਹੁੰਦੇ
ਸੀਗੇ
ਉਹਦੀ ਦੁਰ ਵਰਤੋਂ ਕਰਦੇ ਹੁੰਦੇ ਸੀ ਜਦੋਂ ਉਰਦੂ ਨਾਲ ਹੁੰਦੀ ਤਾਂ ਫਾਰਸੀ ਨੂੰ ਏਦਾਂ ਫਿਰ ਪੰਜਾਬੀ ਜਿਹੜੇ ਦੁਰ ਵਰਤੋਂ ਕਰ ਲੈਂਦੇ ਉਹਦਾ ਗੁਰੂ ਨਾਨਕ ਪਾਤਸ਼ਾਹ ਬਾਣੀ ਚ ਵੀ ਲੱਗੇ ਨਾ ਕਿ ਘਰ ਘਰ ਮੀਆਂ ਸਾਹਿਬ ਨਾਲ ਜੀਆਂ ਬੋਲੀ ਅਵਰ ਤੁਮਾਰੀ ਮਤਲਬ ਉਹ ਮੀਆਂ ਮੀਆਂ ਹੀ ਕਰੀ ਜਾਂਦੇ ਹੁੰਦੇ ਸੀਗੇ ਲੋਕ ਉਸ ਵੇਲੇ ਪਹਿਲੇ ਪਾਤਸ਼ਾਹ ਦੇ ਟਾਈਮ ਦੇ ਉੱਤੇ ਹਨਾ। ਕਹਿੰਦਾ ਯਾਰ ਤੂੰ ਮਤਲਬ ਘਰ ਘਰ ਤੁਸੀਂ ਮੀਆਂ ਮੀਆਂ ਹੀ ਕਰੀ ਜਾਂਦੇ, ਤੁਸੀਂ ਬੋਲੀ ਬਾਹਰਲੀ ਬੋਲੀ ਬੋਲਣ ਲੱਗ ਪਏ ਬਿਨਾਂ ਕਿਸੇ ਕੰਮ ਤੋਂ ਹੀ ਹਨਾ।
ਹਾਂਜੀ ਹਾਂਜੀ ਹਾਂਜੀ,
ਚਲੋ ਇਹ ਤਾਂ ਮੁੱਢ ਕਦੀਮ ਤੋਂ ਇਹੀ ਸਮੱਸਿਆਵਾਂ ਆਉਣੀਆਂ ਦਰਪੇਸ਼ ਸਮੱਸਿਆਵਾਂ ਕੌਮ ਨੂੰ। ਤੇ ਚਲੋ ਰਾਜਨਦੀਪ ਸਾਡੇ ਨਾਲ ਜੁੜੇ ਨੇ ਤੇ ਭਾਜੀ ਕਹਿੰਦੇ ਅੱਤ ਕਰਾ ਦਿੱਤੀ ਤੁਸੀਂ ਕੈਨਬਰਾ ਵਾਲੇ ਕਹਿੰਦੇ। ਤੇ ਲਾਡੀ ਸਿੰਘ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਸਾਰਿਆਂ ਨੂੰ ਤੇ ਕਹਿੰਦੇ ਹੁਣੇ ਰੇਡੀਓ ਟਿਊਨ ਕੀਤਾ ਆ। ਇਹ ਜੀ ਜਿੱਦਾਂ ਕੇ ਪ੍ਰੋਗਰਾਮ ਗੋਇੰਗ ਜੀ ਵੈਰੀ ਵੈਲ ਜੀ, ਵਿਜੇ ਵਿਰਦੀ ਜੀ ਵੀ ਹੱਸ ਰਹੇ ਨੇ ਤੇ ਮਨਦੀਪ ਸਿੰਘ ਕਹਿੰਦੇ ਭਾਜੀ ਸਿਰਾ ਹੀ ਲਾਤਾ ਅਮਰੀਕ ਭਾਜੀ ਨੇ। ਤੇ ਬਾਕੀ ਗੁਰਿੰਦਰ ਸਿੰਘ ਕਹਿ ਰਹੇ ਨੇ ਕਿ ਕਹਿੰਦੇ ਬਾਈ ਜੀ ਟਰੰਪ ਤਾਂ ਜੱਟ ਬੰਦਾ, ਜੋ ਮੂੰਹ ਆਇਆ ਉਹ ਕਹਿ ਦਿੰਦਾ, ਬਾਕੀ ਤੁਸੀਂ ਜਾਣਦੇ ਹੀ ਹੋ। ਠੀਕ ਹੈ ਜੀ, ਅਸੀਂ ਜਾਣਦੇ ਹੀ ਹਾਂ ਜੀ ਬਾਕੀ ਤਾਂ। ਤੇ ਪ੍ਰੋਗਰਾਮ ਅਸੀਂ ਅੱਗੇ ਤੋਰਦੇ ਹਾਂ ਤੇ ਇੱਕ ਮੁੱਦਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਆ ਰਿਹਾ ਜੀ, ਉਹ ਅਮਰੀਕ ਜੀ ਕੇ ਕੌਰ ਬੀ ਦੇ ਨਾਲ, ਆਸਟ੍ਰੇਲੀਆ ਚ ਮਸ਼ਹੂਰ ਪੰਜਾਬੀ ਗਾਇਕ ਆ ਕੌਰ ਬੀ ਨਾਲ ਬਦਸਲੂਕੀ ਤੇ ਭਰਾ ਦੀ ਕਥਿਤ ਕੁੱਟਮਾਰ, ਇਹਦੇ ਬਾਰੇ ਗੱਲਬਾਤ ਚੱਲ ਰਹੀ ਆ, ਹੋਇਆ ਏ, ਪਰ ਇਹਦੇ ਤਹਿ ਤੱਕ ਕੀ ਹੋਇਆ ਇਹ ਬਹੁਤਾ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਮੈਨੂੰ ਬਹੁਤਾ ਇਸਦੇ ਬਾਰੇ ਪਤਾ ਨਹੀਂ ਹੈਗਾ। ਪਰ ਕੁੱਟਮਾਰ ਜੀ ਕੌਰ ਬੀ ਦੀ ਨਹੀਂ ਹੋਈ, ਪਰ ਭਰਾ ਦੀ ਹੋਈ ਆ ਕਥਿਤ ਕੁੱਟਮਾਰ, ਤੇ ਕਿਉਂ ਹੋਈ ਆ ਇਸ ਦੇ ਬਾਰੇ ਆਪਾਂ ਘੋਖਾਂਗੇ ਤੇ ਪਤਾ ਕਰਾਂਗੇ ਜੀ। ਤਾਂ ਅਮਰੀਕ ਜੀ ਆਪਾਂ ਨਾ ਗਾਣਾ ਲਾਉਣਾ ਆ, ਸਰਬਜੀਤ ਦੀ ਐਨਵਰਸਰੀ ਦਾ ਗੀਤ ਕੋ ਕੱਢ ਕੇ ਰੱਖਿਓ ਬਿਨੇ ਭਾਜੀ ਉਹਨਾਂ ਦੇ ਲਈ, ਰਮਨਜੀਤ ਚੰਦੋੜੀਆ ਉਹਨਾਂ ਨੇ ਫਰਮਾਇਸ਼ ਕੀਤੀ ਆ, ਕੋ ਵਧੀਆ ਜਿਹਾ ਗੀਤ ਸੁਣਾ ਦਿਓ ਤੇ ਹਾਂਜੀ ਕੋਈ ਨੱਚਣ ਵਾਲਾ ਲਾ ਦਿਓ ਸਰਬਜੀਤ, ਹੁਣ ਬੈਕਗਰਾਉਂਡ ਚ ਮੈਨੂੰ ਕਹਿ ਰਹੇ ਨੇ। ਤੇ ਆਪਾਂ ਇੱਕ ਗੀਤ ਸੁਣਦੇ ਆ, ਗੀਤ ਤੋਂ ਉਸ ਪਾਰ ਫਿਰ ਆਉਂਦੇ ਆ ਜੀ ਮੁੜ ਕੇ, ਫਿਰ ਗੱਲਾਂ ਬਾਤਾਂ ਤੇ ਰਿੱਕੀ ਦੀਆਂ ਗੱਲਾਂ ਵੀ ਥੋੜੀਆਂ ਹੋਰ ਕਰ ਲਾਂਗੇ ਭਾਜੀ ਉਹਨਾਂ ਨਾਲ ਜਿੱਦਾਂ।
ਚਲੋ ਮਰਜ਼ੀ ਆ ਤੁਹਾਡੀ,
ਨਹੀਂ ਮਰਜ਼ੀ ਕੀ ਤਾਂ ਬਣਦਾ ਆ। ਚਲੋ ਗੀਤ ਸੁਣਦੇ ਆ ਜੀ ਪਹਿਲਾਂ।
दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा। मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल। की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते तरना की दी बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल।
जी दिल वाली गल प्रोग्राम चल रहा ते अमरीक सिंह फलोरा मेरे नाल शामिल ने ते अमरीक जी ਜਿਹੜੇ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਜਾਰੀ ਰੱਖ ਰਹੇ ਹਾਂ ਤੇ ਮੈਂ ਮਾੜਾ ਜਿਹਾ ਦੱਸਦਾ ਕੱਲ ਦੇ ਪ੍ਰੋਗਰਾਮ ਬਾਰੇ ਵੀ ਕੱਲ ਦਾ ਪ੍ਰੋਗਰਾਮ ਵੀ ਹਾਂਜੀ ਸਵੇਰੇ ਮੈਂ ਸਿਡਨੀ ਤੋਂ ਸ਼ੁਰੂ ਕਰਾਂਗਾ ਪਰ ਕੱਲ ਵਾਪਸ ਅਸੀਂ ਜਾਣਾ ਆ ਤੇ ਮੇਰੀ ਅਮਰੀਕ ਆਪਣੇ ਮਿੰਟੂ ਭਾਜੀ ਨਾਲ ਗੱਲ ਹੋਈ ਸੀ ਤੇ ਉਹ ਸ਼ਾਇਦ ਕਹਿ ਰਹੇ ਸੀਗੇ ਕਿ ਕੱਲ ਦੇ ਪ੍ਰੋਗਰਾਮ ਦੇ ਵਿੱਚ ਨਾ ਆਪਣੇ ਜਿਹੜੇ ਲੁਧਿਆਣਾ ਤੋਂ ਐਮ ਪੀ ਨੇ ਐਮ ਐਲ ਏ ਨੇ ਸਿਮਰਨਜੀਤ ਸਿੰਘ ਬੈਂਸ ਹਨਾ ਉਹ ਬੈਂਸ ਬ੍ਰਦਰ ਵਾਲੇ ਉਹ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਨਗੇ ਸਾਡੇ ਨਾਲ ਤਾਂ ਮੁੱਦਾ ਹੈਗਾ ਜੀ ਪੰਜਾਬ ਦੇ ਜਿਹੜੇ ਪਾਣੀਆਂ ਦੀ ਸਾਂਭ ਸੰਭਾਲ ਜਾਂ ਜੋ ਵੀ ਆਪਾਂ ਜਿਹੜਾ ਰੌਲਾ ਚੱਲ ਰਿਹਾ ਹੈ ਨਾ ਤੇ ਗੱਲ ਇਹ ਚੱਲ ਰਹੀ ਸੀ ਸ਼ਾਇਦ ਭਾਜੀ ਦੀ ਉਹਨਾਂ ਨਾਲ ਗੱਲਬਾਤ ਹੋਈ ਸੀ ਕਿ ਅਕਸਰ ਲੋਕ ਇਹ ਤਾਨਾ ਮਿਹਣਾ ਦਿੰਦੇ ਨੇ ਕਿ ਇਹੋ ਜਿਹੇ ਜਿਹੜੇ ਮੁੱਦੇ ਨੇ ਪਾਣੀਆਂ ਦੇ ਮੁੱਦੇ ਜੀ ਇਲੈਕਸ਼ਨਾਂ ਦੇ ਮੂਹਰੇ ਚੱਕੇ ਜਾਂਦੇ ਨੇ ਹਨਾ ਪਰ ਇਲੈਕਸ਼ਨ ਤਾਂ ਹਰਿਆਣੇ ਚ ਹੈ ਇਸ ਕਰਕੇ ਉਹਨਾਂ ਨੇ ਮੁੱਦਾ ਚੱਕਿਆ ਉਹ ਕਹਿੰਦੇ ਵੀ ਹੁਣ ਇਲੈਕਸ਼ਨਾਂ ਮੁੱਕ ਗਈਆਂ ਨੇ ਪੰਜਾਬ ਤੇ ਸੈਂਟਰ ਦੀਆਂ ਤੇ ਅਸੀਂ ਇਹ ਜਿਹੜਾ ਮੁੱਦਾ ਆ ਇਹ ਤੇ ਆਪਾਂ ਕਨਵਰਸੇਸ਼ਨ ਕਰਨਾ ਚਾਹੁੰਦੇ ਹਾਂ ਗੱਲ ਕਰਨਾ ਚਾਹੁੰਦੇ ਹਾਂ ਇਸ ਕਰਕੇ ਅਸੀਂ ਇਹ ਜਿਹੜੀ ਆ ਦੁਬਾਰਾ ਜਿਹੜੀ ਮੁਹਿੰਮ ਸ਼ੁਰੂ ਕਰ ਰਹੇ ਹਾਂ ਤੇ ਉਸ ਸੰਬੰਧ ਦੇ ਵਿੱਚ ਸ਼ਾਇਦ ਉਹ ਕੱਲ ਨੂੰ ਸਾਡੇ ਨਾਲ ਪ੍ਰੋਗਰਾਮ ਚ ਗੱਲ ਕਰਨਗੇ ਸਵੇਰ ਨੂੰ ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਪ੍ਰੋਗਰਾਮ ਨੂੰ ਜ਼ਰੂਰ ਸੁਣਨ ਤੇ ਗੱਲ ਪਾਣੀਆਂ ਦੀ ਚੱਲੀ ਆ ਆਪਾਂ ਤੁਹਾਡੇ ਮਗਰੋਂ ਗੱਲ ਕੀਤੀ ਸੀ ਜਦੋਂ ਤੁਸੀਂ ਇੰਗਲੈਂਡ ਦੇ ਵਿੱਚ ਆਨੰਦ ਮਾਣ ਰਹੇ ਸੀ ਪੰਜਾਬ ਦੇ ਤਿੰਨ ਚਾਰ ਸ਼ਹਿਰ ਤੇ ਭਾਰਤ ਦੇ ਜਿਹੜੇ 10 ਸ਼ਹਿਰ ਉਹਨਾਂ ਚ ਪਾਣੀ ਮੁੱਕਣ ਦੀ ਰਿਪੋਰਟਾਂ ਆ ਰਹੀਆਂ ਸੀ ਵੀ ਇਹਨਾਂ ਸ਼ਹਿਰਾਂ ਚ ਮੁੱਕ ਜਾਣਾ ਪਰ ਕੱਲਾ ਉੱਥੇ ਨੀ ਅਸੀਂ ਇਹ ਵੀ ਦੱਸਿਆ ਸੀ ਆਸਟ੍ਰੇਲੀਆ ਦੇ ਵੀ 10 ਜਿਹੜੇ ਟਾਊਨ ਨੇ ਸ਼ਹਿਰ ਨੇ ਉਹਨਾਂ ਚ ਪਾਣੀ ਆਲਰੇਡੀ ਮੁੱਕ ਚੁੱਕਾ ਆ ਉੱਥੇ ਵੀ ਪਾਣੀ ਜਿਹੜਾ ਬਾਹਰੋਂ ਢੋਇਆ ਜਾਂਦਾ ਇਹ ਕੱਲਾ ਮਤਲਬ ਪੰਜਾਬ ਦੀ ਪ੍ਰੋਬਲਮ ਨੀ ਹੈਗੀ ਅੱਗੇ ਕੇਪ ਟਾਊਨ ਚ ਵੀ ਪਾਣੀ ਮੁੱਕਿਆ ਸੀ ਤੇ ਰਾਤ ਵਿਚਾਲੇ ਫਿਰ ਮੀਂਹ ਪੈ ਗਿਆ ਤੇ ਭਰ ਗਿਆ ਸਾਰਾ ਕੁਛ ਹੁਣ ਜਿਹੜੇ ਲੋਕ ਰੌਲਾ ਪਾਉਂਦੇ ਸੀਗੇ ਤੇ ਪਾਣੀ ਮੁੱਕ ਚੱਲਿਆ ਇੱਕ ਸਮੱਸਿਆ ਆ ਪਰ ਹੁਣ ਪਾਣੀ ਵਾਧੂ ਹੋਇਆ ਫਿਰਦਾ ਪੰਜਾਬ ਦੇ ਵਿੱਚ ਪਾਣੀ ਹੋਇਆ ਫਿਰਦਾ ਹੁਣ ਪਾਣੀ ਦੇ ਮਤਲਬ ਕੀ ਕਰਨਗੇ ਮਤਲਬ ਇਹ ਆਪਾਂ ਨੂੰ ਪਹਿਲੀ ਗੱਲ ਇਹ ਗੱਲ ਭੁੱਲਣੀ ਨੀ ਚਾਹੀਦੀ ਕਿ ਇਹ ਕੁਦਰਤੀ ਤੱਤ ਨੇ ਕੁਦਰਤੀ ਵਰਤਾਰੇ ਨੇ ਠੀਕ ਹੈ ਨਾ ਇਹ ਜਿਹੜੀ ਦਾਤ ਹੈ ਇਹ ਪਰਮਾਤਮਾ ਨੇ ਹੀ ਦੇਣੀ ਹੈ ਤੇ ਪਰਮਾਤਮਾ ਨੇ ਹੀ ਲੈਣੀ ਹੈ ਉਹਦੇ ਬਣਾਏ ਹੋਏ ਤੱਤ ਨੇ
ਪਾਣੀ ਜਿਹੜਾ ਕਿਤੇ ਸਪੇਸ ਨੂੰ ਨੀ ਚਲੇ ਜਾਂਦਾ, ਕਿਤੇ ਬਾਹਰ ਨੀ ਚਲੇ ਜਾਂਦਾ, ਇਹ ਪਾਣੀ ਧਰਤੀ ਦਾ ਧਰਤੀ ਚ ਹੀ ਰਹਿੰਦਾ ਆ, ਇੱਥੇ ਹੀ ਰਹਿਣਾ, ਇੱਥੇ ਹੀ ਸਾਈਕਲ ਹੋਈ ਜਾਣਾ। ਹਾਂ, ਬੈਲੈਂਸ ਜਿਹੜਾ ਆ ਉਹ ਘਟਦਾ ਵਧਦਾ ਰਹਿੰਦਾ।
ਪਾਣੀ ਦੀ ਅਮਨਦੀਪ ਇੱਕ ਬੂੰਦ ਵੀ ਨਸ਼ਟ ਨੀ ਹੋਈ ਜਦੋਂ ਸੰਸਾਰ ਬਣਿਆ, ਪਾਣੀ ਉਨੇ ਦਾ ਉਨਾ ਹੀ ਆ। ਇਹ ਤਾਂ ਐਵੇਂ ਫਜ਼ੂਲ ਦੀਆਂ ਗੱਲਾਂ, ਪਾਣੀ ਘਟ ਜਾਣਾ, ਪਾਣੀ ਉਹ ਹੋਣਾ, ਦਸ ਕੁ ਦਿਨ ਰੱਬ ਨੇ ਮੀਂਹ ਪਾਤਾ ਨਾ, ਪਾਣੀ ਸਾਂਭ ਨੀ ਹੋਣਾ।
ਨਹੀਂ, ਹੁਣ ਹੁਣੇ ਨੀ ਸਾਂਭ ਹੋ ਰਿਹਾ ਪਾਣੀ ਦਾ, ਪਰ ਪਰ ਜਿਹੜੀ ਉਹਦੀ ਮੈਨੇਜਮੈਂਟ ਹੈ ਨਾ, ਬੰਦੇ ਨੂੰ ਆਪਣੇ ਆਪ ਨੂੰ ਸਮਾਰਟ ਬਣਾਉਣਾ ਪੈਣਾ ਆ। ਪਾਣੀ ਦੀ ਜਿਹੜੀ ਦੁਰਵਰਤੋਂ ਹੈ, ਜਿਹੜਾ ਮਤਲਬ 100-100 ਲੀਟਰ ਨਹਾਉਣ ਨੂੰ ਲਾਈ ਜਾ ਰਹੇ ਨੇ ਲੋਕ, ਅੱਗੇ ਨਹਾ ਹੋ ਜਾਂਦਾ ਆ, ਠੀਕ ਹੈ। ਨਾਲੇ ਮੈਂ ਤਾਂ ਅੱਗੇ ਵੀ ਕਹਿੰਦਾ ਵੀ ਜਰੂਰੀ ਥੋੜਾ, ਫਿਰ ਰੋਜ਼ ਹੀ ਨਹਾਉਣਾ ਹੁੰਦਾ ਚੌਥੇ ਪਾਣੀ।
ਇਹ ਗੱਲ ਮੈਂ ਪਹਿਲਾਂ ਮੈਂ ਆਪਣੇ ਬ੍ਰਦਰ ਨਾਲ ਵੀ ਕੀਤੀ ਸੀ, ਉਹ ਕਹਿੰਦਾ ਨਹਾਉਣਾ ਤਾਂ ਬਹੁਤਾ ਜਰੂਰੀ ਹੈ ਹੀ ਨੀ ਹੈ,
ਤੁਸੀਂ ਗੱਲ ਕਹਿੰਦਾ ਕੀਤੀ ਇੰਗਲੈਂਡ ਜੇ ਤਾਂ ਪਹਿਲੇ ਨੀ ਨਹਾਉਂਦੇ, ਉਹ ਤਾਂ ਪਹਿਲੇ ਮਸ਼ਹੂਰ ਆ।
ਹਾਂਜੀ, ਜਿਸ ਵੇਲੇ ਤੁਸੀਂ ਨਾ ਨਹਾਉਣ ਦੀ ਗੱਲ ਕਰਦੇ ਆ ਨਾ, ਫਿਰ ਸਮੋਸਾ ਚਾਟ ਪਾਪੜੀ ਹੋਰ ਬਹੁਤ ਚੰਗੇ ਮਿਲਦੇ ਆ।
ਇੰਗਲੈਂਡੀਆਂ ਨਾਲ ਗੱਲ ਕਰੋ, ਨਹਾਉਣਾ ਨੀ ਚਾਹੀਦਾ, ਇੰਗਲੈਂਡ ਵਾਲੀ ਇੰਗਲੈਂਡੀ ਬਹੁਤ ਸੇਵਾ ਕਰਦੇ,
ਸੇਵਾ ਬਹੁਤ ਕਰਦੇ। ਚੋਨੀ ਵਾਲੀ ਮੈਂ ਗੱਲ ਕੀਤੀ,
ਅੱਛਾ ਉਹ ਅਗਲੀ ਵਾਰੀ ਸੁਣਾਇਓ ਜਾ ਕੇ, ਫੋਨ ਕਰਕੇ ਪੁੱਛੋ ਨਹਾਉਣ ਬਾਰੇ।
ਨਹੀਂ, ਉਹਨੂੰ ਜਾ ਕੇ ਗਿਆ, ਜਾ ਕੇ ਗੱਲ ਕਰੂੰਗਾ,
ਜਾ ਕੇ ਗੱਲ ਕਰਿਓ। ਅੱਛਾ, ਗੱਲ ਇਹ ਆ ਵੀ ਪਾਣੀ ਦੀ ਗੱਲ ਚੱਲਦੀ ਆ, ਪਾਣੀਆਂ ਦੀ ਹੁਣ ਅਸਲ ਦੇ ਵਿੱਚ ਕੀ ਆ, ਜਿਹੜਾ ਨਹਿਰੀ ਪਾਣੀ ਆ ਪੰਜਾਬ ਦਾ, ਇਕੱਲੀ ਸਮੱਸਿਆ ਉਹ ਨੀ ਹੈਗੀ ਵੰਡਣ ਵੰਡਾਉਣ ਦੀ ਪੈਸਿਆਂ ਦੀ, ਉਹ ਵੀ ਸਮੱਸਿਆ ਹੈਗੀ ਆ, ਪਰ ਜਿਹੜੀ ਪੰਜਾਬ ਦੇ ਵਿੱਚ ਐਗਜ਼ਿਸਟਿੰਗ ਵਾਟਰ ਟੇਬਲ ਹੈ, ਪਾਣੀ ਦੀ ਸਤਰ ਹੈ ਧਰਤੀ ਦੇ ਹੇਠਾਂ, ਤਹਿ ਹੈ, ਟੱਗੀਆਂ ਨੇ, ਉਹਨਾਂ ਦੀ ਮੈਨੇਜਮੈਂਟ ਦੀ ਵੀ ਪ੍ਰੋਬਲਮ ਹੈ, ਉਹਨਾਂ ਦੇ ਵਿੱਚ ਜਿਹੜਾ ਗੰਦ ਪਾਇਆ ਜਾ ਰਿਹਾ ਉਹ ਵੀ ਪ੍ਰੋਬਲਮ ਹੈ, ਜਿਹੜੀ ਵਾਟਰ ਹਾਰਵੈਸਟਿੰਗ ਹੈ ਪਾਣੀ ਨੂੰ ਇਕੱਠਾ ਕਰਕੇ ਸਾਂਭਣਾ, ਹਨਾ, ਉਹ ਵੀ ਸਾਨੂੰ ਕਰਨਾ ਚਾਹੀਦਾ। ਏਦਾਂ ਨੀ ਵੀ ਬਸ ਕੋਠੀਆਂ ਖੜੀਆਂ ਕਰੀ ਜਾਓ ਜੀ, ਬੜੇ ਥੱਪੇ ਜਾਓ, ਉੱਪਰ ਜਹਾਜ਼ ਖੜੇ ਕਰੀ ਜਾਓ, ਦਿਸ ਇਜ਼ ਨੋਟ ਹਾਊਸ, ਦਿਸ ਇਜ਼ ਨੋਟ ਹੋਮ, ਏਦਾਂ ਥੋੜੋ ਘਰ ਬਣਦੇ ਆ। ਪਾਣੀ ਦੀ ਸਿਕਿਉਰਿਟੀ ਚਾਹੀਦੀ ਆ, ਘਰ ਦੀ ਜਿਹੜੀ ਆਬੋ ਹਵਾ ਉਹ ਕਿੱਦਾਂ ਦੀ ਹੋਵੇ, ਆਲੇ ਦੁਆਲੇ ਦਰਖਤ ਕਿੱਦਾਂ ਦੇ ਹੋਣ, ਇਹ ਮਤਲਬ ਇਹ ਬਹੁਤ ਵੱਡਾ ਸਕੋਪ ਹੈ। ਇਕੱਲਾ ਮਤਲਬ 2 ਕਰੋੜ ਦੀ ਕੋਠੀ ਖੜੀ ਕਰਕੇ, ਕਰੋੜ ਦੀ ਕੋਠੀ ਖੜੀ ਕਰਕੇ ਥੱਪ ਕੇ ਉੱਪਰ ਜਹਾਜ਼ ਖੜਾ ਕਰਕੇ, ਤੁਸੀਂ ਮਤਲਬ ਕੋਈ ਯੂ ਆਰ ਨੋਟ ਵੈਰੀ ਰਿਚ, ਹੈ ਨਾ, ਅਮੀਰ ਨੀ ਹੈਗੇ। ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਡਿਬੇਟ ਹੈ, ਜਿਹੜੀ ਗੱਲਬਾਤ ਹੈ, ਹੁਣ ਪੋਲੀਟੀਸ਼ੀਅਨਾਂ ਨੂੰ ਇਹਦੇ ਬਾਰੇ ਵੀ ਕਰਨਾ ਚਾਹੀਦਾ, ਜਿਹੜੀ ਕੰਸਟਰਕਸ਼ਨ ਹੈ ਉਹਦੇ ਬਾਰੇ ਵੀ ਕਰਨਾ ਚਾਹੀਦਾ ਕਿ ਇਹ ਜਿਹੜੀ ਮੌਜੂਦਾ ਲਪਾਈ ਸਪਾਈ ਥਪਾਈ ਹੋ ਰਹੀ ਹੈ ਘਰਾਂ ਦੀ, ਉਹ ਇਨਵਾਇਰਮੈਂਟਲ ਫਰੈਂਡਲੀ ਕਿੱਦਾਂ ਹੋ ਸਕਦੀ ਹੈ, ਵਾਤਾਵਰਨ ਦੇ ਅਨੁਕੂਲ ਕਿੱਦਾਂ ਹੋ ਸਕਦੀ ਹੈ। ਲੋਕੀ ਇੰਨਾ ਕੁ ਪਾਣੀ ਹੈਗਾ, ਮੈਂ ਸਰਵਿਸ ਨਾਲ ਵੀ ਗੱਲ ਕਰ ਰਿਹਾ ਸੀ ਅੱਗੇ ਇੱਕ ਦਿਨ, ਵੀ ਜਿੰਨੀਆਂ ਛੱਤਾਂ ਨੇ ਪੰਜਾਬ ਦੇ ਵਿੱਚ, ਜਿੰਨੇ ਉਹ ਸਾਰੇ ਖਾਲੀ ਪਏ ਨੇ, ਨਾ ਤਾਂ ਉਹਨਾਂ ਛੱਤਾਂ ਤੋਂ ਪਾਣੀ ਹਾਰਵੈਸਟ ਕੀਤਾ ਜਾ ਰਿਹਾ, ਨਾ ਉਹਨਾਂ ਛੱਤਾਂ ਤੋਂ ਸੋਲਰ ਲਾ ਕੇ ਐਨਰਜੀ ਜਿਹੜੀ ਹਾਰਵੈਸਟ ਕੀਤੀ ਜਾ ਰਹੀ ਹੈ, ਉਹ ਟੋਟਲ ਮਿਸਮੈਨੇਜਮੈਂਟ ਹੈ ਜਿੰਨੀਆਂ ਛੱਤਾਂ ਨੇ। ਉਹਦੇ ਪਰ ਸੋਲਰ ਪੈਨਲ ਲੱਗੇ ਹੋਣ ਤਾਂ ਮੈਨੂੰ ਲੱਗਦਾ ਆਪਣੇ ਘਰ ਜਿੰਨੀ ਬਿਜਲੀ ਜਿੰਨੀ ਲੋੜ ਹੈ ਉਨੀ ਬਣ ਸਕਦੀ ਹੈ, ਔਰ ਜਿੰਨੇ ਕੁ ਮੀਂਹ ਪੈਂਦੇ ਨੇ ਉਨਾ ਕੁ ਪਾਣੀ ਵੀ ਉਹ ਛੱਤਾਂ ਇਕੱਠਾ ਕਰ ਸਕਦੀਆਂ ਨੇ। ਬਾਕੀ ਜੇ ਆਪਾਂ ਸੰਜਮ ਦੇ ਨਾਲ ਵਰਤੀਏ ਆਪਣੇ ਰਿਸੋਰਸਿਸ, ਤਾਂ ਪਾਣੀ ਤਾਂ ਬਹੁਤ ਜ਼ਿਆਦਾ ਪਿਆ ਆ, ਵਾਧੂ ਪਿਆ ਆ, ਪਰ ਵਰਤਣ ਦੀ ਜਿਹੜੀ ਸੋਝੀ ਆ ਲੋਕਾਂ ਨੂੰ ਆਉਣੀ ਚਾਹੀਦੀ ਆ, ਜਿਹੜੀ ਮਤਲਬ ਦੁਰਵਰਤੋਂ ਕਰਦੇ ਨੇ, ਹਨਾ। ਤੇ ਚਲੋ ਮੇਰੇ ਵਰਗਾ ਬੰਦਾ ਆ ਜਾਣਾ, ਉਹ ਤਾਂ ਆਪਾਂ 5ਵੇਂ ਦਿਨ ਵੀ ਨਹਾ ਲਈਦਾ, ਆਪਾਂ ਪਚਾ ਲਈਦਾ ਪਾਣੀ, ਪਰ ਜਿਹੜੇ ਦਿਹਾੜੀ ਦੇ 4-4 ਵਾਰੀ ਨਹਾਈ ਜਾਂਦੇ ਨੇ, ਪਾਣੀ ਧੋਈ ਜਾਂਦੇ ਨੇ, ਮਤਲਬ ਹੱਥੇ ਧੋਈ ਜਾਂਦੇ ਨੇ, ਪਾਣੀ ਛੱਡ ਕੇ ਖੜੇ ਰਹਿੰਦੇ ਨੇ ਬਰੱਸ਼ ਕਰਦੇ, ਉਹਨਾਂ ਨੂੰ ਫਾਈਨ ਹੋਣੇ ਚਾਹੀਦੇ ਆ। ਮੈਂ ਤਾਂ ਕਹਿੰਦਾ ਪਾਣੀ ਦੇ ਮੀਟਰ ਲੱਗਣੇ ਚਾਹੀਦੇ ਆ, ਬਿੱਲ ਆਉਣਾ
ਚਾਹੀਦਾ।
ਚਲੋ ਆਪਣੇ ਆਪਣੇ ਵਿਚਾਰ ਨੇ, ਤੇ ਆਪਾਂ ਕੱਲ ਨੂੰ ਸੁਣਾਂਗੇ ਇਹਨਾਂ ਤੋਂ ਕੀ ਕਹਿ ਰਹੇ ਨੇ ਸਿਮਰਜੀਤ ਸਿੰਘ ਹੋਣੀ ਬੈਂਸ ਤੇ ਕਿੱਧਰ ਨੂੰ ਲੈ ਕੇ ਜਾ ਰਹੇ ਨੇ ਗੱਲਬਾਤ ਨੂੰ। ਤਾਂ
ਜਿਸ ਵੇਲੇ ਵੀ ਸਵਾਲ ਪੁੱਛੋਗੇ ਨਾ, ਉਹਨਾਂ ਨੂੰ ਸਿੱਧੇ ਸਵਾਲ ਪੁੱਛੋ, ਕਈ ਵਾਰੀ ਉਹ ਪੋਲੀਟੀਕਲ ਜਿਹਾ ਜਵਾਬ ਇੱਧਰ ਉੱਧਰ ਕਰਕੇ ਦਿੰਦੇ, ਉਹਨਾਂ ਨੂੰ ਸਿੱਧੀ ਗੱਲ ਪੁੱਛੋ ਵੀ ਤੁਸੀਂ ਤੁਹਾਨੂੰ ਤੁਹਾਨੂੰ ਮੋਦੀ ਸਾਹਿਬ ਨਾਲ ਟ੍ਰਬਲ ਕੀ ਹੈ, ਉਹ ਤਾਂ ਕੰਮ ਵਧੀਆ ਕਰ ਰਹੇ ਆ।
ਤੁਸੀਂ ਵੇ ਹੁਣ ਤੁਹਾਡੇ ਅੰਦਰੋਂ ਜਾਂਦਾ ਨੀ ਉਹ 15 ਲੱਖ ਵਾਲਾ
ਕੀਤਾ, 15 ਲੱਖ ਸਾਡੇ ਸੁਪਨਿਆਂ ਦਾ 15 ਲੱਖ ਮਿਲ ਗਿਆ।
ਠੀਕ ਹੈ, ਚਲੋ ਤੁਸੀਂ ਤਾਂ ਕਹਿਣਾ ਹੀ ਆ। ਤੇ ਇੱਧਰ ਦੀਪਜੀਤ ਸਿੰਘ ਸਿਓਂ ਸਾਡੇ ਨਾਲ ਜੁੜੇ ਨੇ, ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਬੜਾ ਮਜ਼ਾ ਆ ਰਿਹਾ ਜੀ ਅਮਰੀਕ ਭਾਜੀ ਦੀ ਇੰਗਲੈਂਡ ਵਾਲੀ ਪੰਜਾਬੀ ਸੁਣ ਕੇ, ਘੁੱਗੀ ਦੀ ਇੱਕ ਫਿਲਮ ਵੀ ਆਈ ਸੀ ਇਹੋ ਜਿਹੀ ਪੰਜਾਬੀ ਵਾਲੀ, ਮੁੰਡੇ ਜੁਕੇ ਦੇ, ਤੇ ਸੁਖਜਿੰਦਰ ਬਲਾਚੌਰ ਵੀ ਸਾਡੇ ਨਾਲ ਜੁੜੇ ਨੇ, ਤੇ ਹੋਰਸ਼ਮ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਦਾਦਾ ਇੱਕ ਅਲੱਗ ਕਾਮੇਡੀ ਸ਼ੋਅ ਦਾ ਪ੍ਰੋਗਰਾਮ ਰੱਖ ਲਓ ਰੇਡੀਓ ਤੇ। ਭਾਜੀ ਅੱਜ ਹਿੱਟ ਹੋ ਗਈ ਤੁਹਾਡੀ ਗੱਲ। ਤੇ ਹਰਪ੍ਰੀਤ ਕੌਰ ਐਲਪ੍ਰੀਤ ਤੋਂ ਕਿਆ ਬਾਤ ਹੈ, ਤੇ ਕਹਿੰਦੇ ਪੰਜਾਬ ਤੋਂ ਸੁਣ ਰਹੀ ਆ ਜੀ ਪ੍ਰੋਗਰਾਮ। ਅਮਰੀਕ ਭਾਜੀ ਨੇ ਤਾਂ ਜਿੱਦਾਂ ਕਮਾਲ ਹੀ ਕਰ ਦਿੱਤੀ ਅੱਜ ਕਹਿੰਦੇ। ਤੇ ਪਾਲਾ ਬੈਂਸ ਵੀ ਕੋਬਰਮ ਵਾਲੇ ਕਹਿੰਦੇ ਨੇ ਸਿੱਧੂ ਭਾਜੀ ਅਮਰੀਕ ਭਾਜੀ ਨੂੰ ਪੁੱਛੋ ਕਿ ਆਪਣੇ ਬੱਚਿਆਂ ਨੂੰ ਆਸਟ੍ਰੇਲੀਆ ਚ ਪ੍ਰਾਈਵੇਟ ਸਕੂਲਾਂ ਚ ਪੜਾਉਣਾ ਚਾਹੀਦਾ ਜਾਂ ਸਰਕਾਰੀ ਸਕੂਲਾਂ ਚ ਵਧੀਆ, ਪਰ ਪ੍ਰਾਈਵੇਟ ਸਕੂਲ ਮਹਿੰਗੇ ਵੀ ਨੇ। ਆਪਾਂ ਇੱਥੇ ਗੱਲ ਕਰ ਚੁੱਕੇ ਆ ਪ੍ਰੋਗਰਾਮ, ਪਰ ਆਪਾਂ ਆਉਣ ਵਾਲੇ ਟਾਈਮ ਚ ਫੇਰ ਦੁਬਾਰਾ ਇੱਥੇ ਗੱਲ ਕਰਾਂਗੇ। ਤੇ ਹੁਣ ਥੋੜਾ ਸਮਾਂ ਘੱਟ ਹੈ। ਲਾਡੀ ਸਿੰਘ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਮਰੀਕ ਬਾਈ ਜੀ ਤੋਂ ਰਿੱਕੀ ਤੇ ਟੋਚੀ ਦੀਆਂ ਗੱਲਾਂ ਜਿੱਦਾਂ ਕਿ ਹੋਰ ਸੁਣਨਾ ਮੰਗਦੇ ਆ ਪਲੀਜ਼।
ਇੰਗਲੈਂਡ ਜਾਵਾਂਗੇ, ਕਿੱਥੇ ਗੱਲਾਂ ਕਰਕੇ ਆਵਾਂਗੇ ਫਿਰ ਸੁਣਾਵਾਂਗੇ
ਰਿੱਕੀ ਤੇ ਟੋਚੀ ਦੀਆਂ ਗੱਲਾਂ। ਕਿਆ ਬਸ ਭਾਜੀ ਆਨੰਦ ਆ ਗਿਆ। ਤੁਸੀਂ ਏਦਾਂ ਕਰੋ, ਮੈਂ ਆਉਣਾ ਨਹਾ ਕੇ ਤੁਹਾਡੇ ਕੋਲ ਨੂੰ, ਤੁਸੀਂ ਚਾਹ ਚੂ ਰੱਖੋ, ਮੈਂ ਅੱਧੇ
ਘੰਟੇ
ਪਹੁੰਚਦਾ ਤੁਹਾਡੇ ਕੋਲ, ਫਿਰ ਆਪਾਂ ਬੈਠ ਕੇ ਮੈਂ ਨਹਾਣਾ ਨੀ, ਸੱਚ ਨਹਾਣਾ ਨੀ, ਪਾਣੀ ਬਚਾਉਣਾ ਆਪਾਂ।
ਮੈਂ ਵੀ ਨੀ ਨਹਾਤਾ ਹਲੇ ਕੱਲ ਦਾ, ਮੈਂ ਵੀ ਨੀ ਨਹਾਤਾ, ਆ ਗਏ ਹੁਣ ਦੋ ਤਿੰਨ ਦਿਨ ਪਰਸੋਂ ਨਹਾਉਗਾ ਇੱਧਰ ਕੰਮ ਤੇ ਜਾਣਾ।
ਆਹੋ ਉਦਣ ਵੀ ਕੀ ਲੋੜ ਹੈ ਨਹਾਣ ਦੀ,
ਘੰਟੇ ਲਾ ਜਾਵਾਂਗੇ।
ਇੰਗਲੈਂਡੀਆਂ ਤੋਂ ਤੁਸੀਂ ਹੁਣ ਟੋਚੀ ਤੋਂ ਸਿੱਖ ਕੇ ਆਏ ਲੱਗ।
ਬਿਲਕੁਲ ਬਿਲਕੁਲ ਠੀਕ ਹੈ ਲਿਆ ਮਨੀ ਸਾਡੀ,
ਠੀਕ ਆ ਵੀ ਨਹਾਣਾ ਨੀ ਹੈ, ਤੇ ਕਰੀਏ ਪੰਜਾਬ ਦੇ ਪਾਣੀ ਬਚਾਉਣੇ ਆਪਾਂ, ਪਾਣੀ ਬਚਾਉਣਾ ਆਪਾਂ ਕੁੱਲ ਮਿਲਾ। ਲਓ ਜੀ ਆ ਗੀਤ ਲਾਇਆ ਜੀ ਗੁਰਮੁਖੀ ਦਾ ਬੇਟਾ। ਸਰਬਜੀਤ ਜੀ ਇਹ ਬੜੀ ਦੇਰ ਤੋਂ ਰਿਕੁਐਸਟ ਆ ਰਹੀ ਹੈ ਸਾਨੂੰ, ਕਈਆਂ ਹਫ਼ਤਿਆਂ ਤੋਂ, ਤੇ ਮੇਰਾ ਸਿਸਟਮ ਅਪਗ੍ਰੇਡ ਨਹੀਂ ਸੀ ਹੋ ਰਿਹਾ ਤੇ ਮੇਰੇ ਕੋਲ ਸੀਗੇ ਨੀ ਇਹ ਗੀਤ, ਪਰ ਸਾਡੇ ਸਿਸਟਮ ਚ ਆ ਗਏ ਹੁਣ। ਤੇ ਲੈਣੇ ਆ ਇਜਾਜ਼ਤ, ਕੱਲ ਨੂੰ ਫੇਰ ਮਿੰਟੂ ਬਰਾੜ ਭਾਜੀ ਨਾਲ ਪ੍ਰੋਗਰਾਮ ਚ ਸ਼ਾਮਿਲ ਹੋਵਾਂਗੇ। ਤੇ ਸਾਡੀ ਕੋਸ਼ਿਸ਼ ਹੈ, ਕੱਲ ਨੂੰ ਰਿਕੁਐਸਟ ਆਈ ਹੋਈ ਹੈ ਕਿ ਸਿਮਰਨਜੀਤ ਸਿੰਘ ਬੈਂਸ ਉਹਨਾਂ ਨੂੰ ਪ੍ਰੋਗਰਾਮ ਚ ਲੈਣਾ ਹੈ ਆਪਾਂ, ਤੇ ਕੋਸ਼ਿਸ਼ ਕਰਾਂਗੇ ਸ਼ਾਇਦ ਉਹ ਕੱਲ ਨੂੰ ਪ੍ਰੋਗਰਾਮ ਚ ਆ ਜਾਣ। ਤੇ ਅਮਰੀਕ ਜੀ ਮਿਲਦੇ ਆ, ਫੇਰ ਦੱਸਾਂਗੇ ਮਿੰਟਾਂ ਤੱਕ ਤੁਹਾਡੇ ਤੋਂ ਸੁਣਦਾ ਫਿਰ ਟੋਚੀ ਦੀਆਂ ਗੱਲਾਂ ਆ ਕੇ ਪਰਸਨਲ ਤੌਰ ਤੇ।
ਠੀਕ ਹੈ ਅਮਰੀਕ, ਉਦੋਂ ਤੱਕ ਲੈਣੇ ਜਾਂ
ਸੱਚੀ ਮੈਂ ਵੀ ਲੈਣਾ ਜੀ, ਤੁਸੀਂ ਆਉਣੇ ਰਹੋ ਹਜੇ ਛੱਡੇ ਉਹਨਾਂ ਪ੍ਰੋਗਰਾਮ। ਤੇ ਸਰਬਜੀਤ ਦਾ ਵੀ ਧੰਨਵਾਦ ਜਿਹੜੇ ਸਾਡੇ ਨਾਲ ਜੁਆਇਨ ਕੀਤੇ ਨੇ, ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਤੁਸੀਂ ਸਾਨੂੰ ਸੁਣਦੇ ਹੋ, ਸਾਡੇ ਨਾਲ ਜੁੜਦੇ ਹੋ ਔਰ ਪਾਸ ਇਟ ਆਨ ਸਾਡੇ ਪ੍ਰੋਗਰਾਮ ਪੋਡਕਾਸਟ ਰਾਹੀਂ ਸੁਣਦੇ ਹੋ, ਇਹਨਾਂ ਨੂੰ ਵੀ ਗਾਂਹ ਤੁਸੀਂ ਫਾਰਵਰਡ ਕਰ ਸਕਦੇ ਹੋ। ਆਪ ਸਭ ਨੂੰ ਬਹੁਤ ਪਿਆਰ ਤੇ ਸਤਿ ਸ੍ਰੀ ਅਕਾਲ, ਰੱਬ ਰਾਖਾ।
ਕਰਤੇ ਨੇ ਬਖਸ਼ੀ ਕਵਿਤਾ, ਕਰਤੇ ਨੇ ਬਖਸ਼ੀ ਕਵਿਤਾ।